ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸ਼ੁਭ ਸਵੇਰ, ਦਿਨ ਐਤਵਾਰ ਚੜ ਚੁੱਕਾ ਹੈ। ਆਸਟ੍ਰੇਲੀਆ ਦੇ ਵਿੱਚ 8:01 ਹੋ ਗਏ ਨੇ 14 March 2021। ਅੱਜ ਦੀ ਸਵੇਰ ਨੂੰ ਆਪ ਸਭ ਦਾ ਭਲਾ ਮੰਗਦੇ ਹਾਂ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ, ਪਰਮਾਤਮਾ ਪਾਸੋਂ ਤੰਦਰੁਸਤੀ ਦੀ ਮੰਗ ਕਰਦੇ ਹਾਂ। ਅਤੇ ਆਓ ਫਿਰ ਆਪਾਂ ਸਾਰੇ ਰਲੀਏ ਅਤੇ ਸਰਬੱਤ ਦਾ ਭਲਾ ਮੰਗੀਏ ਅਤੇ ਅਰਦਾਸ ਕਰੀਏ ਕਿ ਸਹੀ ਪਿਆਰੇ ਮੇਲ, ਜਿਹਨਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਔਰ ਚਿੱਤ ਆਵਣ ਦੇ ਨਾਲ ਕੀ ਹੁੰਦਾ ਹੈ, ਪਰਮਾਤਮਾ ਦਾ ਨਾਮ ਜਦੋਂ ਯਾਦ ਕਰਦੇ ਹਾਂ, ਉਹ ਨਾਮ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਸਾਨੂੰ ਲੈ ਜਾਂਦਾ, ਕਿਉਂਕਿ ਉਹ ਆਪ ਚੜ੍ਹਦੀ ਕਲਾ ਦੇ ਵਿੱਚ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੁਬਾਹ ਤੋਂ ਨਾਮ ਬਾਣੀ ਦੇ ਨਾਲ ਜੁੜੇ ਹੋਏ ਹਾਂ ਅਸੀਂ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ। ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰਦੇ ਨੇ, ਸਹਿਜ ਪਾਠ ਕਰ ਰਹੇ ਹਾਂ ਅਸੀਂ ਹਰਮਨ ਰੇਡੀਓ 'ਤੇ, ਔਰ ਤੁਸੀਂ ਸਾਰਾ ਸਾਡਾ ਸਾਥ ਦਿੰਦੇ ਹੋ। ਅਤੇ ਅੱਜ 226ਵੀਂ ਕੜੀ ਆਪਨੇ ਸਰਵਣ ਕੀਤੀ ਸਹਿਜ ਪਾਠ ਦੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1028 ਤੋਂ ਲੈ ਕੇ 1033 ਤੱਕ। ਇਸ ਤੋਂ ਇਲਾਵਾ ਗੁਰਬਾਣੀ ਕੀਰਤਨ ਵੀ ਸੁਣਿਆ। ਸੋ ਤੁਸੀਂ ਦੇਸ਼ ਵਿਦੇਸ਼ ਤੋਂ ਸਾਨੂੰ ਸੁਣਦੇ ਹੋ, ਸਾਡੇ ਨਾਲ ਜੁੜਦੇ ਹੋ, ਅਤੇ ਪਹਿਲਾਂ ਸਮਾਂ ਦੇਖ ਲਈਏ ਕਿ ਦੁਨੀਆ ਦੇ ਵੱਖ ਵੱਖ ਖਿੱਤਿਆਂ 'ਤੇ ਕੀ ਹੋ ਰਿਹਾ ਹੈ। ਇਸ ਵੇਲੇ ਬ੍ਰਿਸਬਨ ਦੇ ਵਿੱਚ 7:03 ਸੁਬਾਹ ਦੇ ਹੋਏ ਨੇ। ਐਡਲੇਡ ਦੇ ਵਿੱਚ 7:33, ਪਰਥ ਦੇ ਵਿੱਚ 5:03 ਹੈ ਤੜਕੇ ਦੇ, ਔਰ ਵੱਡਾ ਤੜਕਾ ਹੈ ਭਾਰਤ ਦੇ ਵਿੱਚ 2:33। ਲੰਡਨ ਦੇ ਵਿੱਚ ਸ਼ਨਿਚਰਵਾਰ ਚੱਲ ਰਿਹਾ, 13 March ਦੀ ਰਾਤ ਹੈ, 9:03। ਔਰ ਅਮਰੀਕਾ ਮਹਾਂਦੀਪਾਂ ਦੇ ਵਿੱਚ ਈਸਟ ਕੋਸਟ ਦੇ ਉੱਤੇ 4:03 ਹੋਏ ਨੇ, ਵੈਸਟ ਕੋਸਟ ਦੇ ਉੱਤੇ 1:03 ਹੋਇਆ। ਪਰਥ ਦਾ ਸਮਾਂ ਦੱਸਿਆ ਅਤੇ ਉੱਥੇ ਕੱਲ੍ਹ ਇਲੈਕਸ਼ਨ ਹੋਈ ਹੈ ਅਤੇ ਲੇਬਰ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ, ਇਸ ਦੀ ਆਪਾਂ ਜਾਣਕਾਰੀ ਥੋੜ੍ਹੀ ਦੇਰ ਬਾਅਦ ਸਾਂਝੀ ਕਰਾਂਗੇ। ਅਤੇ ਤੁਸੀਂ ਆਪਣੇ ਸੁਨੇਹੇ ਸਾਡੇ ਤੱਕ ਪੜਦੇ ਕਰੋ, ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ, ਔਰ ਅਗਰ ਨਹੀਂ ਕਰ ਸਕਦੇ ਕੋਈ ਪ੍ਰੋਬਲਮ ਨਹੀਂ, ਸਾਇਲੈਂਟਲੀ ਸੁਣਨਾ ਚਾਹੁੰਦੇ ਹੋ ਸੁਣਦੇ ਹੋ ਤਾਂ ਪ੍ਰੋਗਰਾਮ ਦਾ ਆਨੰਦ ਮਾਣੋ। ਔਰ ਕੁਛ ਸੁਨੇਹੇ ਆਏ ਨੇ, ਆਪਾਂ ਇੱਕ ਗੀਤ ਤੋਂ ਬਾਅਦ ਉਹ ਸਾਰੇ ਪੜ੍ਹਾਂਗੇ। ਜਦ ਤੱਕ ਹੋਰ ਵੀ ਸੱਜਣ ਮਿੱਤਰ ਅਜੇ ਅੰਗੂਠਾ ਕਰਮ ਕਰ ਰਹੇ ਹੋਣੇ ਆ, ਵੈਸੇ ਤਾਂ ਸਵੇਰ ਦਾ ਹੀ ਚੱਲਣ ਲੱਗ ਪੈਂਦਾ ਅੱਖ ਖੁੱਲ੍ਹਦੇ ਦੀ ਫੋਨ ਦੇ ਉੱਤੇ, ਅੰਗੂਠੇ ਦੀ ਐਕਸਰਸਾਈਜ਼ ਜ਼ਿਆਦਾ ਹੋ ਜਾਂਦੀ ਹੈ ਬਾਕੀ ਸਰੀਰ ਨਾਲੋਂ। ਅਤੇ ਮੈਨੂੰ ਲੱਗਦਾ ਕਿ ਅੱਗੇ ਜਦੋਂ ਗੋਡੇ ਪੈਂਦੇ ਹੁੰਦੇ ਸੀ ਅਤੇ ਹੁਣ 10 ਸਾਲਾਂ ਨੂੰ ਅੰਗੂਠੇ ਪੈਣ ਲੱਗ ਪੈਣੇ ਆ ਲੋਕਾਂ ਦੇ, ਇੰਨਾ ਘੱਸ ਜਾਣਾ ਅੱਗੇ ਗੋਡੇ ਪਿੱਠ ਕੰਮ ਕਰ ਕਰਕੇ ਘਸੀ ਹੁੰਦੀ ਸੀ। ਖੈਰ ਇਹ ਮੇਰੇ ਵਿਚਾਰ ਨੇ ਜੀ, ਮੈਨੂੰ ਲੱਗਦਾ ਮੇਰੇ ਹੀ ਪਹਿਲਾਂ ਪੈ ਜਾਣੇ ਆ, ਮੈਨੂੰ ਆਪ ਨੂੰ ਇਹ ਖਦਸ਼ਾ ਰਹਿੰਦਾ। ਦਿਲ ਵਾਲੀ ਗੱਲ ਮੈਂ ਤਾਂ ਸਾਂਝੀ ਕਰ ਰਿਹਾ ਤੁਹਾਡੇ ਨਾਲ। ਖੈਰ ਅੱਜ ਸਾਰੇ ਸਰੋਤਿਆਂ ਨੂੰ ਵਧਾਈਆਂ ਜੀ, ਦੇਸੀ ਮਹੀਨਾ ਨਵਾਂ ਚੜ੍ਹਿਆ, ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਿਕ 553ਵਾਂ ਸਾਲ ਚੜ੍ਹ ਚੁੱਕਾ ਹੈ ਔਰ ਇੱਕ ਚੇਤ ਅੱਜ ਸੰਗਰਾਂਦ ਹੈ ਮਹੀਨੇ ਦਾ ਪਹਿਲਾ ਦਿਨ ਹੈ ਅਤੇ ਸਾਰੇ ਰਵਾਇਤ ਸਾਡੇ ਇਹ ਬਣਦੀ ਹੈ ਕਿ ਅਸੀਂ ਸੰਗਰਾਂਦ ਵਾਲੇ ਦਿਨ ਗੁਰੂ ਘਰ ਜਾਂਦੇ ਹਾਂ ਮਹੀਨੇ ਦੀ ਮਹੀਨੇ ਪਹਿਲਾਂ ਰਿਵਾਜ਼ ਹੁੰਦਾ ਸੀ ਪਿੰਡਾਂ ਦੇ ਵਿੱਚ ਅਤੇ ਅਸੀਂ ਜਾਂਦੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਵੈਸੇ ਇੱਦਾਂ ਹੀ ਜਾਂਦੇ ਆ ਕਿਉਂਕਿ ਕੰਮ ਕਾਰ ਵਾਲੇ ਬੰਦੇ ਆ ਅਤੇ ਜਿਹੜਾ ਹੁਣ ਥੋੜ੍ਹਾ ਜਿਹਾ ਮਾਹੌਲ ਬਦਲ ਗਿਆ ਹੁਣ ਡੇਲੀ ਜਾਣ ਲੱਗ ਗਏ ਨੇ ਕਿਉਂਕਿ ਗੁਰੂ ਘਰ ਜ਼ਿਆਦਾ ਹੋ ਗਏ ਨੇ ਅਤੇ ਇਸ ਕਰਕੇ ਹੁਣ ਗੁਰੂ ਘਰ ਦੀ ਥੋੜ੍ਹੀ ਅਹਿਮੀਅਤ ਵੀ ਘਟਾ ਲਈ ਹੈ ਅਸੀਂ ਜਦੋਂ ਅਸੀਂ ਸੰਗਰਾਂਦ ਨੂੰ ਜਾਂਦੇ ਹੁੰਦੇ ਸੀ ਤਾਂ ਤਿਆਰ ਹੋ ਕੇ ਜਾਂਦੇ ਹੁੰਦੇ ਸੀ ਤਾਂ ਬੜਾ ਚਾਅ ਹੁੰਦਾ ਸੀ ਮਨ ਦੇ ਵਿੱਚ ਖੈਰ ਮਹੀਨਾ ਚੇਤਰ ਚੜ੍ਹਿਆ ਪਹਿਲਾ ਮਹੀਨਾ ਹੁੰਦਾ ਹੈ ਔਰ ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਕਣਾ ਇਹ ਹੁਕਮ ਹੈ ਸਾਨੂੰ ਪੰਜਵੇਂ ਪਾਤਸ਼ਾਹ ਦਾ ਬਾਰਾਂਵਾਂ ਦੇ ਵਿੱਚ ਕਿ ਨਵਾਂ ਸਾਲ ਚੜ੍ਹਦਾ ਆ ਤਾਂ ਕਰਨਾ ਕੀ ਹੈ ਮੋਟਿਵ ਕੀ ਹੋਣਾ ਚਾਹੀਦਾ ਸਾਡਾ ਹੁਣ ਇੱਥੇ ਹੁਕਮ ਦਿੰਦੇ ਨੇ ਕਿ ਸਾਨੂੰ ਕੀ ਰੈਜ਼ੋਲੂਸ਼ਨ ਪਾਉਣੇ ਚਾਹੀਦੇ ਆ ਜਿੱਦਾਂ ਅਸੀਂ ਨਵੇਂ ਸਾਲ ਦੇ ਪਾਉਂਦੇ ਹਾਂ ਕਿ ਚੇਤ ਮਹੀਨਾ ਚੜ੍ਹ ਗਿਆ ਹੈ ਚੇਤ ਦਾ ਮਤਲਬ ਹੀ ਚੇਤਨਾ ਆ ਚੇਤਰ ਕਿਉਂਕਿ ਮੈਂ ਮਹਾਰਾਜ ਸ਼ਿਵਰਾਤਰੀ 'ਤੇ ਪੜ੍ਹਿਆ ਲਿਖਿਆ ਵੀ ਸੀਗਾ ਫਲ ਗੁਣ ਕਿ ਜਿਹੜਾ ਫਲ ਐਨ ਮਤਲਬ ਸਿਰੇ ਤੱਕ ਗੁਣ ਪੂਰਾ ਹੋ ਗਿਆ ਉਹਦਾ ਅਤੇ ਉਸ ਤੋਂ ਬਾਅਦ ਸਾਇਲੈਂਟ ਹੈ ਡੋਰਮੈਂਸੀ ਦੇ ਵਿੱਚ ਹੈ ਸ੍ਰਿਸ਼ਟੀ ਸਾਰੀ ਦੁਬਾਰਾ ਪੁੰਗਰ ਨੂੰ ਤਿਆਰ ਹੈ ਅਤੇ ਜਦੋਂ ਚੇਤ ਮਹੀਨਾ ਚੜ੍ਹਦਾ ਹੈ ਤਾਂ ਸ੍ਰਿਸ਼ਟੀ ਦੇ ਵਿੱਚ ਹਰਕਤ ਆਉਂਦੀ ਹੈ ਬੂਟਿਆਂ ਦੇ ਵਿੱਚ ਸੈਪ ਚੱਲਣ ਲੱਗਦਾ ਜਾਣੀ ਕਿ ਫਲੂਇਡ ਚੱਲਣ ਲੱਗਦੇ ਨੇ ਚੇਤਨਾ ਵਾਪਸ ਆਉਣ ਲੱਗਦੀ ਹੈ ਜਦੋਂ ਚੇਤਨਾ ਆਉਂਦੀ ਹੈ ਤਾਂ ਸਭ ਕੁਛ ਮੌਲਦਾ ਆ ਬਡਸ ਬਣਦੇ ਨੇ ਫੁੱਲ ਖਿੜਨ ਲੱਗ ਜਾਂਦੇ ਨੇ ਮੱਖੀਆਂ ਭਿਣਕਣ ਲੱਗ ਜਾਂਦੀਆਂ ਨੇ ਹਨੀ ਸ਼ਹਿਦ ਸਾਰਾ ਕੁਛ ਚੱਲਣ ਲੱਗ ਜਾਂਦਾ ਹੈ ਨਵੇਂ ਪੱਤੇ ਨਿਕਲਦੇ ਨੇ ਜਿਹਨੂੰ ਸਪਰਿੰਗ ਕਹਿੰਦੇ ਨੇ ਸੋ ਚੇਤ ਗੋਬਿੰਦ ਇਸ ਤਰ੍ਹਾਂ ਜਦੋਂ ਚੇਤਨਾ ਸਾਡੇ 'ਚ ਵਾਪਸ ਆ ਗਈ ਨਾ ਸ਼ੁਰੂ ਕਰਦੇ ਹਾਂ ਚੇਤਨਾ ਤੋਂ ਤਾਂ ਗੋਬਿੰਦ ਨੂੰ ਆਰਾਧਨਾ ਹੈ ਅਕਾਲ ਪੁਰਖ ਨੂੰ ਯਾਦ ਰੱਖਣਾ ਹੈ ਅਤੇ ਹੋਵੇ ਆਨੰਦ ਕਣਾ ਇੱਥੇ ਹੋਵੇ ਆਰਾਧੀ ਹੈ ਹੁਕਮ ਹੈ ਇਹ ਕੰਮ ਕਰਨ ਦੇ ਨਾਲ ਆਰਾਧਨ ਦੇ ਨਾਲ ਆਨੰਦ ਕਣਾ ਹੋਵੇਗਾ ਸੰਤ ਜਨਾ ਮਿਲ ਪਾਈ ਹੈ ਰਸਨਾ ਨਾਮ ਪਣਾ ਸੰਤ ਜਨਾਂ ਨੂੰ ਮਿਲਣਾ ਹੈ ਆਪਾਂ ਜਿਸ ਤਰ੍ਹਾਂ ਅੱਜ ਆਪਾਂ ਸਵੇਰੇ ਸ਼ੁਰੂ 'ਚ ਕਿਹਾ ਕਿ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਸੋ ਉਹ ਸੰਤ ਜਨ ਜਿਹਨਾਂ ਨੂੰ ਮਿਲਣ ਦੇ ਨਾਲ ਨਾਮ ਚੇਤਾ ਆਉਂਦਾ ਆ ਰਸਨਾ ਦੇ ਉੱਤੇ ਨਾਮ ਆਉਂਦਾ ਆ ਉਹਨਾਂ ਨੂੰ ਮਿਲਣਾ ਆ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਿਣਾ ਉਹੀ ਗਿਣੇ ਜਾਣੇ ਨੇ ਇਸ ਦੁਨੀਆਂ ਦੇ ਉੱਤੇ ਜਿਨ੍ਹਾਂ ਨੇ ਆਪਣਾ ਪਰਮਾਤਮਾ ਪਾ ਲਿਆ ਆ ਸੋ ਚੇਤ ਮਹੀਨੇ ਦੇ ਵਿੱਚ ਅਖੀਰ ਦੇ ਵਿੱਚ ਕਹਿੰਦੇ ਨੇ ਕਿ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ ਸੋ ਚੇਤ ਮਹੀਨੇ ਦੇ ਵਿੱਚ ਚੇਤਨਾ ਦੇ ਨਾਲ ਇੱਧਰ ਨੂੰ ਧਿਆਨ ਲਾਇਆ ਹੋਇਆ ਆਪਣਾ ਚੇਤਨ ਹੋਇਆ ਨੂੰ ਜਿਨ੍ਹਾਂ ਨੇ ਸਹੀ ਪਾਸੇ ਨੂੰ ਲਾ ਲਿਆ ਉਹ ਪ੍ਰਭੂ ਨੂੰ ਮਿਲ ਜਾਂਦੇ ਨੇ ਤਿਸਕੇ ਪਾਏ ਲਗਾ ਮੈਂ ਉਹਨਾਂ ਦੇ ਪੈਰੀਂ ਪੈਂਦਾ ਹਾਂ ਇਹ ਹੈ ਸਾਨੂੰ ਦ੍ਰਿਸ਼ਟਾਂਤ ਸੰਗਰਾਂਦ ਦਾ ਅੱਜ ਦਾ ਕੱਲ੍ਹ ਪ੍ਰੋਗਰਾਮ ਦੇ ਵਿੱਚ ਸਾਨੂੰ ਇੱਕ ਸੁਨੇਹਾ ਆਇਆ ਸੀ ਅਤੇ ਉਹਦੇ ਵਿੱਚ ਇੱਕ ਸਵਾਲ ਪੁੱਛਿਆ ਸੀ ਸਾਨੂੰ ਐਡਰੈਡ ਤੋਂ ਹੁਣ ਮੈਂ ਮੈਸੇਜ ਹਾਂਜੀ ਲੋਕੇਟ ਕਰ ਰਿਹਾ ਮਨਿੰਦਰ ਕੌਰ ਐਡਰੈਡ ਤੋਂ ਅਤੇ ਉਹਨਾਂ ਨੇ ਸਵਾਲ ਕੀਤਾ ਸੀ ਕਿ ਵੀਰ ਜੀ ਜਦ ਆਪਾਂ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਸਾਰੇ ਕਹਿੰਦੇ ਆ ਕਿ ਇਸ ਦੀ ਕਿਸਮਤ ਚੰਗੀ ਸੀ ਕਰਮ ਚੰਗੇ ਸੀ ਜਦ ਕੋਈ ਮਾੜਾ ਕੰਮ ਕਰਦੇ ਹਾਂ ਤਾਂ ਸਾਰੇ ਆਪਾਂ ਨੂੰ ਦੋਸ਼ ਦਿੰਦੇ ਨੇ ਉਦੋਂ ਕਿਉਂ ਨਹੀਂ ਕਹਿੰਦੇ ਕਿ ਇਹਦੀ ਕਿਸਮਤ 'ਚ ਇਹੀ ਲਿਖਿਆ ਸੀ ਬਾਣੀ ਵਿੱਚ ਲਿਖਿਆ ਕਿ ਹੁਕਮ ਦੇ ਅੰਦਰ ਸਾਰਾ ਕੁਝ ਆ ਹੁਕਮ ਦੇ ਬਾਹਰ ਕੁਛ ਨਹੀਂ ਹੈਗਾ ਕੁਛ ਨਹੀਂ ਹੋ ਰਿਹਾ ਇੱਕ ਪੱਤਾ ਵੀ ਰੱਬ ਦੀ ਮਰਜ਼ੀ ਨਾਲ ਹਿੱਲ ਨਹੀਂ ਰਿਹਾ ਇਹ ਗੱਲ ਕਲੀਅਰ ਕਰੋ ਕਿ ਇੱਦਾਂ ਕਿਉਂ ਹੈ ਨਾਲੇ ਕਹਿ ਦਿੰਦੇ ਕਿ ਚੰਗਾ ਮਾੜਾ ਤਾਂ ਪਹਿਲਾਂ ਹੀ ਲਿਖਿਆ ਫਿਰ ਰੱਬ ਨੇ ਜੋ ਕਰਨਾ ਤਾਂ ਫਿਰ ਉਹ ਆਪ ਹੀ ਕਰੀ ਜਾਂਦਾ, ਅਸੀਂ ਕੀ ਕਰ ਸਕਦੇ ਹਾਂ। ਇਹ ਬਹੁਤ ਟਿਪੀਕਲ ਕੁਐਸਚਨ ਹੈ ਜਿਹੜਾ ਕਿ ਹਰ ਬੰਦੇ ਦਾ, ਮੇਰਾ ਵੀ ਹੈ ਸੀਗਾ, ਹੈਗਾ ਵੀ ਹੈ। ਅਤੇ ਹੁਣ ਇੱਕ ਕਿਤਾਬ ਹੈ ਉਹਦੇ ਵਿੱਚ ਲਿਖਿਆ ਹੈ ਕਿ, ਮੈਂ ਰਾਈਟਰ ਦਾ ਨਾਮ ਬਾਅਦ 'ਚ ਦੱਸਦਾ, ਕੀ ਕਰਮ ਪਹਿਲਾਂ ਤੋਂ ਹੀ ਤੈਅ ਹੁੰਦੇ ਨੇ। ਜਿਹੜਾ ਪਹਿਲਾਂ ਇਹਨਾਂ ਨੇ, ਅਸੀਂ ਤਾਂ ਇਹ ਮੰਨਦੇ ਹਾਂ, ਗੁਰਬਾਣੀ ਵੀ ਕਹਿੰਦੀ ਹੈ, ਅਸੀਂ ਸਾਨੂੰ ਇਹ ਦੱਸ ਦਿੰਦੇ ਹਾਂ। ਅਤੇ ਕਰਮ ਪਹਿਲਾਂ ਤੋਂ ਹੀ ਤੈਅ ਹੁੰਦੇ ਨੇ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਕਿਉਂਕਿ ਪੰਜਵੇਂ ਪਾਤਸ਼ਾਹ ਸ਼੍ਰੀ ਰਾਗ ਵਿੱਚ, ਸ਼ਾਇਦ ਤੁਸੀਂ ਗੁਰਬਾਣੀ ਪੜ੍ਹੀ ਹੋਊਗੀ, ਵਣਜਾਰਿਆ ਮਿੱਤਰਾ ਦੀ ਬਾਣੀ, ਉਸ ਦੇ ਵਿੱਚ ਦੱਸਦੇ ਨੇ ਕਿ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਧਰ ਭਾਈ ਆਤਾ ਉਧਰੇ ਮਾਹੇ, ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ, ਕਰ ਮੁਹਲਤ ਕਰਮ ਕਮਾਏ, ਮੁਹਲਤ ਕਰ ਦੀਨੇ ਕਰਮ ਕਮਾਣੇ, ਜੈਸਾ ਲਿਖਤ ਧੁਰ ਪਾਇਆ, ਮਾਤ ਪਿਤਾ ਭਾਈ ਸੁੱਤ ਬਨਤਾ, ਤਿੰਨ ਪੀਤਰ ਪ੍ਰਭੂ ਸੰਜੋਇਆ, ਕਰਮ ਸੁਕਰਮ ਕਰਾਏ ਆਪੇ, ਇਸ ਜੰਤ ਵਸ ਕਿਛ ਨਾਹੀ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਧਰ ਪਏ ਤਾਂ ਉਧਰੇ ਮਾਹੇ। ਹੁਣ ਇਸ ਸ਼ਬਦ ਦੇ ਵਿੱਚ ਇਹ ਸਪਸ਼ਟ ਹੈ ਕਿ ਜਿੰਨਾ ਸਮਾਂ ਮਿਲਣਾ ਆ ਜ਼ਿੰਦਗੀ ਦਾ, ਉਹ ਵੀ ਤੈਅ ਆ, ਗਰਭ ਦੇ ਵਿੱਚ ਆਇਆਂ ਨੂੰ ਪਾਇਆ ਵੀ ਉਹਨੇ ਹੀ ਹੈ। ਇੱਥੋਂ ਤੱਕ ਕਿ ਬਾਲ, ਉਸ ਜਿਹੜਾ ਬਾਲਕ ਪੜ੍ਹ ਰਿਹਾ ਗਰਭ ਦੇ ਵਿੱਚ, ਉਸਦਾ ਪਿਤਾ ਮਾਤਾ ਭੈਣ ਭਾਈ ਅਤੇ ਪਤਨੀ ਵੀ ਤੈਅ ਹੁੰਦੇ ਨੇ। ਪਤਨੀ ਤੋਂ ਅਸੀਂ ਸੰਯੋਗ ਸਮਝ ਲੈਂਦੇ ਹਾਂ, ਪਰ ਮਾਤ ਪਿਤਾ ਤਾਂ ਜਨਮ ਤੋਂ ਪਹਿਲਾਂ ਹੀ ਤੈਅ ਹੁੰਦੇ ਹਨ। ਇੱਥੋਂ ਤੱਕ ਕਿ ਉਸ ਮਾਤਾ ਦੇ ਪੇਟੋਂ ਹੋਰ ਕਿਤਨੇ ਭੈਣ ਭਾਈਆਂ ਨੇ ਜਨਮ ਲੈਣਾ ਆ, ਇਹ ਵੀ ਉਸ ਬਾਲ ਦੇ ਬਸ ਨਹੀਂ, ਪਰ ਇਹ ਤੈਅ ਹੁੰਦਾ ਆ। ਇਹ ਤਾਂ ਸਭ ਕੁਛ ਬਹੁਤ ਹੀ ਵਿਸ਼ਾਲ ਭਾਣੇ ਅਤੇ ਯੋਜਨਾਬੱਧ ਤਰੀਕੇ ਨਾਲ ਚੱਲ ਰਿਹਾ ਹੈ। ਹੁਣ ਇਸ ਜੰਤ ਦੇ ਹੱਥ ਕੁਛ ਨਹੀਂ, ਇਹ ਸਭ ਕੁਛ, ਜੇ ਇਹ ਵੱਸ ਨਹੀਂ ਤਾਂ ਅਸੀਂ ਇਹ ਕਿਉਂ ਸਮਝੀ ਬੈਠੇ ਹਾਂ ਕਿ ਸਾਡੇ ਕਰਮ ਸਾਡੇ ਵੱਸ ਵਿੱਚ ਹਨ। ਸੋ ਸਵਾਲ ਇਹ ਚੱਲ ਰਿਹਾ ਹੈ ਕਿ ਕੀ ਬੰਦੇ ਦੇ ਹੱਥ ਵਿੱਚ ਵੀ ਕੁਛ ਹੈ? ਜੇ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ, ਇੱਥੋਂ ਤੱਕ ਕਿ ਸਾਰਾ ਕੁਛ ਤੈਅ ਹੈ, ਤਾਂ ਹੁਣ ਸਵਾਲ ਅਸਲ ਦੇ ਵਿੱਚ ਇਹ ਹੈ ਕਿ ਬੰਦੇ ਦੇ ਹੱਥ 'ਚ ਹੈ, ਅਸੀਂ ਕਿਸ ਤਰ੍ਹਾਂ ਆਪਣੇ ਉਹਨੂੰ ਮੋੜਾ ਪਾ ਦਈਏ। ਜੇ ਮੋੜਾ ਪਾ ਦਈਏ ਤਾਂ ਫਿਰ ਅਸੀਂ ਕਹਿੰਦੇ ਹਾਂ ਅਤੇ ਸਾਡੇ ਹੱਥ ਕੀ ਹੈ? ਅਸਲ ਦੇ ਵਿੱਚ ਇਹ ਲੇਜ਼ੀਨੈਸ ਹੈ। ਸਾਨੂੰ ਜਦ ਇਹ ਸਿਧਾਂਤ ਸਮਝ ਆ ਗਿਆ ਨਾ, ਅਸੀਂ ਸੰਪੂਰਨ ਮੰਨ ਲਿਆ ਵੀ ਉਹਦੇ ਹੱਥ ਵਸੀ ਹੈ, ਅਸੀਂ ਉਹਦੀ ਇਹਨੀਂ ਕਹਿੰਦੇ ਸ਼ਰਨ ਦੇ ਵਿੱਚ ਜਾਣਾ, ਅਸੀਂ ਢਹਿ ਪਏ ਉਹਦੇ ਦੁਆਰੇ ਵੀ ਤੇਰੇ ਹੱਥ ਵਸੇ, ਸਾਡੇ ਹੱਥ ਤਾਂ ਕੁਛ ਹੈ ਨਹੀਂ। ਅਸਲ ਸਫ਼ਰ ਫਿਰ ਸ਼ੁਰੂ ਹੁੰਦਾ ਹੈ। ਹੁਣ ਕੀ ਬੰਦੇ ਦੇ ਹੱਥ ਵਿੱਚ ਕੁਛ ਹੈ? ਪੂਰੇ ਗੁਰੂ ਜਾਂ ਮੁਕਤ ਪ੍ਰਾਣੀ ਦਾ ਸਪਸ਼ਟ ਜਵਾਬ ਹੋਏਗਾ ਨਹੀਂ, ਕਿਉਂਕਿ ਉਹ ਖੁਦ ਸਮਰਪਣ ਕਰਕੇ ਪੂਰਨ ਹੋਇਆ ਹੈ ਅਤੇ ਪੂਰਨ ਹੋ ਕੇ ਸ਼ੁਕਰਾਨਾ ਮੰਨਦਾ ਹੈ ਕਿ ਉਸ ਦੀ ਮਨੁੱਖੀ ਔਕਾਤ ਤਾਂ ਕੁਛ ਵੀ ਨਹੀਂ ਸੀ, ਇਹ ਤਾਂ ਪਰਮਾਤਮਾ ਦੀ ਮਿਹਰ ਹੀ ਹੋਈ ਹੈ। ਇਸ ਭਾਵਨਾ ਨੂੰ ਪੰਜਵੇਂ ਗੁਰੂ ਜੀ ਬਹੁਤ ਸੁੰਦਰ ਵਿਖਿਆਨ ਕਰਦੇ ਨੇ। ਅੰਗ 73 ਦੇ ਉੱਤੇ ਇੱਕ ਸ਼ਬਦ ਦਾ ਇੱਕ ਦੋ ਅੰਤਰੇ ਤੁਹਾਡੇ ਨਾਲ ਸਾਂਝਾ ਕਰਦਾ। ਉਹ ਇੱਕ ਐਗਜ਼ਾਮਪਲ ਦਿੰਦੇ ਨੇ ਅਖਾੜੇ ਦੀ, ਜਿੱਥੇ ਭਲਵਾਨ ਘੋਲ ਰਹੇ ਨੇ। ਹਾਂ ਗੁਸਾਈਕਾ ਪਹਿਲਵਾਨੜਾ, ਮੈਂ ਉਸ ਸਾਈਂ ਦਾ ਭਲਵਾਨ ਜਿਹੜਾ ਇਸ ਅਖਾੜੇ ਦੇ ਵਿੱਚ ਘੁਲ ਰਿਹਾ। ਮੈਂ ਗੁਰਮਿਲ ਉੱਚ ਦਮਾਲੜਾ। ਹੁਣ ਉਸ ਅਖਾੜੇ ਦੇ ਵਿੱਚ ਗੁਰੂ ਦੇ ਨਾਲ ਮਿਲ ਕੇ, ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਮੈਂ ਉੱਚ ਦਮਾਲੜਾ। ਉਹ ਦਮਾਲੜਾ ਹੁੰਦਾ ਕਿ ਮੈਂ ਜਿੱਤਿਆ, ਮਤਲਬ ਮੈਂ ਘੁਲਣ ਲੱਗਾ, ਮੈਂ ਜਿੱਤ ਵੱਲ ਨੂੰ ਜਾ ਰਿਹਾ। ਸਭ ਹੋਈ ਛਿੰਝ ਇਕੱਠੀਆਂ, ਦਉ ਬੈਠਾ ਵੇਖੇ ਆਪ ਜੀਓ। ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀਓ। ਹੁਣ ਇਹਦੀ ਮੈਂ ਛੋਟੀ ਜਿਹੀ ਵਿਆਖਿਆ ਕਰਦਾ ਕਿ ਇਹ ਦੁਨੀਆ ਉਸ ਪਰਮਾਤਮਾ ਦਾ ਅਖਾੜਾ ਹੈ, ਜਿਸ ਵਿੱਚ ਉਸ ਦੀ ਮਰਜ਼ੀ ਨਾਲ ਭਲਵਾਨ ਛਿੰਝ ਪਾਉਣ ਆਉਂਦੇ ਹਨ ਅਤੇ ਉਹ ਬਾਹਰ ਬੈਠਾ ਸਾਰਾ ਖੇਲ ਦੇਖ ਰਿਹਾ ਹੈ। ਹੁਣ ਇਹ ਨੁਕਤਾ ਜ਼ਰਾ ਧਿਆਨ ਨਾਲ ਸੁਣਨਾ ਜੀ ਸਾਰਾ। ਇੱਕ ਐਗਜ਼ੈਂਪਲ ਹੈ ਕਿ ਇੱਕ ਅਖਾੜਾ ਚੱਲ ਰਿਹਾ ਅਤੇ ਉਸ ਅਖਾੜੇ ਦੇ ਅਕਾਲ ਪੁਰਖ ਉਸ ਤੋਂ ਬਾਹਰ ਬੈਠਾ ਹੈ, ਉਹ ਅਖਾੜੇ ਦਾ ਪਾਰਟ ਨਹੀਂ ਹੈਗਾ, ਪਰ ਉਹ ਦੇਖਦਾ, ਚੇਤਨ ਹੈ, ਸਾਰਾ ਕੁਛ ਦੇਖ ਰਿਹਾ। ਗੁਰੂ ਦੀ ਥਾਪੀ ਮਿਲਣ ਸਦਕਾ ਉਹ ਜਿਹੜਾ ਭਲਵਾਨ ਹੈ ਉਹ ਅਜਿਹਾ ਦਾਅ ਖੇਡਦਾ ਹੈ ਕਿ ਮਾਲਕ ਪ੍ਰਸੰਨ ਹੋ ਜਾਂਦਾ ਹੈ। ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਅਖਾੜਾ ਵੀ ਉਸੇ ਦਾ ਹੀ ਹੈ ਜਿਹੜਾ ਬਾਹਰ ਬੈਠਾ ਉਹਨੇ ਬਣਾਇਆ ਹੋਇਆ, ਨਿਯਮ ਵੀ ਉਸੇ ਦੇ ਹੀ ਹਨ ਤੇ ਜਿੱਤ ਦਾ ਪਟਕਾ ਵੀ ਉਸਨੇ ਹੀ ਦੇਣਾ ਹੈ। ਭਲਵਾਨਾਂ ਦੇ ਹੱਥ ਵੱਸ ਕੁਛ ਨਹੀਂ, ਉਹ ਅਖਾੜੇ ਅਤੇ ਇਸ ਦੇ ਨਿਰਧਾਰਿਤ ਨਿਯਮਾਂ ਤੋਂ ਬਾਹਰ ਹੋ ਹੀ ਨਹੀਂ ਸਕਦੇ। ਹਾਂ, ਨਿਯਮਾਂ ਦੇ ਅੰਦਰ ਰਹਿ ਕੇ ਦਾ ਜ਼ਰੂਰ ਲਗਾ ਸਕਦੇ ਹਨ। ਬਸ ਇਤਨੀ ਹੀ ਖੁੱਲ੍ਹ ਮਨੁੱਖ ਨੂੰ ਮਿਲੀ ਹੈ। ਉਹ ਉਸ ਦੇ ਬਣਾਏ ਕਾਨੂੰਨਾਂ ਜਾਂ ਨਿਰਧਾਰਿਤ ਕੀਤੇ ਹੋਏ ਕਰਮਾਂ ਤੋਂ ਬਾਹਰ ਨਹੀਂ ਹੋ ਸਕਦਾ ਭਲਵਾਨ। ਇਹ ਨਹੀਂ ਹੋ ਸਕਦਾ ਮਨੁੱਖ, ਇਹ ਵੀ ਨਹੀਂ ਹੋ ਸਕਦਾ ਕਿ ਮਨੁੱਖ ਸਾਹ ਲੈਣਾ ਬੰਦ ਕਰ ਦੇਵੇ ਅਤੇ ਫਿਰ ਵੀ ਜਿਉਂਦਾ ਰਹਿਣ ਦੀ ਲੋਚੇ, ਜਨਮ ਲੈਣ ਜਾਂ ਮਰਨ ਤੋਂ ਇਨਕਾਰ ਕਰ ਦੇਵੇ, ਸਾਰੀ ਉਮਰ ਜਾਗਦਾ ਰਹੇ। ਇਹੋ ਜਿਹੇ ਕਾਨੂੰਨ ਸਾਤੇ ਲਾਗੂ ਹੁੰਦੇ ਹਨ ਜਿਨ੍ਹਾਂ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਇਹ ਯਾਦ ਰੱਖਣਾ ਹੈ ਕਿ ਮਾਲਕ ਅਖਾੜੇ ਦੇ ਬਾਹਰ ਬੈਠਾ ਹੈ। ਇਸ ਅਖਾੜੇ ਵਿੱਚ ਉਹੀ ਬਾਹਰ ਨਿਕਲੇਗਾ ਜੋ ਉਸ ਗਜ਼ਾਈਨ ਦੇ ਬਣਾਏ ਹੋਏ ਨਿਯਮਾਂ ਵਿੱਚ ਰਹਿ ਕੇ ਗੁਰੂ ਦੇ ਦੱਸੇ ਹੋਏ ਦਾ ਨਾਲ ਇਸ ਖੇਡ ਨੂੰ ਜਿੱਤ ਲਵੇਗਾ। ਇਸ ਅਖਾੜੇ ਵਿੱਚ ਅਕਸਰ ਲੋਕ ਆਪਣੇ ਆਪ ਨੂੰ ਖੁਸ਼ੀ ਦੇਣ ਲਈ ਨਿਯਮਾਂ ਤੋਂ ਉਲਟ ਦਾ ਖੇਡਦੇ ਹਨ, ਪਰ ਅਸੀਂ ਘੁਲਣਾ ਹੈ ਉਸ ਅਖਾੜੇ ਦੇ ਨਿਯਮਾਂ ਵਿੱਚ ਖੇਡ ਕੇ ਮਾਲਕ ਨੂੰ ਖੁਸ਼ ਕਰਨ ਦੇ ਲਈ। ਇਹ ਵਿਧੀ ਪੂਰਨ ਗੁਰੂ ਦੱਸਦਾ ਹੈ ਕਿ ਉਸਦੀ ਨਜ਼ਰ ਪ੍ਰਾਪਤ ਕਰਨ ਲਈ ਕਿਹੜੇ ਕਿਹੜੇ ਦਾਅ ਲਾਉਣੇ ਪੈਂਦੇ ਹਨ। ਇੰਨੀ ਕੁ ਖੁੱਲ੍ਹ ਹੈ ਭੈਣ ਜੀ ਮਨਿੰਦਰ ਜੀ, ਇੰਨੀ ਕੁ ਖੁੱਲ੍ਹ ਦਿੱਤੀ ਹੈ ਕਿ ਨਿਯਮਾਂ ਦੇ ਵਿੱਚ ਰਹਿ ਕੇ ਤੁਸੀਂ ਦਾਅ ਲਾ ਸਕਦੇ ਹਾਂ, ਤੇ ਜਦੋਂ ਪਰਮਾਤਮਾ ਵੱਲੋਂ ਦਾਅ ਲਾਉਣਾ ਉਹਦੀ ਖੁੱਲ੍ਹ ਹੈ, ਪਰ ਉਹ ਭਾਣੇ ਤੋਂ ਬਾਹਰ ਨਹੀਂ ਹੋਣ ਦਿੰਦਾ। ਇਹ ਜਿਹੜੀ ਕਿਤਾਬ ਲਿਖੀ ਸੀ ਨਾ, ਜਿਹੜਾ ਰਾਈਟਰ ਸੀ ਉਹ ਦਾਸ ਹੀ ਸੀ। ਇਹ ਇੱਕ ਪੂਰਾ ਚੈਪਟਰ ਲਿਖਿਆ ਹੋਇਆ ਮੈਂ ਆਪਣੀ ਕਿਤਾਬ ਮੰਦਾਵਣੀ ਦੇ ਵਿੱਚ। ਸੋ ਜਦੋਂ ਅਸੀਂ ਗੁਰੂ ਵੱਲ ਨੂੰ ਪੈਂਦੇ ਹਾਂ, ਰਾਹ 'ਤੇ ਪੈਂਦੇ ਹਾਂ, ਆਪਣੇ ਵੱਲ ਨੂੰ ਸੋਚਦੇ ਹਾਂ, ਅੰਦਰੂਨੀ ਸੋਚਦੇ ਹਾਂ, ਤਾਂ ਉਹਦੀ ਖੁੱਲ੍ਹ ਹੈ ਸਾਨੂੰ। ਅਸੀਂ ਇੱਕ ਪੈਰ ਚੱਲਦੇ ਹਾਂ ਤਾਂ ਉਹ 10 ਪਿੰਡ ਸਾਡੇ ਵੱਲ ਨੂੰ ਆਉਂਦਾ ਹੈ। ਇੱਧਰ ਨੂੰ ਖੁੱਲ੍ਹ ਦਿੱਤੀ ਹੋਈ ਹੈ ਬਾਣੀ ਦੇ ਵਿੱਚ, ਸਪਸ਼ਟ ਲਿਖਿਆ ਹੋਇਆ। ਹਾਂ, ਪ੍ਰਾਪਤ ਜਿਹੜਾ ਉਹਦੀ, ਜਦੋਂ ਉਹਦਾ ਦਿਲ ਕਰਦਾ ਪ੍ਰਸ਼ਾਦ ਦੇ ਤੌਰ 'ਤੇ ਉਹ ਤੁਹਾਨੂੰ ਦਿੰਦਾ ਹੈ। ਹੁਣ ਕਈ ਜਾਗਦੇ ਨੇ, ਇੱਕ ਨਾ ਜਗੰਦਿਆਂ ਨਾ ਲਹੇ, ਇੱਕ ਸੁੱਤਿਆਂ ਦੇ ਉਠਾਲ, ਬਾਬਾ ਫਰੀਦ ਜੀ ਕਹਿੰਦੇ ਨੇ। ਮਾਫ਼ ਕਰਨਾ ਜੇ ਗੁਰਬਾਣੀ ਮੈਂ ਗਲਤ ਪੜ੍ਹਤੀ ਆ, ਵੀ ਇੱਕ ਜਗੰਦਿਆਂ ਨਾ ਲਹੇ, ਇੱਕ ਤਾਂ ਜਾਗਦੇ ਰਹਿੰਦੇ ਨੇ, ਇੱਧਰ ਨੂੰ ਚੱਲਦੇ ਰਹਿੰਦੇ ਨੇ, ਉਹਨਾਂ ਦੇ ਨੂੰ ਉਹ ਦਾਤ ਲੈਂਦੀ ਨਹੀਂ, ਉਹਨਾਂ 'ਤੇ ਉਤਰਦੀ ਨਹੀਂ ਮਿਹਰ। ਇੱਕ ਨਾ ਸੁੱਤਿਆਂ ਦੇ ਠਾਲ, ਅਸੀਂ ਸ਼ੁਕਰਾਨਾ ਕਰਨਾ ਭਾਣੇ ਵਿੱਚ ਰਹਿ ਕੇ। ਖੈਰ, ਇਹ ਸੀ ਵਿਚਾਰ ਅੱਜ ਦਾ, ਅਤੇ ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਔਰ ਇਹ ਬਹੁਤ ਲੰਬਾ ਟੋਪਿਕ ਹੈ, ਸਹਿਜ ਸਹਿਜ ਨਾਲ ਚੱਲਣ ਵਾਲੇ ਟੋਪਿਕ ਨੇ, ਇਹਨਾਂ ਦੇ ਉੱਤੇ ਮਾਇੰਡ ਸੈੱਟ ਸਹੀ ਕਰਨ ਦੀ ਲੋੜ ਹੈ। ਲੰਬੇ ਇਹਨਾਂ ਦੀ ਤੁਹਾਨੂੰ ਕੰਪਨੀ ਕਰਨੀ ਪੈਣੀ, ਪੜ੍ਹਨਾ ਪੈਣਾ, ਗੁਰਬਾਣੀ ਦੀ ਕੰਪਨੀ ਕਰਨੀ ਪੈਣੀ, ਗੁਰੂ ਦੀ ਕੰਪਨੀ ਕਰਨੀ ਪੈਣੀ ਹੈ। ਅਤੇ ਟਾਈਮ ਦੇ ਮੁਤਾਲਕ ਹੀ ਗੀਤ ਸੁਣਦੇ ਹਾਂ, ਕਿਉਂਕਿ ਅੱਜ ਚੇਤ ਦਾ ਮਹੀਨਾ, ਨਵਾਂ ਮਹੀਨਾ, ਨਵਾਂ ਸਾਲ ਹੈ, ਅਤੇ ਟਾਈਮ ਟਾਈਮ ਦੀ ਗੱਲ ਹੁੰਦੀ ਆ। ਸੋ ਟਾਈਮ ਦਾ ਹੀ ਗੀਤ ਸੁਣਦੇ ਜਤਿੰਦਰ ਧਮਾਨ ਦੀ ਆਵਾਜ਼ ਦੇ ਵਿੱਚ।
ਜਿੱਤਣੇ ਤੋਂ ਪਹਿਲਾਂ ਜੀ ਨੂੰ ਹਾਰ ਦਾ ਸਵਾਦ ਕਿੰਪਾ ਹੋ ਸੋਚਦਾ ਹੈ ਕਾ ਤੋ ਕੇ ਤੂੰ ਲੰਘਦਾ ਹੈ ਟੈਨ ਜਤਿੰਦਰਾ ਨਾ ਤੇਰੇ ਤੇਰੀ ਤੂੰ ਵੀ ਦੇ ਨੇ ਉਹ ਜੱਤ ਰੈਕਡ ਦਾ ਸਾਥ ਮਿਲਿਆ ਚੰਗੇ ਬੰਦਿਆਂ ਦਾ ਸਾਥ ਮਿਲਿਆ ਉਹ ਤਾਈਓ ਹੋਇਆ ਮਸ਼ਹੂਰ ਉਹ ਕਾਲਾ ਪਹਿਨਾ ਤੂੰ ਮਨਾ ਮੇਰਿਆ
ਜੀ ਟਾਈਮ ਆਊਗਾ ਜ਼ਰੂਰ ਗੀਤ ਸੁਣ ਰਹੇ ਸੀ ਔਰ ਦਲਜੀਤ ਸਿੰਘ ਮੱਤਾ ਚੌਂਕ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਹੈ ਕਹਿੰਦੇ ਬਹੁਤ ਸੋਹਣੀ ਵਿਆਖਿਆ ਕੀਤੀ ਹੈ ਜੀ ਅਤੇ ਉਹਨਾਂ ਨੇ ਬਾਬਾ ਫਰੀਦ ਜੀ ਦਾ ਸ਼ਲੋਕ ਸਾਂਝਾ ਕੀਤਾ ਜਿਹੜਾ ਮੈਨੂੰ ਕੰਪਲੀਟਲੀ ਯਾਦ ਨਹੀਂ ਸੀਗਾ ਦਾਤੀ ਸਾਹਿਬ ਸੰਧੀ ਹੈ ਕਿਆ ਚੱਲੇ ਤਿਸ ਨਾਲ ਇੱਕ ਜਗਨ ਦੇ ਨਾਂ ਲੈਣ ਇੱਕ ਨਾ ਸੁੱਤਿਆਂ ਦੇ ਉਠਾਲ ਕਿਹੜਾ ਸਾਹਿਬ ਦਾਤਾਂ ਦੇਣ ਵਾਲਾ ਆ ਉਹਦੇ ਕੀ ਰੀਸ ਆਪਾਂ ਕੀ ਉਹਦਾ ਕੋਈ ਤੋੜ ਨਹੀਂ ਹੈਗਾ ਉਹਦੇ ਉੱਤੇ ਕੋਈ ਪੇਸ਼ ਨਹੀਂ ਜਾਂਦੀ ਸਾਡੀ ਉਹਦੇ ਕੋਲ ਹੀ ਆ ਸਾਰਾ ਕੁਛ ਇਹ ਉਹਦੀ ਮਰਜ਼ੀ ਆ ਇੱਕ ਜਗਨ ਦੇ ਨਾਂ ਲੈਣ ਇੱਕ ਜਾਗਦੇ ਰਹਿੰਦੇ ਨੇ ਭਗਤੀਆਂ ਕਰਦੇ ਰਹਿੰਦੇ ਨੇ ਸਮਾਧੀਆਂ ਲਾਉਂਦੇ ਰਹਿੰਦੇ ਨੇ ਅਤੇ ਉਹਨਾਂ ਨੂੰ ਮਿਲਦੀਆਂ ਨਹੀਂ ਦਾਤ ਉਹ ਇੱਕ ਨਾ ਨੂੰ ਜਦੋਂ ਦਾਤ ਦੇਣੀ ਹੁੰਦੀ ਹੈ ਨਾ ਸੁੱਤਿਆਂ ਪੈਰ ਨੂੰ ਉਠਾਲ ਕੇ ਦੇ ਜਾਂਦਾ ਹੈ ਇਹੋ ਜਿਹਾ ਸਾਹਿਬ ਹੈ ਆਪਾਂ ਉਹਦੇ ਲੜ ਲੱਗਣਾ ਉਹਦੇ ਭਾਣੇ 'ਚ ਰਹਿਣਾ ਅਕਾਲ ਪੁਰਖ ਪਰਵਿੰਦਰ ਸਿੰਘ ਸਨਸ਼ਾਈਨ ਤੋਂ ਬੜੀ ਦੇਰ ਬਾਅਦ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਆਓ ਪਿਆਰਿਓ ਕੀ ਹਾਲ ਚਾਲ ਠੀਕ ਠਾਕ ਹੋ ਮਨਿੰਦਰਜੀਤ ਸਿੱਧੂ ਟਾਰਨੇਟ ਤੋਂ ਆ ਗਏ ਨੇ ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪੰਮਾ ਸਿੰਘ ਵੀ ਆ ਗਏ ਨੇ ਅਤੇ ਚੇਤ ਦਾ ਮਹੀਨਾ ਮੁਬਾਰਕ ਹੋਵੇ ਬਾਈ ਜੀ ਜੈਸੇ ਵੈਸੇ ਆਪਣੀ ਚੇਤ ਤਾਂ ਸਤੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਹੁੰਦੀ ਹੈ ਆਸਟ੍ਰੇਲੀਆ ਦੇ ਮੌਸਮ ਮੁਤਾਬਕ ਕਿ ਨਹੀਂ ਹਾਂਜੀ ਬਿਲਕੁਲ ਬਿਲਕੁਲ ਜੋ ਜਦੋਂ ਇੱਥੇ ਵਿੰਟਰ ਖਤਮ ਹੁੰਦੀ ਹੈ ਨਾ ਤਾਂ ਉਦੋਂ ਉਹ ਫਲਗੁਣ ਦਾ ਮਹੀਨਾ ਹੈ ਅਤੇ ਉਹ ਤੋਂ ਅਗਲਾ ਮਹੀਨਾ ਜਿਹੜਾ ਆ ਸਪਟੰਬਰ ਦਾ ਜਦੋਂ ਸਪਰਿੰਗ ਹੁੰਦੀ ਹੈ ਤਾਂ ਉਦੋਂ ਹੀ ਫਿਰ ਸਾਡਾ ਜਿਹੜਾ ਹੈ ਚੇਤ ਮਹੀਨਾ ਹੈ ਮੌਸਮ ਦੇ ਹਿਸਾਬ ਦੇ ਨਾਲ ਇਹ ਸਾਰਾ ਮੌਸਮੀ ਮਹੀਨੇ ਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ ਕੋਈ ਧਰਮ ਦੇ ਨਾਲ ਇਹ ਸਾਰਿਆਂ ਦੇ ਨਾਲ ਹੈ ਔਰ ਦੇਖੋ ਚੇਤ ਫਲਗੁਣ ਹੈ ਨਾ ਇਹ ਸਾਰੇ ਅਧਿਆਤਮਕ ਨਾਮ ਰੱਖੇ ਹੋਏ ਨੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸਾਡੇ ਨਾਲ ਸ਼ਾਮਿਲ ਹੁੰਦੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਜੀ ਐਸ ਚਾਲ ਜੀ ਕੀ ਹਾਲ ਚਾਲ ਹੈ ਪਿਆਰੇ ਹੋ ਠੀਕ ਠਾਕ ਹੋ ਅਤੇ ਇਲੈਕਸ਼ਨਾਂ ਹੋ ਕੇ ਹਟੀਆਂ ਅਤੇ ਜਿਹੜੇ ਫਿਗਰ ਨੇ ਉਹ ਬੜੇ ਜ਼ਬਰਦਸਤ ਨੇ ਲੇਬਰ ਪਾਰਟੀ 51 ਸੀਟਾਂ 30 ਚਾਹੀਦੀਆਂ ਸੀਗੀਆਂ ਅਤੇ 6 ਸੀਟਾਂ ਲਿਬਰਲਸ ਨੂੰ ਹੈ ਸੋ ਬੜਾ ਮਾੜਾ ਹਾਲ ਹੋਇਆ ਲਿਬਰਲਸ ਦਾ ਕੁਲਵੀਰ ਸਿੰਘ ਸੰਧੂ ਕੈਨੇਡਾ ਵਾਲੇ ਹੋ ਕੀ ਹਾਲ ਚਾਲ ਠੀਕ ਠਾਕ ਹੋ ਅਤੇ ਸੁਖਪ੍ਰੀਤ ਸਿੱਧੂ ਨਿਊਜ਼ੀਲੈਂਡ ਤੋਂ ਆ ਗਏ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੁਖਵਿੰਦਰ ਸੌਂਧ ਭਾਅ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਅਤੇ ਵਿਜੇ ਵਿਰਦੀ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਹੋਏ ਸਾਨੂੰ ਖਬਰ ਦੇ ਰਹੇ ਨੇ ਕਿ ਬਹੁਤ ਮੀਂਹ ਪੈ ਰਿਹਾ ਸਿਡਨੀ ਦੇ ਵਿੱਚ ਮੈਲਬਨ ਦੇ ਵਿੱਚ ਵੀ ਇਸੇ ਤਰ੍ਹਾਂ ਦੱਸਿਆ ਜਾ ਰਿਹਾ ਸੀਗਾ ਖੈਰ ਆਪਾਂ ਮੌਸਮ ਦੀ ਜਾਣਕਾਰੀ ਵੀ ਨਾਲ ਦੀ ਨਾਲ ਲੈ ਲੈਂਦੇ ਹਾਂ ਗਿਆਨੀ ਸੰਤੋਖ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ ਤਾਇਆ ਜੀ ਅਤੇ ਅੱਜ ਉਹ ਛੁੱਟੀ 'ਤੇ ਨੇ ਅੱਜ ਆਪਾਂ ਇੱਕ ਦੋ ਹੋਰ ਸੱਜਣਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣਾ ਹੈ ਕੇਨਸ ਦੇ ਵਿੱਚ ਅੱਜ ਹਲਕਾ ਮੀਂਹ ਦੱਸਿਆ ਜਾ ਰਿਹਾ 31 ਡਿਗਰੀ ਕੌਫ ਸਾਰਬਰ ਬ੍ਰਿਸਬਨ ਦੇ ਵਿੱਚ ਗਰਜ ਨਾਲ ਛਿੱਟਾਂ ਅਤੇ ਮੀਂਹ ਅਤੇ ਹਵਾ ਸਿਡਨੀ 'ਚ 23 ਡਿਗਰੀ ਕੈਨਬਰਾ 'ਚ ਜ਼ਿਆਦਾ ਮੀਂਹ ਦੱਸਿਆ ਜਾ ਰਿਹਾ 19 ਡਿਗਰੀ ਹਲਕੇ ਬੱਦਲ ਮੈਲਬਨ ਦੇ ਵਿੱਚ 18 ਡਿਗਰੀ ਇਸੇ ਤਰ੍ਹਾਂ 20 ਡਿਗਰੀ ਐਡਲੇਡ ਦੇ ਵਿੱਚ 29 ਡਿਗਰੀ ਦਿਨ ਸਾਫ਼ ਪਰਥ ਦੇ ਵਿੱਚ ਡਾਰਵਿਨ ਦੇ ਵਿੱਚ ਗਰਜ ਨਾਲ ਛਿੱਟਾਂ 31 ਡਿਗਰੀ ਐਲਿਸ ਸਪ੍ਰਿੰਗ ਦੇ ਵਿੱਚ ਅੱਜ ਮੀਂਹ ਪੈਣ ਦੇ ਆਸਾਰ ਨੇ ਅਤੇ 22 ਡਿਗਰੀ ਤਾਪਮਾਨ ਹੈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 15 ਡਿਗਰੀ ਹੈ ਮੌਸਮ ਸਾਫ਼ ਹੈ 29 ਡਿਗਰੀ ਦਿਨਾਂ ਨੂੰ ਸੂਈ ਪਹੁੰਚੇਗੀ ਇਹ ਸੀ ਮੌਸਮ ਦੀ ਜਾਣਕਾਰੀ ਅਤੇ ਲਓ ਹੁਣ ਆਪਾਂ ਇੱਕ ਹੋਰ ਗੀਤ ਸੁਣਦੇ ਹਾਂ ਗੀਤ ਹਰਭਜਨ ਮਾਨ ਦਾ ਹੈ ਸੋਨੇ ਦਿਆ ਕੰਗਣਾ ਵੇ ਔਰ ਉਸ ਤੋਂ ਬਾਅਦ ਅਸੀਂ ਗੱਲਾਂ ਬਾਤਾਂ ਸ਼ੁਰੂ ਕਰਾਂਗੇ ਚਲੰਤ ਮਸਲਿਆਂ 'ਤੇ ਗੱਲਬਾਤ ਬਿੱਟਾ ਜੀ ਵੀ ਆਉਣਗੇ ਅਤੇ ਕੀ ਵਾਪਰ ਰਿਹਾ ਸਾਡੇ ਆਸ ਪਾਸ ਇਸ ਦੀ ਜਾਣਕਾਰੀ ਲਵਾਂਗੇ ਜੁੜੇ ਰਹੋ ਹਰਮਨ ਰੇਡੀਓ ਨਾਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਤੇ ਸਾਰਿਆਂ ਦਾ ਸਵਾਗਤ ਹੈ। ਸਰਦਾਰ ਅਜਮੇਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਸਭ ਨੂੰ ਗੁਰਫਤਿਹ ਬੁਲਾ ਰਹੇ ਨੇ, ਗੁਰਬਾਣੀ ਸਾਂਝੀ ਕਰ ਰਹੇ ਨੇ ਕਿ ਕਿਆ ਚੱਲੇ ਤਿਸ ਨਾਲ ਤੇ ਕੁਛ। ਹਾਂਜੀ, ਤੇ ਬਾਕੀ ਕਹਿੰਦੇ ਆ ਵੀ ਕਰਤਾਰ ਦੇ ਮੂਹਰੇ ਸਿਆਣਪਾਂ ਤੇ ਚਤਰਾਈਆਂ ਕਿਸੇ ਕੰਮ ਦੀਆਂ ਨਹੀਂ ਆਉਂਦੀਆਂ, ਜੈ ਭਾਵੇ ਤੈ ਦੇ। ਕਿਰਪਾ ਦੇ ਪਾਤਰ ਬਣਨ ਵਾਸਤੇ ਨਿਮਰਤਾ ਨਾਲ ਸਰਬੱਤ ਦੇ ਭਲੇ ਨਾਲ ਯਤਨਸ਼ੀਲ ਰਹਿਣਾ ਹੀ ਰਾਹ ਹੈ। ਬਿਲਕੁਲ, ਬਹੁਤ ਵਧੀਆ ਜੀ। ਤੇ ਗੁਰਵੀਰ ਸਿੰਘ ਸਾਡੇ ਨਾਲ ਜੁੜੇ ਨੇ ਹਾਰਵੀ ਬੇਤੂਮ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਹਾਜ਼ਰੀ ਪ੍ਰਵਾਨ ਕਰਨੀ ਜੀ। ਇਸ ਪ੍ਰੋਗਰਾਮ ਦੇ ਰਾਹੀਂ ਆਸਟ੍ਰੇਲੀਆ ਦੇ ਵਿੱਚ ਚਲੰਤ ਮਾਮਲਿਆਂ ਤੇ ਗੱਲਬਾਤ, ਦੁਨੀਆਂ ਦੇ ਵਿੱਚ ਚਲੰਤ ਮਾਮਲਿਆਂ ਤੇ ਗੱਲਬਾਤ ਆਪਾਂ ਕਰਦੇ ਰਹਿੰਦੇ ਹਾਂ, ਪਰਿਵਾਰਾਂ ਦੀਆਂ ਗੱਲਾਂ ਕਰਦੇ ਹਾਂ, ਦਿਲ ਵਾਲੀਆਂ ਗੱਲਾਂ ਕਰਦੇ ਹਾਂ। ਔਰ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕੁਲਵਿੰਦਰ ਵਿਦੇਸ਼ਾ ਦੇ ਨਾਲ, ਜੋ ਆਪਣੇ ਮਿੱਤਰ ਨੇ, ਕਾਫੀ ਸਮੇਂ ਤੋਂ ਸਿਡਨੀ ਦੇ ਵਿੱਚ ਰਹਿ ਰਹੇ ਨੇ, ਕਾਫੀ ਸਤਰਕ ਨੇ, ਕਾਫੀ ਐਕਟਿਵ ਨੇ ਸੋਸ਼ਲ ਦੁਨੀਆਂ ਦੇ ਵਿੱਚ, ਭਾਈਚਾਰੇ ਦੇ ਵਿੱਚ, ਕਮਿਊਨਿਟੀ ਦੇ ਵਿੱਚ। ਸੋ ਉਹਨਾਂ ਨੇ ਇੱਕ, ਵੈਸੇ ਤਾਂ ਪਿੱਛੇ ਕਿਸਾਨ ਮੋਰਚੇ ਲਈ ਉਹਨਾਂ ਨੇ ਕਾਫੀ ਕੰਮ ਕੀਤਾ ਹੈ ਗਰਾਊਂਡ ਲੈਵਲ 'ਤੇ, ਤਾਂ ਇੱਕ ਹੋਰ ਉਹਨਾਂ ਨੇ ਐਫਰਟ ਕੀਤਾ ਹੈ ਬਲੱਡ ਡੋਨੇਸ਼ਨ ਡਰਾਈਵ 'ਤੇ, ਉਸਦੇ ਬਾਰੇ ਆਪਾਂ ਗੱਲਬਾਤ ਕਰਨਾ ਚਾਹਾਂਗੇ ਉਹਨਾਂ ਦੇ ਨਾਲ, ਅਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ। ਸਤਿ ਸ਼੍ਰੀ ਅਕਾਲ ਕੁਲਵਿੰਦਰ ਜੀ, ਜੀ ਆਇਆਂ ਨੂੰ ਪ੍ਰੋਗਰਾਮ 'ਚ। ਹਾਂਜੀ ਜੀ, ਆਇਆਂ ਨੂੰ। ਅਤੇ ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਕਿ ਜਿਹੜੀ ਬਲੱਡ ਡਰਾਈਵ, ਡੋਨੇਸ਼ਨ ਡਰਾਈਵ ਆਪਾਂ, ਮਤਲਬ ਵੈਸੇ ਤਾਂ ਸਾਡੇ ਸਾਰੇ ਤਕਰੀਬਨ ਭਾਈਚਾਰੇ 'ਚੋਂ ਕਾਫੀ ਕਰਦੇ ਨੇ ਜਿਹੜੇ ਕਰਦੇ ਨੇ, ਪਰ ਨਹੀਂ ਵੀ ਕਰਦੇ, ਅਤੇ ਇਸ ਦਾ ਮਕਸਦ ਕੀ ਹੈ, ਮਤਲਬ ਇਸ ਨੂੰ ਹੋਰ ਵੱਡੇ ਪੱਧਰ 'ਤੇ ਯੋਜਨਾਬੱਧ ਤਰੀਕੇ ਨਾਲ ਕੀ ਐਫਰਟ ਕਰ ਰਹੇ ਹੋ ਤੁਸੀਂ?
ਦੇਖੋ ਜੀ, ਜਿਵੇਂ ਤੁਸੀਂ ਆਪ ਹੀ ਕਿਹਾ ਕਿ ਇੰਡੀਵਿਜੁਅਲ ਤੌਰ ਤੇ ਅਲੱਗ ਅਲੱਗ ਟਾਈਮ ਤੇ ਅਲੱਗ ਅਲੱਗ ਸ਼ਹਿਰਾਂ 'ਚ ਵੈਸੇ ਆਪਣੇ ਲੋਕ ਆਮ ਵੀ ਖੂਨਦਾਨ ਕਰਦੇ ਰਹਿੰਦੇ ਆ। ਇਹ ਆਸਟ੍ਰੇਲੀਆ ਵਾਈਡ ਸਾਡਾ ਚਲਾਉਣ ਦਾ ਇਹ ਮਕਸਦ ਸੀ ਕਿ ਇੱਕ ਸੰਗਠਿਤ ਹੋ ਕੇ ਇੱਕ ਸਾਂਝੇ ਰੂਪ 'ਚ ਆਪਣੀ ਕਮਿਊਨਿਟੀ ਵੱਲੋਂ ਕੀਤਾ ਜਾਵੇ, ਇਹਦੇ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਵੀ ਥੋੜਾ ਬਲ ਮਿਲੇ, ਉਹਨਾਂ ਦੇ ਹੱਕ 'ਚ ਸਾਦਾ ਨਾਰਾ ਮਾਰਿਆ ਜਾਵੇ। ਤੇ ਇੱਥੇ ਜਿਵੇਂ ਆਸਟ੍ਰੇਲੀਆ 'ਚ ਮਾਹੌਲ ਚੱਲ ਰਿਹਾ, ਹਾਲਾਂਕਿ ਆਪਣੀ ਜਨਰੇਸ਼ਨ ਇੱਥੇ ਨਵੀਂ ਹੈ, ਇੱਥੋਂ ਦੇ ਲੋਕਾਂ ਨੂੰ ਬਹੁਤਾ ਈਚ ਐਂਡ ਐਵਰੀਥਿੰਗ ਨਹੀਂ ਪਤਾ। ਸੋ ਕਿਹਾ ਜਾ ਰਿਹਾ ਜੀ ਇਹ ਟਰਬਲ ਮੇਕਰ ਨੇ, ਵੱਖਵਾਦੀ ਨੇ, ਹਰ ਚੌਥੇ ਦਿਨ ਕੋਈ ਨਾ ਕੋਈ ਕਿਸੇ ਪਾਸਿਓਂ ਲੈਟਰ ਕੱਢੀ ਹੁੰਦੀ ਆ। ਸੋ ਉਹਨਾਂ ਨਾਲ ਉਹਨਾਂ ਦੇ ਰੂਪ 'ਚ ਹੀ ਖਿੱਚੋ ਤਾਣ ਕਰਨ ਦੀ ਬਜਾਏ ਅਸੀਂ ਸੋਚਿਆ ਕਿ ਕਿਉਂ ਨਾ ਕੁਛ ਚੰਗਾ ਕੀਤਾ ਜਾਵੇ, ਇਸ ਕਮਿਊਨਿਟੀ ਲਈ ਕੀਤਾ ਜਾਵੇ, ਇਸ ਕੰਟਰੀ ਲਈ ਕੀਤਾ ਜਾਵੇ। ਤੇ ਉਹਨਾਂ ਦੇ ਨਿੰਦਾ ਕਰਨ ਵਾਲਿਆਂ ਦੇ ਮੂੰਹ ਵੀ ਆਪੇ ਬੰਦ ਹੋ ਜਾਣਗੇ ਤੇ ਆਪਾਂ ਕਿਸੇ ਭਲੇ ਦੇ ਕਾਰਜ 'ਚ ਹਿੱਸਾ ਵੀ ਪਾ ਸਕਾਂਗੇ
ਜੀ। ਮਤਲਬ ਇੱਕ ਤਰ੍ਹਾਂ ਉਹ ਜਿਹੜੇ ਇਗਨੋਰ ਕਰ ਦਈਏ ਉਹਨਾਂ ਨੂੰ ਤੇ ਆਪਣੇ ਚੰਗੇ ਕੰਮ ਜਾਰੀ ਰੱਖੀਏ, ਲੀਕ ਵੱਡੀ ਖਿੱਚ ਦਈਏ, ਮਕਸਦ ਇਹ ਹੈ ਆਪਣਾ, ਹਨਾ
ਜੀ? ਬਿਲਕੁਲ।
ਕੁਲਵਿੰਦਰ, ਬਲੱਡ ਡੋਨੇਸ਼ਨ ਦੇ ਬਾਰੇ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਮੁਹਿੰਮ ਚਲਾਈ ਆ ਕਿ ਕਿਸਾਨ ਮੋਰਚੇ ਦੀ ਸਪੋਰਟ ਕਰਨੀ ਆ, ਮਤਲਬ ਮੈਨੂੰ ਹੀ ਆ, ਮੈਨੂੰ ਤੁਸੀਂ ਸਮਝਾਓ ਕਿ ਮੈਂ ਹੁਣ ਖੂਨਦਾਨ ਦੇਣ ਕਰਨ ਜਾਣਾ ਚਾਹੁੰਦਾ ਹਾਂ, ਵੀ ਆਪਾਂ ਫਾਰਮਰ ਦੀ ਸਪੋਰਟ ਦੇ ਲਈ ਦੇਣਾ ਆ, ਵੀ ਇਸ ਮੁੱਦੇ ਦੇ ਲਈ ਮੈਨੂੰ ਕੀ ਕਰਨਾ ਚਾਹੀਦਾ? ਮੈਂ ਮਤਲਬ ਉੱਥੇ ਚਲੇ ਗਿਆ ਰੈੱਡ ਕਰੋਸ ਦੇ ਡੋਨੇਸ਼ਨ ਸੈਂਟਰ ਦੇ ਵਿੱਚ, ਉੱਥੇ ਜਾ ਕੇ ਮੈਂ ਕੀ ਕਹਿਣਾ ਆ?
ਉੱਥੇ ਜਾਣ ਤੋਂ ਪਹਿਲਾਂ ਇੱਕ ਕੰਮ ਕਰਨਾ ਪੈਂਦਾ ਭਾਜੀ, ਸਿਰਫ ਇਸ ਕਿਸਾਨੀ ਵਾਲੇ ਬਲੱਡ ਡਰਾਈਵ ਚ ਨਹੀਂ, ਜੇ ਤੁਸੀਂ ਵੈਸੇ ਵੀ ਖੂਨਦਾਨ ਕਰਨਾ ਹੋਵੇ ਉਹਨਾਂ ਨੂੰ ਰੈਡ ਕ੍ਰਾਸ ਨੂੰ ਕਾਲ ਕਰਕੇ ਜਾਂ ਆਨਲਾਈਨ ਬੁਕਿੰਗ ਕਰਾਉਣੀ ਪੈਂਦੀ ਹੈ। ਇੰਸਟੈਂਟਲੀ ਜੇ ਆਪਾਂ ਔਨ ਦਾ ਸਪੋਟ ਚੱਲ ਜਾਈਏ ਤਾਂ ਉਹਨਾਂ ਕੋਲੇ ਪ੍ਰਬੰਧ ਨਹੀਂ ਹੁੰਦਾ।
ਹਾਂਜੀ, ਲੈਂਦੇ ਨੀ ਜ਼ਿਆਦਾ ਕੇਸਾਂ ਦੇ ਵਿੱਚ ਉਹ ਲੈਂਦੇ ਨੇ।
ਹਾਂਜੀ, ਤੇ ਜੇ ਆਪਾਂ ਕਿਸਾਨੀ ਦੇ ਹੱਕ ਚ ਖੂਨਦਾਨ ਕਰਨਾ ਚਾਹੁੰਦੇ ਹਾਂ ਤਾਂ ਆਸਟ੍ਰੇਲੀਆ ਚ ਕਿਸੇ ਵੀ ਆਪਾਂ ਸ਼ਹਿਰ ਚ ਜੋ ਵੀ ਆਪਣੇ ਨੇੜੇ ਰੈਡ ਕ੍ਰਾਸ ਦੇ 91 ਸੈਂਟਰ ਨੇ ਆਲ ਓਵਰ ਆਸਟ੍ਰੇਲੀਆ ਚ, ਜੋ ਵੀ ਆਪਾਂ ਨੂੰ ਨੇੜੇ ਪੈਂਦਾ ਉਹਦੇ ਨਾਲ ਕੰਟੈਕਟ ਕਰ ਸਕਦੇ ਹਾਂ ਜਦੋਂ ਵੀ, ਜਿੱਦਣ ਵੀ ਟਾਈਮ ਲੱਗਦਾ। ਕੋਈ ਪਾਰਟੀਕੁਲਰ ਡੇ ਨੀ ਕਿ ਐਸੇ ਦਿਨ ਹੀ ਕਰਨਾ, ਸਾਡੀ ਕੋਸ਼ਿਸ਼ ਆ ਕਿ ਵਿਸਾਖੀ ਤੱਕ ਆਪਾਂ ਇਸ ਮੁਹਿੰਮ ਨੂੰ ਚਲਾਈਏ। ਤੇ ਉਹਨਾਂ ਨੇ ਇੱਕ ਕੋਡ ਜਨਰੇਟ ਕੀਤਾ ਜੀ ਆਪਣੀ ਇਸ ਮੁਹਿੰਮ ਲਈ। ਉਹ ਜਦੋਂ ਆਪਾਂ ਆਨਲਾਈਨ ਬੁਕਿੰਗ ਕਰਦੇ ਹਾਂ ਜਾਂ ਓਵਰ ਦਾ ਫੋਨ ਉਹਨਾਂ ਨਾਲ ਬੁਕਿੰਗ ਕਰੀਏ ਤਾਂ ਉਹਨਾਂ ਨੇ ਇੱਕ ਕੋਡ ਦਿੱਤਾ, ਲੈਟਸ ਸਪੋਰਟ ਆਰ ਫਾਰਮਰਸ।
ਅੱਛਾ,
ਜੇ ਆਪਾਂ ਉਸ ਕੋਡ ਦੇ ਅੰਡਰ ਡੋਨੇਸ਼ਨ ਕਰਦੇ ਹਾਂ ਤਾਂ ਉਹ ਆਪਣੀ ਕੌਮ ਵੱਲੋਂ ਗਿਆ ਜਾਵੇਗਾ।
ਅੱਛਾ,
ਤੇ ਇੱਕ ਅਸੀਂ ਇਹਦੇ ਚ ਉਹਨਾਂ ਤੋਂ ਪੋਸਟਰ ਤਿਆਰ ਕਰਵਾਇਆ ਜਿਹਦੇ ਚ ਜੇ ਫਿਰ ਵੀ ਕਈ ਵਾਰੀ ਐਵੇਂ ਹੁੰਦਾ ਜੀ ਆਪਾਂ ਖੂਨਦਾਨ ਕਰਨਾ ਚਾਹੁੰਦੇ ਹਾਂ ਪਰ ਇਹ ਆਨਲਾਈਨ ਬੁਕਿੰਗ ਔਖੀਆਂ ਲੱਗਦੀਆਂ ਕਰਨੀਆਂ ਕਿਸੇ ਨੂੰ, ਸੋ ਅਸੀਂ ਉਹਨਾਂ ਤੋਂ ਇੱਕ ਪੋਸਟਰ ਡਿਜੀਟਲ ਤਿਆਰ ਕਰਵਾਇਆ ਜਿਹਦੇ ਚ ਸਾਰੀਆਂ ਹੀ ਸਟੇਟਾਂ ਤੋਂ ਇੱਕ ਇੱਕ ਨੰਬਰ ਦਿੱਤਾ ਹੋਇਆ। ਉਹ ਨੰਬਰ ਜਾਰੀ ਭਾਵੇਂ ਰੈਡ ਕ੍ਰਾਸ ਵੱਲੋਂ ਕੀਤੇ ਨੇ ਪਰ ਹੈ ਪੰਜਾਬੀ ਬੰਦਿਆਂ ਦੇ ਨੇ, ਤੇ ਆਪਾਂ ਉਹਨਾਂ ਨੰਬਰ ਤੇ ਕਾਲ ਕਰਕੇ ਵੀ ਕਹਿ ਸਕਦੇ ਹਾਂ ਕਿ ਜੀ ਸਾਡੀ ਆਹ ਦਿਨ ਛੁੱਟੀ ਹੈ, ਇੰਨੇ ਕੁ ਵਜੇ ਅਸੀਂ ਕਰ ਸਕਦੇ ਹਾਂ, ਆਹ ਸੈਂਟਰ ਸਾਨੂੰ ਨੇੜੇ ਪੈਂਦਾ।
ਅੱਛਾ,
ਤਾਂ ਉਸ ਤਰ੍ਹਾਂ ਵੀ ਹੋ ਸਕਦਾ ਜੀ।
ਠੀਕ ਹੈ, ਇਹ ਪੋਸਟਰ ਵੈਸੇ ਮੈਂ ਸ਼ੇਅਰ ਕਰਨ ਲੱਗਾ ਆਪਣੇ ਲਾਈਵ ਬਲੌਗ ਦੇ ਉੱਤੇ, ਸਾਰੇ ਸਰੋਤੇ ਆਪਣੀ ਐਪਸ ਦੇ ਵਿੱਚ ਹੁਣ ਇਸ ਵੇਲੇ ਦੇਖ ਸਕਦੇ ਨੇ। ਔਰ ਤੁਸੀਂ ਸਾਰੀ ਸਟੇਟਸ ਦੇ ਨੰਬਰ ਦਿੱਤੇ ਆ ਅਤੇ ਰੈੱਡ ਕ੍ਰੋਸ ਵੱਲੋਂ ਤਿਆਰ ਕੀਤਾ ਹੋਇਆ ਨੋ ਫਾਰਮ ਨੋ ਫੂਡ ਦਾ ਲੋਗੋ ਵੀ ਦਿੱਤਾ ਹੋਇਆ, ਅਤੇ ਜਿਹੜਾ ਬੁਕਿੰਗ ਕੋਡ ਹੈ ਉਹ ਲੈਟ ਸਪੋਰਟ ਅਵਰ ਫਾਰਮਰ, ਇਹ ਬੁਕਿੰਗ ਕੋਡ ਹੈ। ਸੋ ਜਦੋਂ ਆਪਾਂ ਆਨਲਾਈਨ ਬੁਕਿੰਗ ਕਰਦੇ ਇਹ ਕੋਡ ਉਹ 'ਚ ਅਵੇਲੇਬਲ ਹੋਏਗਾ?
ਕੋਡ ਆਪਣੇ ਵੱਲੋਂ ਪਾਉਣਾ ਪੈਂਦਾ ਭਾਜੀ।
ਠੀਕ
ਹੈ, ਇਹ ਉਹਨਾਂ ਨਾਲ ਇਹ ਵੀ ਅਸੀਂ ਗੱਲ ਕੀਤੀ ਸੀ ਇਨ ਕੇਸ ਕੋਈ ਲੈਟਸ ਚੋਂ ਐਸ ਦੀ ਮਿਸਿੰਗ ਹੋ ਗਈ, ਫਾਰਮਰ ਚੋਂ ਜਿਵੇਂ ਜੇ ਕੋਈ ਸਪੈਲਿੰਗ ਮਿਸਟੇਕ ਵੀ ਹੋ ਗਈ, ਕਿਉਂਕਿ ਇਸ ਤਰ੍ਹਾਂ ਦਾ ਪੈਰਲਲ ਉਹਨਾਂ ਕੋਲੇ ਕੋਈ ਹੋਰ ਕੋਡ ਨਹੀਂ ਚੱਲ ਰਿਹਾ, ਉਹ ਤਾਂ ਵੀ ਜੇ ਥੋੜੀ ਬਹੁਤ ਗਲਤੀ ਵੀ ਹੋ ਗਈ ਤਾਂ ਵੀ ਉਹ ਕਰੈਕਸ਼ਨ ਹੋ ਜਾਏਗੀ।
ਠੀਕ ਹੈ,
ਸੋ ਇੱਕ ਚੀਜ਼ ਮੈਂ ਮੈਂਸ਼ਨ ਕਰਨੀ ਭੁੱਲ ਗਿਆ ਸੀ, ਇੱਕ ਮਿੰਟ ਭਾਜੀ, ਕਿ ਇਹ ਸਿਰਫ ਸਾਰੇ ਆਸਟ੍ਰੇਲੀਆ ਚ ਹੀ ਸਾਰੀ ਪੰਜਾਬੀ ਕੌਮ ਵੱਲੋਂ ਜਾਂ ਸੰਗਤ ਵੱਲੋਂ ਹੈ, ਇਹ ਕਿਸੇ ਪਰਸਨਲੀ ਸੰਸਥਾਵਾਂ ਵੱਲੋਂ ਕਿਸੇ ਇੱਕ ਵੱਲੋਂ ਨਹੀਂ ਹੈ। ਉਹ ਗੱਲ ਵੱਖਰੀ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਨੂੰ ਸਪੋਰਟ ਕਰ ਰਹੀਆਂ ਨੇ, ਪਰ ਇਹ ਇੰਡੀਵਿਜੁਅਲ ਸਾਰੀ ਪੰਜਾਬੀ ਕੌਮ ਵੱਲੋਂ ਹੈ ਜੀ।
ਜੀ, ਔਰ ਚਲੋ ਮਹਾਂ ਪੰਜਾਬ ਕਹਿ ਸਕਦੇ ਹਾਂ ਆਪਾਂ, ਭਾਰਤ ਵੀ ਕਹਿ ਸਕਦੇ ਹਾਂ, ਕਿਉਂਕਿ ਕਿਸਾਨ ਤਾਂ ਸਾਰੇ ਭਾਰਤ ਦੇ ਵਿੱਚ ਹੀ ਨੇ। ਸੋ ਕੋਈ ਵੀ ਈਵਨ ਨੋਨ ਇੰਡੀਅਨ ਵੀ ਇੱਥੇ ਬਲੱਡ ਦੇ ਸਕਦਾ। ਔਰ ਇਹਦੇ ਵਿੱਚ ਚਲੋ ਆਪਾਂ ਵਿਸਾਖੀ ਤੱਕ ਟਾਰਗੇਟ ਕਰਨਾ, ਹੁਣ ਗਾਂ ਆਪਾਂ ਇਹਦੀ ਕੈਂਪੇਨ ਵੀ ਚਲਾਵਾਂਗੇ, ਸਾਰਿਆਂ ਨੂੰ ਕਹਾਂਗੇ ਵੀ ਤੁਸੀਂ ਇੱਕ ਇੱਕ ਵਾਰੀ ਐਟਲੀਸਟ ਬਲੱਡ ਡੋਨੇਟ ਕਰੋ ਔਰ ਸਪੋਰਟ ਕਰੋ। ਅਤੇ ਇਹਦੇ ਫਿਰ ਅੰਕੜੇ ਆਪਣਾ ਤੁਹਾਡੇ ਕੋਲ ਪਹੁੰਚਣਗੇ ਜਾਂ ਉਹ ਆਪਾਂ ਦੇਖ ਸਕਾਂਗੇ ਵੀ ਕਿੰਨੇ ਕੁ ਬਲੱਡ ਡੋਨੇਸ਼ਨ ਹੋਈ ਆ?
ਜੀ, ਅੱਜ ਐਤਵਾਰ ਹੈ, ਪਰਸੋਂ ਨੂੰ ਇਹਨਾਂ ਨੇ ਰੈੱਡ ਕ੍ਰਾਸ ਵੱਲੋਂ ਇੱਕ ਅੰਕੜਾ ਜਾਰੀ ਕਰਨਾ ਕਿ ਪਿਛਲੇ ਸਾਲਾਂ ਚ ਕਿਹੜੇ ਕਿਹੜੇ ਕੋਡ ਦੇ ਅੰਦਰ ਬਲੱਡ ਡਰਾਈਵ ਚੱਲੀਆਂ ਤੇ ਕਿੰਨਾ ਦੇ ਕਿੰਨੇ ਨੰਬਰ ਸੀ, ਆਪਾਂ ਨੂੰ ਉਹ ਵੀ ਪਤਾ ਲੱਗ ਜਾਏਗਾ। ਆਪਣਾ ਤਾਂ ਨਾਲ ਦੀ ਨਾਲ ਲੱਗਦਾ ਹੀ ਹੈ ਕਿਹੜੇ ਸਟੇਟ ਤੋਂ ਕਿੰਨੀਆਂ ਬੁਕਿੰਗ ਹੋ ਗਈਆਂ, ਸੋਰੀ ਬੁਕਿੰਗ ਨੂੰ ਉਹ ਕਾਊਂਟ ਨਹੀਂ ਕਰਦਾ ਜਦੋਂ ਬਲੱਡ ਡੋਨੇਟ ਹੋ ਜਾਂਦਾ, ਉਸ ਤੋਂ ਬਾਅਦ ਉਹ ਉਹਦੇ ਚ ਆ ਜਾਂਦਾ, ਉਸ ਹਿੱਸੇ ਚ ਐਡ ਹੋ ਜਾਂਦਾ।
ਠੀਕ ਹੈ ਜੀ, ਬਹੁਤ ਵਧੀਆ,
ਜ਼ਰੂਰ ਹੋਏਗਾ ਜੀ, ਬਿਲਕੁਲ ਹੋਏਗਾ। ਤੇ ਰੈੱਡ ਕ੍ਰਾਸ ਜਿਹੜਾ ਖੂਨਦਾਨ ਦਾ ਸਰਟੀਫਿਕੇਟ ਦਿੰਦੇ ਆ ਉਹਦੇ ਉੱਤੇ ਵੀ ਉਹ ਨੋ ਫਾਰਮਰ ਨੋ ਫੂਡ ਲਿਖ ਕੇ ਦੇਣਗੇ ਆਪਾਂ।
ਠੀਕ ਹੈ, ਚਲੋ ਬਹੁਤ ਵਧੀਆ ਜੀ, ਐਫਰਟ ਕੀਤਾ ਤੁਸੀਂ ਸਾਰਿਆਂ ਨੇ। ਔਰ ਇਹਦੇ ਲਈ ਮੈਂ ਆਪਣੇ ਸਰੋਤਿਆਂ ਨੂੰ ਤਾਂ ਬੇਨਤੀ ਇਹੀ ਕਰਾਂਗਾ ਕਿ ਪਹਿਲਾਂ ਤਾਂ ਆਪ ਬਲੱਡ ਡੋਨੇਟ ਕਰਨ, ਫਿਰ ਇਸ ਚੀਜ਼ ਨੂੰ ਵੱਧ ਤੋਂ ਵੱਧ ਉੱਪੜਦੀ ਕਰਨ। ਅਤੇ ਇਹਦਾ ਪੋਸਟਰ ਮੈਂ ਸਾਂਝਾ ਕਰ ਦਿੱਤਾ ਆ ਰੇਡੀਓ ਦੇ ਪੇਜ 'ਤੇ ਵੀ, ਕਰ ਦੇਵਾਂਗੇ ਅੱਜ, ਅਤੇ ਲਾਈਵ ਬਲੌਗ ਚੱਲਦੇ ਪ੍ਰੋਗਰਾਮ ਦੇ ਵਿੱਚ ਜੋ ਤੁਸੀਂ ਤਸਵੀਰਾਂ ਦੇਖਦੇ ਹੋ ਆਪਣੀ ਐਪ ਦੇ ਵਿੱਚ ਉਹਦੇ ਵਿੱਚ ਵੀ ਸਾਂਝਾ ਕਰ ਦਿੱਤਾ। ਸੋ ਕੁਲਵਿੰਦਰ ਜੀ, ਵੀਕਐਂਡ 'ਤੇ ਜ਼ਿਆਦਾ ਲੋਕ ਕਰਦੇ ਨੇ, ਪਰ ਵੀਕਡੇਜ਼ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ, ਉਦੋਂ ਰਸ਼ ਘੱਟ ਹੁੰਦਾ, ਕੋਈ ਵੀ ਹੈ ਨਾ ਬੰਦਾ ਕਿਤੇ ਵੀ ਬੁੱਕ ਕਰਾ ਸਕਦਾ ਛੇ, ਮਤਲਬ ਜੇ
ਜੀ ਜੇ ਤਾਂ ਕਿਸੇ ਦਾ ਕੰਮ 9 to 5 ਆ, ਜ਼ਿਆਦਾਤਰ ਲੋਕ ਕਰਦੇ ਰਹੇ, ਉਹਨਾਂ ਲਈ ਥੋੜ੍ਹਾ ਮੁਸ਼ਕਿਲ ਹੈ, ਪਰ ਬਾਕੀ ਸ਼ਿਫਟ ਕੋਈ ਮਿਡ ਡੇ ਖਤਮ ਕਰਦਾ ਜਾਂ ਕਿਸੇ ਦਾ ਸ਼ੁਰੂ ਹੀ 1-2 ਵਜੇ ਹੁੰਦਾ, ਉਹਨਾਂ ਲਈ ਵੀਕਡੇ 'ਚ ਵੀ ਸੌਖਾ ਜੀ। ਇਹਦੇ ਲਈ ਸਾਨੂੰ 45 ਕੁ ਮਿੰਟ ਚਾਹੀਦੇ ਆ, ਕਿਉਂਕਿ ਜਦੋਂ ਆਪਾਂ ਬਲੱਡ ਡੋਨੇਟ ਕਰਨਾ 15 ਕੁ ਮਿੰਟ ਉਹ ਪਹਿਲਾਂ ਬੁਲਾਉਂਦੇ ਆ ਬਲੱਡ ਪ੍ਰੈਸ਼ਰ ਵਗੈਰਾ ਚੈੱਕ ਕਰਨ ਲਈ, ਤੇ 15 ਕੁ ਮਿੰਟ ਇਸ ਖੂਨਦਾਨ ਕਰਨ ਨੂੰ ਲੱਗਦਾ, ਤੇ ਉਸ ਤੋਂ ਬਾਅਦ 15 ਕੁ ਮਿੰਟ ਉਹ ਫਿਰ ਦੁੱਧ ਦੁੱਧ ਪਿਆਉਣ ਲਈ ਬਿਠਾ ਕੇ ਰੱਖਦੇ ਆ, ਤਾਂ ਕਿ ਅਬਜ਼ਰਵ ਕਰਦੇ ਆ ਕਿ ਬੰਦਾ ਠੀਕ ਆ।
ਦੇਖੋ ਸੇਵਾ
ਪਾਣੀ 1.5 ਘੰਟਾ ਬਣ ਕੇ ਬੁਲਾਉਣਾ ਚਾਹੀਦਾ,
ਸੇਵਾ ਪਾਣੀ ਉਹ ਪੂਰੀ ਕਰਦੇ ਨੇ, ਐਸੀ ਗੱਲ ਨੀ। ਉੱਥੇ ਜਿਹਨਾਂ ਨੇ, ਮੈਂ ਉਹਨਾਂ ਨੂੰ ਦੱਸ ਰਿਹਾ ਜਿਹੜੇ ਕਦੇ ਕੀਤਾ ਨੀ ਜਿਹਨਾਂ ਨੇ, ਜਾਂ ਪਰ ਮੈਨੂੰ ਲੱਗਦਾ ਦੇਖੋ ਕੁਲਵਿੰਦਰ, ਇਹ ਨਾ ਆਪਾਂ ਹੋਰ ਤਰ੍ਹਾਂ ਦੇ ਵੱਡੇ ਦਾਨ ਨੇ, ਇਹ ਇਹਨਾਂ ਦੀ ਕੋਈ ਕੀਮਤ ਨਹੀਂ, ਇਹ ਬਹੁਤ ਸਾਰੀਆਂ ਜਾਨਾਂ ਬਚਾਉਂਦੇ ਨੇ, ਖੂਨਦਾਨ, ਪਲਾਜ਼ਮਾ ਡੋਨੇਸ਼ਨ, ਹੈ ਨਾ। ਪਰ ਮੈਂ ਸਾਰੇ ਨਵੇਂ ਬਲੱਡ ਡੋਨਰਸ ਨੂੰ ਬੇਨਤੀ ਕਰਾਂਗਾ ਕਿ ਇੱਕ ਵਾਰੀ ਕਰਕੇ ਦੇਖੋ, ਤੁਸੀਂ ਯੂ ਵਿਲ ਲਵ ਇਟ, ਤੁਹਾਨੂੰ ਬੜੀ ਸੰਤੁਸ਼ਟੀ ਮਿਲੇਗੀ। ਔਰ ਕਈ ਬੰਦੇ ਅਡਿਕਟਿਡ ਹੋ ਜਾਂਦੇ ਆ ਕੁਲਵਿੰਦਰ ਜੀ, ਮੈਂ ਖੁਦ ਦੇਖੇ ਆ ਵੀ ਜਦੋਂ ਬਲੱਡ ਡੋਨੇਟ ਕਰਨ ਲੱਗ ਪੈਣਾ ਉਹਨਾਂ ਨੂੰ, ਮਤਲਬ ਫਿਰ ਕਹਿ ਲਓ ਕਿ ਅੱਛੋ ਤਾਂ ਹੀ ਲੱਗੀ ਰਹਿੰਦੀ, ਮੈਂ ਹੋਰ ਡੋਨੇਟ ਕਰਾਂ, ਮੈਂ ਰੈਗੂਲਰਲੀ ਡੋਨੇਟ ਕਰਾਂ, ਉਹ ਬੜੀ ਮੁਹਰੇ ਸੇਵਾ ਵੀ ਬੜੀ ਕਰਦੇ ਨੇ, ਹੈ ਨਾ, ਉਹ ਬੜੇ ਪ੍ਰਾਹੁਣਚਾਰੀ ਵਾਂਗਰ ਕਰਦੇ ਨੇ, ਤੁਹਾਨੂੰ ਪਤਾ ਹੀ ਹੈ, ਤੁਸੀਂ ਆਪ ਖੁਦ ਕਰਦੇ ਹੋ।
ਇਹਦੇ 'ਚ ਇੱਕ ਮੈਨੂੰ ਇਹ ਤਾਂ ਨਹੀਂ ਪਤਾ ਕਿ ਸਾਰੀ ਦੁਨੀਆਂ 'ਚ ਰੈੱਡ ਕਰਾਸ ਕਰ ਰਿਹਾ ਕਿ ਨਹੀਂ, ਆਸਟ੍ਰੇਲੀਆ 'ਚ ਜ਼ਰੂਰ ਹੈ ਜੀ, ਜਦ ਆਪਣਾ ਬਲੱਡ ਉਹਨਾਂ ਨੇ ਲੈ ਕੇ ਰੱਖ ਲਿਆ, ਫ੍ਰੀਜ਼ ਕਰ ਲੈਂਦੇ ਨੇ ਜਿੱਥੇ ਵੀ ਰੱਖਦੇ ਆ, ਜਿਸ ਕਿਸੇ ਦਿਨ ਵੀ ਉਹ ਕਿਸੇ ਦੇ ਕੰਮ ਆਉਂਦਾ ਤਾਂ ਉਹ ਆਪਾਂ ਨੂੰ ਮੈਸੇਜ ਕਰਦੇ ਆ ਕਿ ਬਈ ਇੰਨੇ ਸਾਲ ਦਾ ਆ, ਬੰਦੇ ਦਾ ਨਾਮ ਨਾਸ਼ਰ ਨੀ ਕਰਦੇ ਕੋਈ, ਆ ਪਰਸਨ ਲੇਡੀ ਜਾਂ ਬੋਏ ਜਾਂ ਬੇਬੀ, ਵੀ ਉਹਨੂੰ ਆਹ ਬਿਮਾਰੀ ਸੀ, ਤੁਹਾਡੇ ਖੂਨ ਕਰਕੇ ਉਹਦੀ ਜਾਨ ਬਚ ਗਈ, ਉਹ ਜਦੋਂ ਮੈਸੇਜ ਆਉਂਦਾ ਜੀ ਉਹਦੇ ਨਾਲ ਜੋ ਖੁਸ਼ੀ ਮਿਲਦੀ ਆ ਉਹਦਾ ਅਹਿਸਾਸ ਕੋਈ ਕਿਸੇ ਨੂੰ ਬੋਲ ਕੇ ਦੱਸ ਨਹੀਂ ਸਕਦਾ।
ਅਮੇਜ਼ਿੰਗ ਅਮੇਜ਼ਿੰਗ, ਸਹੀ ਗੱਲ ਹੈ। ਪਲਾਜ਼ਮਾ ਦਾ ਵੀ ਦੱਸਦੇ ਨੇ, ਤੁਹਾਨੂੰ ਦੱਸਦੇ ਨੇ ਵੀ ਤੁਹਾਡਾ ਖੂਨ ਕਿੰਨਿਆਂ ਦੀ ਕਿਹੜੀ ਬਿਮਾਰੀ ਦੇ ਵਿੱਚ ਵਰਤਿਆ ਗਿਆ, ਕਿੱਥੇ ਕੰਮ ਆਇਆ, ਤਾਂ ਉਹ ਇੱਕ ਸੰਤੁਸ਼ਟੀ ਹੁੰਦੀ। ਵੈਸੇ ਵੀ ਜਿਹੜਾ ਉਹਦਾ ਮਾਹੌਲ ਹੈ ਡੋਨੇਸ਼ਨ ਵਾਲਾ, ਮੈਂ ਇਹ ਕਹਿੰਦਾ ਕਿ ਉੱਥੇ ਜਾ ਕੇ ਨਾ ਮਨ ਨੂੰ ਤ੍ਰਿਪਤੀ ਮਿਲਦੀ ਆ। ਅੱਜ ਆਪਾਂ ਸਵੇਰ ਦੀ ਇਹੀ ਗੱਲ ਕਰਦੇ ਹਾਂ ਕਿ ਚੰਗੇ ਕਰਮ ਕਮਾਉਣੇ ਆ, ਬਹੁਤ ਕੁਛ ਪਰਮਾਤਮਾ ਨੇ ਸਾਨੂੰ ਵੀ ਦਿੱਤਾ ਹੋਇਆ ਵੀ ਤੁਸੀਂ ਕਰ ਸਕਦੇ ਆ, ਪਰ ਆਪਾਂ ਇੱਧਰ ਨੂੰ ਲਾਉਣਾ ਆ। ਅਤੇ ਕੁਲਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਕੱਢਿਆ ਔਰ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਨੂੰ ਅਪਡੇਟ ਕਰਦੇ ਰਹਾਂਗੇ। ਸ਼ੁਕਰਾਨਾ ਜੀ, ਬਹੁਤ ਬਹੁਤ ਥੈਂਕ ਯੂ।
ਮਿਹਰਬਾਨੀ ਜੀ, ਧੰਨਵਾਦ ਬਹੁਤ ਬਹੁਤ।
ਹਾਂਜੀ, ਸੋ ਕੁਲਵਿੰਦਰ ਵਿਦੇਸ਼ਾ ਸਾਡੇ ਨਾਲ ਜੁੜੇ ਹੋਏ ਸਨ ਸਿਡਨੀ ਤੋਂ, ਅਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਹਰਜਿੰਦਰ ਢੀਂਡਸਾ ਭਾਅ ਜੀ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਲਈਏ ਕੈਨਬਰਾ ਤੋਂ, ਔਰ ਉਹਨਾਂ ਦੇ ਨਾਲ ਵੀ ਆਪਾਂ ਸਾਂਝ ਪਾਈਏ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ, 1-2 ਸਾਲ ਪਹਿਲਾਂ ਜਦੋਂ ਆਪਣੇ ਪਹਿਲੇ ਪਾਤਸ਼ਾਹ ਦਾ 550 ਸਾਲਾ ਜਨਮ ਪੁਰਬ ਸੀ, ਤਾਂ ਕੈਨਬਰਾ ਦੇ ਵਿੱਚ ਗੁਰੂ ਕਾ ਬਾਗ ਸਥਾਪਿਤ ਕੀਤਾ ਗਿਆ, ਅਤੇ ਇੱਥੇ ਇਸ ਗੁਰੂ ਕੇ ਬਾਗ ਦੇ ਵਿੱਚ ਬਹੁਤ ਸਾਰੇ ਜਿਹੜੇ ਦਰੱਖਤ ਲਾਏ ਗਏ, ਔਰ ਉਹਨਾਂ ਦੇ ਵਿੱਚ ਸਪੋਂਸਰ ਵੀ ਸੀ, ਸਾਰਿਆਂ ਨੇ $10 ਪਾਏ ਕਮਿਊਨਿਟੀ ਨੇ, ਬੜਾ ਵਧੀਆ ਲੱਗਿਆ, ਅਤੇ ਗੌਰਮੈਂਟ ਨੇ ਥਾਂ ਵੀ ਦਿੱਤਾ, ਅਤੇ ਮੈਂ ਵੀ ਚਲੋ ਮੇਰਾ ਵੀ ਇੱਕ ਦਰੱਖਤ ਲੱਗਾ ਹੋਇਆ, ਅਤੇ ਅੱਜ ਅਸੀਂ ਜਾਣਨਾ ਚਾਹਵਾਂਗੇ ਉਹਨਾਂ ਤੋਂ ਕਿ ਉਹ ਕਿੱਥੇ ਤੱਕ ਪਹੁੰਚਾ। ਮੈਂ ਤਸਵੀਰਾਂ ਸਾਂਝੀਆਂ ਕਰਦੀਆਂ ਕਿਉਂਕਿ ਭਾਅ ਜੀ ਨਾਲ ਮੇਰੀ ਗੱਲਬਾਤ ਹੋਈ ਸੀ ਮੰਡੇ ਟਿਊਜ਼ਡੇ, ਅਤੇ ਉਹਨਾਂ ਨੇ ਗੁਰੂ ਕੀ ਬਾਗ ਦੀਆਂ ਤਸਵੀਰਾਂ ਭੇਜੀਆਂ ਨੇ, ਹਜੇ ਬੂਟੇ ਕਿਉਂਕਿ ਛੋਟੇ ਨੇ, ਬੈਗਾਂ ਦੇ ਵਿੱਚ ਨੇ, ਟਾਈਮ ਲੱਗ ਰਿਹਾ, ਨੇਟਿਵ ਬੂਟੇ ਲਾਏ ਹੋਏ ਨੇ, ਸੋ ਉਹ ਅਸੀਂ ਜਿਹੜੇ ਬਾਗਾਂ ਦੀਆਂ ਫੋਟੋਆਂ ਹੈ ਉਹ ਸਾਂਝੀਆਂ ਕਰਤੀਆਂ। ਕਾਫੀ ਉਤਸ਼ਾਹਿਤ ਸੀ, ਬਹੁਤ ਭਾਈਚਾਰੇ ਨੇ ਇਸ ਦੇ ਵਿੱਚ ਯੋਗਦਾਨ ਪਾਇਆ, ਸੋ ਤੁਸੀਂ ਲਾਈਵ ਬਲੌਗ 'ਤੇ ਇਹ ਸਾਰੀਆਂ ਫੋਟੋਆਂ ਦੇਖ ਸਕਦੇ ਹੋ। ਅਤੇ ਇੱਧਰ ਮੇਰਾ ਸੰਪਰਕ ਨਹੀਂ ਹੋ ਪਾ ਰਿਹਾ ਢੀਂਡਸਾ ਭਾਅ ਜੀ ਨਾਲ, ਅਤੇ ਚਲੋ ਕੋਈ ਗੱਲ ਨਹੀਂ, ਅਗਰ ਨਹੀਂ ਗੱਲਬਾਤ ਹੋ ਰਹੀ ਤਾਂ, ਪਰ ਮੇਰੀ ਜਿੰਨੀ ਗੱਲਬਾਤ ਹੁੰਦੀ ਸੀ ਉਸ ਦੇ ਵਿੱਚ ਇਹੀ ਸੀਗਾ ਕਿ ਜਿਹੜੇ ਬੜੇ ਵਧੀਆ ਜਿਹੜੇ ਦਰੱਖਤ ਨੇ ਹੋ ਰਹੇ ਨੇ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਸਾਰੀਆਂ। ਮਲਕੀਤ ਸਿੰਘ ਸਾਡੇ ਨਾਲ ਕੈਨਬਰਾ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਮਲਕੀਤ ਜੀ? ਠੀਕ ਠਾਕ ਹੋ? ਤੁਹਾਡੀ ਕੱਲ੍ਹ ਦੀ ਤਸਵੀਰ ਮੇਰੇ 'ਤੇ ਪਾ ਨਹੀਂ ਹੋਈ, ਮਾਫ਼ੀ ਚਾਹੁੰਦੇ ਹਾਂ, ਅਤੇ ਉਮੀਦ ਅਤੇ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਬਿੱਟਾ ਸਾਹਿਬ ਬੜੀ ਛੇਤੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਆਪਾਂ ਉਹਨਾਂ ਦੇ ਨਾਲ ਫਿਰ ਗੱਲਾਂ ਬਾਤਾਂ ਕਰਾਂਗੇ ਇੰਡੀਆ ਦੀਆਂ, ਭਾਰਤ ਦੇ ਵਿੱਚ ਗਰਾਊਂਡ ਰਿਐਲਿਟੀ ਕੀ ਆ, ਪੰਜਾਬ ਦੇ ਵਿੱਚ ਪੰਜਾਬ ਦੇ ਬਜਟ ਜਿਹੜੇ ਨੇ ਉਹ ਆਏ ਨੇ, ਕੱਲ੍ਹ ਵੀ ਆਪਾਂ ਗੱਲ ਕੀਤੀ ਸੀ, ਪਰ ਉਹ ਜਿਹੜਾ ਕਰਜ਼ਾ ਆ, ਕੱਲ੍ਹ ਆਪਾਂ ਕਰਜ਼ੇ ਦੀ ਗੱਲ ਕੀਤੀ ਸੀ ਤਾਂ ਚਾਹਲ ਸਾਹਿਬ ਉਹਨਾਂ ਨੇ ਇੱਕ ਖਬਰ ਵੀ ਸਾਨੂੰ ਭੇਜੀ ਸੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਇਸ ਦੇ ਵਿੱਚ ਜਿਹੜਾ ਚਿੰਤਾ ਆ ਪੰਜਾਬ ਦੇ ਵਿੱਚ ਉਹ ਹੈਗਾ ਜੀ, ਜਿਹੜਾ 2022 ਦਾ ਬਜਟ ਆ ਉਸ ਦੀ ਜੋ ਡੈਟ ਹੈ ਉਹਦੇ ਬਾਰੇ, SBS 'ਤੇ ਖਬਰ ਛਪੀ ਸੀ। ਅਤੇ ਅੱਜ ਦੀ ਖਬਰ ਜਿਹੜੀ ਆ ਉਹ ਬ੍ਰਿਸਬਨ ਹੋਸਪਿਟਲ ਦੀ ਵੀ ਇੱਕ ਖਬਰ ਹੈ ਕਿ ਡਾਕਟਰ ਇੱਕ ਪੋਜ਼ਿਟਿਵ ਆਇਆ ਕੁਈਨਜ਼ਲੈਂਡ ਦੇ ਵਿੱਚ, ਅਤੇ ਉਸ ਨੂੰ ਟਰੈਕ ਕੀਤਾ ਜਾ ਰਿਹਾ ਕਿ ਕੈਫੇ 'ਚ, ਜਿੰਮ 'ਚ, ਪੱਬ 'ਚ ਕਿੱਥੇ ਕਿੱਥੇ ਉਹ ਗਿਆ। ਅਤੇ ਇਹ ਚਿੰਤਾ ਦਾ ਵਿਸ਼ਾ ਬਣਿਆ ਕਿਉਂਕਿ ਬਹੁਤ ਦੇਰ ਬਾਅਦ ਕੁਈਨਜ਼ਲੈਂਡ ਦੇ ਵਿੱਚ ਇਹ ਕੇਸ ਹੋਇਆ। ਉਹਨਾਂ ਦੀ ਬੀਬੀ ਪ੍ਰੀਮੀਅਰ ਜਿਹੜੀ ਆ ਹੁਣ ਉਹ ਇਹੋ ਜਿਹੀ ਸਿਚੁਏਸ਼ਨ 'ਚ ਹੈ ਕਿ ਮਾੜਾ ਜਿਹਾ ਇੱਕ ਕੇਸ 'ਤੇ ਬਾਕੀ ਸਟੇਟਾਂ ਨੂੰ ਬੰਦ ਕਰ ਦਿੰਦੀ ਰਹੀ ਆ, ਆਪਣੀ ਸਟੇਟ ਨੂੰ ਵੀ ਬੰਦ ਕਰ ਦਿੰਦੀ ਰਹੀ ਆ, ਅਤੇ ਹੁਣ ਉਹਦੇ ਆਪ ਮੁੜ ਕੇ ਇਹ ਕੇਸ ਨਿਕਲਿਆ। ਸੋ ਇਹਦੇ ਵਿੱਚ ਜਿਹੜੀ ਪੋਲੀਟਿਕਸ ਹੈ ਉਹ ਜਦੋਂ ਵੜਦੀ ਹੈ ਤਾਂ ਦੇਖੋ ਜਿੱਥੇ ਜਿੱਥੇ ਇਲੈਕਸ਼ਨਾਂ ਹੋਈਆਂ ਨੇ ਉੱਥੇ ਉੱਥੇ ਕੋਵਿਡ ਨੂੰ ਵਰਤ ਕੇ ਇਲੈਕਸ਼ਨਾਂ ਲੜੀਆਂ ਗਈਆਂ। ਈਵਨ ਕਿ ਅਮਰੀਕਾ ਦੀ ਪੋਲੀਟਿਕਸ ਵੀ ਕੋਵਿਡ ਤੋਂ ਪ੍ਰਭਾਵਿਤ ਸੀ, ਇੱਥੇ ਵੀ ਵੋਟਾਂ ਪਈਆਂ ਨੇ, ਨਿਊਜ਼ੀਲੈਂਡ 'ਚ ਵੀ ਵੋਟਾਂ ਪਈਆਂ ਨੇ, ਸੂਬੇ ਦੀਆਂ ਵੋਟਾਂ ਪਈਆਂ ਨੇ, ਹਰ ਥਾਂ ਮਤਲਬ ਪੋਲੀਟਿਕਸ ਖੇਡੀ ਗਈ ਆ। ਇਹ ਚਿੰਤਾ ਦਾ ਵਿਸ਼ਾ ਆ। ਹੁਣ ਇਹ ਟੀਕੇ ਕਦੋਂ ਲੱਗਣਗੇ, ਕਦੋਂ ਖੁੱਲ੍ਹੇਗਾ। ਕੱਲ੍ਹ ਕੈਨੇਡਾ ਤੋਂ ਮੈਨੂੰ ਮੇਰੇ ਇੱਕ ਮਿੱਤਰ ਪਿਆਰੇ ਦਾ ਫੋਨ ਆਇਆ ਸੀ, ਅਤੇ ਉਹ ਨਨਕਾਣਾ ਸਾਹਿਬ ਸੇਵਾ ਕਰਦੇ ਨੇ ਪਿਛਲੇ 14-15 ਸਾਲ ਤੋਂ। ਉਹ ਕਹਿੰਦੇ ਭਾਅ ਜੀ ਵੀ ਪਹਿਲੀ ਵਾਰੀ ਹੋਇਆ ਕਿ ਅਸੀਂ ਨਨਕਾਣਾ ਸਾਹਿਬ ਨਹੀਂ ਜਾ ਸਕੇ, ਔਰ ਸਾਰੀ ਲੰਗਰ ਦੀ ਸੇਵਾ ਉਹਨਾਂ ਦੀ ਹੁੰਦੀ ਆ, 40-50 ਪਰਿਵਾਰ ਨੇ, ਕੋਈ ਵੀ ਨਹੀਂ ਜਾ ਸਕਿਆ। ਅਤੇ ਕਹਿੰਦੇ ਸਾਨੂੰ ਤਾਂ ਇਉਂ ਲੱਗ ਰਿਹਾ ਕਿ ਅਸੀਂ ਪਤਾ ਨਹੀਂ ਹੈ ਹੀ ਨਹੀਂ ਕੁਛ। ਸੋ ਹੁਣ ਵੀ ਇਸ ਸਾਲ ਵੀ ਚਿੰਤਾ ਦਾ ਵਿਸ਼ਾ ਆ ਕਿ ਕਦੋਂ ਖੁੱਲ੍ਹਣਗੇ, ਇਹਦੇ ਕੀ ਪੋਲੀਟਿਕਸ ਚੱਲੇਗੀ, ਕੋਈ ਪਤਾ ਨਹੀਂ ਹੈਗਾ। ਔਰ ਖਬਰਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਅਤੇ $100 ਦਾ ਵਾਊਚਰ ਵੀ ਆਉਣ ਵਾਲਾ ਹੈ, ਇਹ ਵੀ ਖਬਰ ਆ ਰਹੀ ਹੈ ਨਿਊ ਸਾਊਥ ਵੇਲਸ ਵੱਲੋਂ। ਅਤੇ ਇੱਧਰ ਨਿਊ ਸਾਊਥ ਵੇਲਸ ਦੇ ਵਿੱਚ ਇੱਕ ਕੋਰਟ ਨੇ ਇੱਕ ਬੰਦੇ ਨੂੰ 2,76,000 ਦਾ ਕੇਸ ਉਹਦੇ ਹੱਕ 'ਚ ਕੀਤਾ ਹੈ, ਪੀਜ਼ੇ ਦਾ ਸਲਾਈਸ ਦੇ ਪਿੱਛੇ ਲੜੇ ਸੀਗੇ। ਸੋ ਇਹ ਖਬਰਾਂ ਜਿਹੜੀਆਂ ਆ ਰਹੀਆਂ ਨੇ। ਅਤੇ ਦੂਜੇ ਪਾਸੇ ਜਿਹੜਾ ਜੌਬ ਸੀਕਰ ਅਤੇ ਜੌਬ ਕੀਪਰ ਦੀ ਗੱਲ ਹੈ ਉਹ ਖਤਮ ਹੋਣ ਜਾ ਰਹੀ ਹੈ ਮਾਰਚ ਦੇ ਵਿੱਚ, ਆਲਮੋਸਟ ਖਤਮ ਹੀ ਹੈ। ਇਸ ਨੂੰ ਦੁਬਾਰਾ ਹੋਰ ਤਰੀਕੇ ਦੇ ਨਾਲ ਪੇਸ਼ ਕੀਤਾ ਜਾਊਗਾ। ਅਤੇ ਇੱਕ ਬਹੁਤ ਵੱਡੀ ਕੰਪਨੀ ਇਸ ਦੇ ਸ਼ੱਕ ਦੇ ਘੇਰੇ 'ਚ ਹੈ ਆਸਟ੍ਰੇਲੀਅਨ ਟੈਕਸ ਆਫਿਸ ਵੱਲੋਂ, ਅਤੇ ਉਹਨਾਂ ਨੇ ਇਹ ਫਾਇੰਡਿੰਗ ਕੀਤੀ ਹੈ। ਤਕਰੀਬਨ ਮਿਲੀਅਨਸ 'ਚ, ਮਿਲੀਅਨਸ ਦੇ ਵਿੱਚ ਇੱਕ ਕੰਪਨੀ ਨੇ ਹੇਰਾਫੇਰੀ ਕੀਤੀ ਹੈ। ਹੁਣ ਇਸ ਜੌਬ ਸੀਕਰ ਜੌਬ ਕੀਪਰ ਪ੍ਰੋਗਰਾਮ ਦੇ ਵਿੱਚ 31,600 ਐਪਲੀਕੇਸ਼ਨਾਂ ਨੂੰ ਰਿਜੈਕਟ ਕੀਤਾ ਗਿਆ, ਜਾਂ ਤਾਂ ਇਨਐਲੀਜੀਬਲ ਸੀ ਜਾਂ ਫਰੋਡ ਸੀ, 31,600। ਔਰ ਜਿਨ੍ਹਾਂ ਨੇ ਗਲਤੀ ਨਾਲ ਜਾਂ ਭੁਲੇਖੇ ਨਾਲ ਜਾਂ ਧੋਖੇ ਨਾਲ ਇਹ ਪੇਮੈਂਟਾਂ ਲਈਆਂ ਸੀ, 20 ਆਸਟ੍ਰੇਲੀਅਨ ਕੰਪਨੀਆਂ ਨੇ ਜਿਨ੍ਹਾਂ ਨੇ ਆਪਣੇ ਆਪ ਮੰਨਿਆ ਕਿ ਉਹਨਾਂ ਨੇ ਇਹ ਗਲਤ ਤਰੀਕੇ ਦੇ ਨਾਲ ਇਹ ਪੈਸੇ ਲਏ ਸੀ, ਅਤੇ ਉਹਨਾਂ ਨੇ $144 million ਵਾਪਸ ਕਰਨਾ ਮੰਨਿਆ ਆ। ਇਕੱਲੀਆਂ ਕੰਪਨੀਆਂ ਹੀ ਨਹੀਂ, ਜਿਹੜੇ ਇੰਡੀਵਿਜੁਅਲ ਹੈ ਉਹਨਾਂ ਨੇ ਵੀ ਇਨਕਰੈਕਟ ਪੇਮੈਂਟਸ ਲਈਆਂ ਸੀ, ਅਤੇ ਬਹੁਤਿਆਂ ਨੇ ਅਰਲੀ ਸੁਪਰ ਕਢਾ ਲਏ ਸੀ ਆਪਣੇ ਬਿਜ਼ਨਸ ਨੂੰ ਬੂਸਟ ਕਰਨ ਵਾਸਤੇ, ਆਪਣੇ ਆਪ ਨੂੰ ਬੂਸਟ ਕਰਨ ਵਾਸਤੇ। ਕਈਆਂ ਨੇ ਤਾਂ ਹੋਲੀਡੇਆਂ ਵੀ ਕੀਤੀਆਂ। ਸੋ ਉਹਨਾਂ ਤੇ ਵੀ ਸਕੰਜਾ ਕੱਸਿਆ ਜਾ ਰਿਹਾ ਹੈ। ਮਿਲੀਅਨਸ ਮਿਲੀਅਨਸ ਆਫ ਡਾਲਰਸ, ਔਰ ਇੱਕ ਬਹੁਤ ਵੱਡੀ ਕੰਪਨੀ ਜਿਹੜੀ ਆ ਉਹ ਇਸ ਦੇ ਘੇਰੇ ਦੇ ਵਿੱਚ ਆਈ ਹੋਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਖੁਲਾਸੇ ਹੋਣਗੇ। ਸੋ ਬਹੁਤ ਬਹੁਤ ਧੰਨਵਾਦ ਚਾਲ ਸਾਹਿਬ, ਤੁਸੀਂ ਇਹ ਖਬਰਾਂ ਸਾਡੇ ਨਾਲ ਸਾਂਝੀਆਂ ਕਰਦੇ ਹੋ, ਪਤਾ ਲੱਗਦਾ ਰਹਿੰਦਾ, ਮਿਹਨਤ ਕਰਦੇ ਹੋ। ਰਵਿੰਦਰ ਸਿੰਘ ਮੈਲਬਨ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਵਧੀਆ ਚੜ੍ਹਦੀ ਕਲਾ 'ਚੋਂ। ਸੋ ਅੱਜ ਮੈਂ ਗੱਲ ਕਰਨੀ ਸੀ ਵੈਸੇ ਢੀਂਡਸਾ ਭਾਅ ਜੀ ਨਾਲ, ਉਹ ਮੇਰੇ ਨਾਲ ਕਿਸੇ ਤਰ੍ਹਾਂ ਜੁਆਇਨ ਨਹੀਂ ਹੋ ਪਾ ਰਹੇ। ਮੈਂ ਇੱਕ ਵਾਰੀ ਫਿਰ ਟਰਾਈ ਕਰਕੇ ਦੇਖ ਲੈਂਦਾ ਅਗਰ ਉਹ ਸਾਡੇ ਨਾਲ ਜੁੜਦੇ, ਪਰ ਉਹ ਫਾਰਮਰ ਨੇ, ਤੁਹਾਨੂੰ ਪਤਾ ਕੈਨਬਰਾ ਤੋਂ ਬਾਹਰ ਉਹਨਾਂ ਨੇ ਫਾਰਮ ਲਿਆ ਹੋਇਆ ਅਤੇ ਕੱਲ੍ਹ ਪਰਸੋਂ ਮੇਰੇ ਨਾਲ ਗੱਲ ਹੋਈ ਸੀ ਅਤੇ ਫੋਨ ਉਹਨਾਂ ਨੇ ਚੱਕਿਆ ਨਹੀਂ ਅਤੇ ਲੰਚ ਟਾਈਮ ਆ ਕੇ ਕੀਤਾ, ਕਹਿੰਦੇ ਮੈਂ ਕਿਹਾ ਕੀ ਹੋਇਆ ਤੁਸੀਂ ਫੋਨ ਨਹੀਂ ਚੱਕਦੇ, ਤੁਸੀਂ ਤਾਂ ਹੁਣ ਵਿਹਲੇ ਹੋ, ਰਿਟਾਇਰ ਹੋ ਗਏ ਹੋ ਫਾਰਮ 'ਤੇ ਹੋ। ਕਹਿੰਦੇ ਨਹੀਂ ਮੈਂ ਹੁਣ ਫੋਨ ਵੀ ਘਰ ਹੀ ਛੱਡ ਜਾਂਦਾ ਹਾਂ, ਮੈਂ ਇਸ ਤੋਂ ਥੋੜ੍ਹੀ ਜਿਹੀ ਨਿਜਾਤ ਪਾਉਣੀ ਚਾਹੁੰਦਾ ਅਤੇ ਬੜਾ ਸੁੱਖ ਹੈ, ਬੜਾ ਆਰਾਮ ਹੈ ਫੋਨ ਛੱਡ ਕੇ। ਖੈਰ ਨਹੀਂ ਗੱਲਬਾਤ ਹੋ ਰਹੀ, ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਗੁਰਕਿਰਪਾਲ ਸੂਰਾਪੁਰੀ ਦਾ ਟਾਈਮ, ਅਤੇ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਜਾਰੀ ਰੱਖਾਂਗੇ।
ਦੁਨੀਆ ਚਲੋ ਚੱਲੀ ਦਾ ਮੇਲਾ, ਇੱਥੇ ਕੋਈ ਨਾ ਦਿਸਦਾ ਵੇਲਾ। ਦੁਨੀਆ ਚਲੋ ਚੱਲੀ ਦਾ ਮੇਲਾ, ਇੱਥੇ ਕੋਈ ਨਾ ਦਿਸਦਾ ਵੇਲਾ। ਪਰ ਕੁਝ ਪਾਉਣੇ ਲਈ ਕੁਝ ਤਾਂ ਯਾਰੋ ਛੱਡਣਾ ਹੀ ਪੈਂਦਾ ਏ, ਯਾਰੋ ਛੱਡਣਾ ਹੀ ਪੈਂਦਾ ਏ। ਕੀ ਦੇ ਤੋੜ ਅੱਜ ਕੱਲ੍ਹ ਟਾਈਮ ਟਾਈਮ ਦਾ ਕੱਢਣਾ ਹੀ ਵਿੱਚ ਪਰਦੇਸਾਂ ਆਇਆ, ਬੜਾ ਹੀ ਡਾਲਰ ਪੌਂਡ ਕਮਾਇਆ। ਮੈਂ ਤਾਂ ਵਿੱਚ ਪਰਦੇਸਾਂ ਆਇਆ, ਬੜਾ ਹੀ ਡਾਲਰ ਪੌਂਡ ਕਮਾਇਆ। ਮੁੜ ਨਾ ਪਿੰਡ ਦਾ ਗੇੜਾ ਲਾਇਆ, ਨਾ ਸੁੱਖ ਬੱਚਿਆਂ ਦਾ ਹੀ ਪਾਇਆ। ਯਾਰੋ ਇਹ ਤਾਂ ਮੁਲਕ ਪਰਾਇਆ, ਇੱਕ ਦਿਨ ਛੱਡਣਾ ਹੀ ਪੈਂਦਾ ਏ, ਯਾਰੋ ਛੱਡਣਾ ਹੀ ਪੈਂਦਾ ਏ। ਕੀ ਦੇ ਕੋਲੇ ਅੱਜ ਕੱਲ ਟਾਈਮ ਟਾਈਮ ਦਾ ਕੱਢਣਾ ਹੀ ਪੈਂਦਾ ਏ, ਕੀ ਦੇ ਕੋਲੇ ਅੱਜ ਕੱਲ ਟਾਈਮ ਟਾਈਮ ਦਾ ਕੱਢਣਾ ਹੀ ਪੈਂਦਾ ਏ, ਕੀ ਦੇ ਕੋਲੇ ਅੱਜ ਕੱਲ ਟਾਈਮ ਟਾਈਮ ਦਾ ਕੱਢਣਾ ਹੀ ਪੈਂਦਾ ਏ। ਚਿੱਤ ਪੈਗ ਲਾਉਣੇ ਨੂੰ ਇਹ ਕਰਦਾ, ਕੋਈ ਮੁੰਡਾ ਘਰ ਵਾਲੀ ਤੋਂ ਡਰਦਾ। ਚਿੱਤ ਪੈਗ ਲਾਉਣੇ ਨੂੰ ਇਹ ਕਰਦਾ, ਮੁੰਡਾ ਘਰ ਵਾਲੀ ਤੋਂ ਡਰਦਾ। ਯਾਰਾਂ ਬੇਲੀਆਂ ਬਿਨ ਵੀ ਨੀ ਸਰਦਾ, ਉੱਤੋਂ ਦਿਨ ਜਾਂਦਾ ਏ ਢਲਦਾ। ਬੈਠਾ ਪਿਆ ਸਕੀਮਾਂ ਘੜਦਾ, ਢੰਗ ਕੋਈ ਲੱਭਣਾ ਹੀ ਪੈਂਦਾ ਏ, ਯਾਰੋ ਲੱਭਣਾ ਹੀ ਪੈਂਦਾ ਏ। ਕੀ ਦੇ ਕੋਲੇ ਅੱਜ ਕੱਲ੍ਹ ਟਾਈਮ ਟਾਈਮ ਦਾ ਕੱਢਣਾ ਹੀ ਪੈਂਦਾ ਏ, ਕੀ ਦੇ ਕੋਲੇ ਅੱਜ ਕੱਲ੍ਹ ਟਾਈਮ ਟਾਈਮ ਦਾ ਕੱਢਣਾ ਹੀ ਪੈਂਦਾ ਏ, ਕੀ ਦੇ ਕੋਲੇ ਅੱਜ ਕੱਲ੍ਹ ਟਾਈਮ ਟਾਈਮ ਦਾ ਕੱਢਣਾ ਹੀ ਪੈਂਦਾ ਏ। ਕੋਈ ਪਿਆਰ ਕਰਨ ਨੂੰ ਕਾਲਾ ਇਸ਼ਕ ਤਾਂ ਹੋ ਗਿਆ ਬੜਾ ਹੀ ਸੁਖਾਲਾ ਹਰ ਕੋਈ ਪਿਆਰ ਕਰਨ ਨੂੰ ਕਾਲਾ ਇਸ਼ਕ ਤਾਂ ਹੋ ਗਿਆ ਬੜਾ ਹੀ ਸੁਖਾਲਾ ਇੱਕ ਨੂੰ ਛੱਡ ਦੂਜੇ ਨਾਲ ਲਾਲਾ ਹੁਣ ਤਾਂ ਫਰਕ ਨਹੀਂ ਪੈਂਦਾ ਵਾਲਾ ਸਿਰੇ ਚੜਾਉਂਦਾ ਕਰਮਾ ਵਾਲਾ ਉਹਦੇ ਲਈ ਸੱਜਣਾ ਹੀ ਪੈਂਦਾ ਏ ਯਾਰੋ ਸੱਜਣਾ ਹੀ ਪੈਂਦਾ ਏ ਕੀ ਦੇ ਗੋਗੜ ਬੜੀ ਵਧਾਈ ਹੁਣ ਨੀ ਉੱਠਿਆ ਜਾਂਦਾ ਭਾਈ ਖਾ ਖਾ ਗੋਗੜ ਬੜੀ ਵਧਾਈ ਹੁਣ ਨੀ ਉੱਠਿਆ ਜਾਂਦਾ ਭਾਈ ਵੈਦਾਂ ਦਿੱਤੀ ਬੜੀ ਦਵਾਈ ਉਹ ਤਾਂ ਕਿਸੇ ਕੰਮ ਨਾ ਆਈ ਏਦਾਂ ਜਾਣੀ ਨਹੀਂ ਘਟਾਈ ਬਈ ਉੱਠ ਕੇ ਭੱਜਣਾ ਹੀ ਪੈਂਦਾ ਏ ਯਾਰੋ ਭੱਜਣਾ ਹੀ ਪੈਂਦਾ ਏ ਕੀ ਦੇ ਕੋਲੇ ਅੱਜ ਕੱਲ ਟਾਈਮ ਟਾਈਮ ਦਾ ਰੱਬ ਦੇ ਕੋਲੋਂ ਡਰੀਏ ਕਦੇ ਵੀ ਬਹੁਤਾ ਮਾਣ ਨਾ ਕਰੀਏ ਸੱਚੇ ਰੱਬ ਦੇ ਕੋਲੋਂ ਡਰੀਏ ਸਭ ਕੁਝ ਹੁੰਦਾ ਉਹਦੇ ਜ਼ਰੀਏ ਜਾ ਕੇ ਚਰਨਾਂ ਵਿੱਚ ਸਿਰ ਧਰੀਏ ਉਹ ਤਾਂ ਸਭ ਦੀਆਂ ਝੋਲੀਆਂ ਭਰਦਾ ਵੀ ਪੱਲਾ ਅੱਡਣਾ ਹੀ ਪੈਂਦਾ ਏ ਯਾਰੋ ਅੱਡਣਾ ਹੀ ਪੈਂਦਾ ਏ ਕੀ ਦੇ ਕੋਲੇ ਅੱਜ ਕੱਲ ਟਾਈਮ ਟਾਈਮ ਦਾ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਜ਼ਰੀਏ ਔਰ ਮਾਫ਼ੀ ਚਾਹੁੰਦੇ ਹਾਂ ਅੱਜ ਕਿਸੇ ਵੀ ਸੱਜਣ ਦੇ ਨਾਲ ਸੰਪਰਕ ਨਹੀਂ ਹੋ ਰਿਹਾ ਢੀਂਡਸਾ ਭਾਅ ਜੀ ਨਾਲ ਵੀ ਨਹੀਂ ਹੋਈ ਗੱਲ ਅਤੇ ਬਿੱਟਾ ਭਾਅ ਜੀ ਦਾ ਵੀ ਲਿੰਕ ਨਹੀਂ ਲੱਗ ਰਿਹਾ ਕਿਉਂਕਿ ਉਹ ਅਕਸਰ ਆਊਟਡੋਰ ਰਹਿੰਦੇ ਨੇ ਔਰ ਮੇਰੀ ਪਰਸੋਂ ਉਹਨਾਂ ਨਾਲ ਰਾਤੀ ਗੱਲ ਹੋਈ ਸੀ ਅਤੇ ਉਹ ਜਥੇਦਾਰ ਸਾਹਿਬ ਦੇ ਨਾਲ ਸਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੋ ਮੇਰੀ ਕੱਲ੍ਹ ਵੀ ਉਹਨਾਂ ਨਾਲ ਗੱਲ ਹੋਈ ਹੈ ਅਤੇ ਅੱਜ ਸਵੇਰ ਦਾ ਉਹਨਾਂ ਨਾਲ ਹੁਣ ਸੰਪਰਕ ਨਹੀਂ ਹੋ ਰਿਹਾ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਪ੍ਰੋਗਰਾਮ ਦੇ ਦੌਰਾਨ ਫਿਰ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਮੈਂ ਇਹੀ ਕਹਿੰਦਾ ਕਿ ਅਗਰ ਅੱਜ ਆਪਾਂ ਦਿਲ ਵਾਲੀਆਂ ਗੱਲਾਂ ਕਰਨੀਆਂ ਨੇ ਤਾਂ ਮੈਂ ਤਾਂ ਆਪਣੀਆਂ ਕਰੀ ਜਾਣੀਆਂ ਸੋ ਅੱਜ ਤੁਸੀਂ ਵੀ ਜੇ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਅਤੇ ਆਪਾਂ ਸਾਂਝੀਆਂ ਕਰਦੇ ਹਾਂ ਗੱਲਾਂ ਬਾਤਾਂ ਤੁਹਾਡਾ ਕੋਈ ਤਜਰਬਾ ਹੈ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਨੰਬਰ ਤੁਹਾਨੂੰ ਪਤਾ ਹੀ ਹੈ ਐਪ ਦੇ ਵਿੱਚੋਂ ਵੀ ਤੁਸੀਂ ਡਾਇਲ ਕਰ ਸਕਦੇ ਹੋ ਅਤੇ ਤੁਸੀਂ ਸਿੱਧਾ ਵੀ ਕਰ ਸਕਦੇ ਹੋ ਨੰਬਰ ਸਾਡਾ ਹੈਗਾ ਜੀ 02-8599-2811 ਅਤੇ ਆਪਸ਼ਨ 1 ਸਟੂਡੀਓ 'ਤੇ ਦੱਬ ਕੇ ਤੁਸੀਂ ਆ ਸਕਦੇ ਹੋ ਮੇਰੇ ਨਾਲ ਅਤੇ ਆਪਾਂ ਗੱਲਾਂ ਬਾਤਾਂ ਕਰਾਂਗੇ 02 ਸਿਡਨੀ ਦਾ ਕੋਡ ਹੈ ਜੀ ਜੇ ਬਾਹਰੋਂ ਕਰ ਰਹੇ ਹੋ ਤਾਂ +61285992811 ਇੱਥੇ ਕਾਲ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਅਗਰ ਤੁਸੀਂ ਚਾਹੁੰਦੇ ਹੋ ਦਿਲ ਵਾਲੀ ਗੱਲ ਕਰਨਾ ਸੋ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਨੂੰ ਹੁਣ ਗੀਤ ਹੋਰ ਵੀ ਸੁਣਾਉਣੇ ਆ ਇੱਕ ਨਾ ਬੱਬੂ ਮਾਨ ਦਾ ਗੀਤ ਆਇਆ ਸੀ ਜਿਸਦਾ ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੰਗਰਾਂਦ ਅਤੇ ਸੰਗਰਾਂਦ ਵਾਲੇ ਦਿਨ ਦੀ ਜਿਹੜੀਆਂ ਯਾਦਾਂ ਨੇ ਉਹ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਘਰਾਂ ਦੇ ਵਿੱਚ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਸੰਗਰਾਂਦ ਮਨਾਈ ਜਾਂਦੀ ਸੀ ਔਰ ਨਵੇਂ ਮਹੀਨੇ ਦੀ ਸ਼ੁਰੂਆਤ ਰੱਬ ਦਾ ਨਾਮ ਚੇਤੇ ਕਰਕੇ ਕੀਤੀ ਜਾਂਦੀ ਸੀ ਵੈਸੇ ਜਦੋਂ ਅਸੀਂ ਸਵੇਰ ਨੂੰ ਉੱਠਣਾ ਤਾਂ ਸਾਡੀ ਦਾਦੀ ਨੇ ਪਹਿਲਾਂ ਹੀ ਬੜੇ ਚਾਅ ਦੇ ਨਾਲ ਕਹਿਣਾ ਉੱਠੋ ਉੱਠੋ ਛੇਤੀ ਛੇਤੀ ਉੱਠੋ ਅੱਜ ਸੰਗਰਾਂਦ ਹੈ ਸਾਜਰੇ ਉੱਠਣਾ ਚਾਹੀਦਾ ਫਿਰ ਸਾਰਾ ਮਹੀਨਾ ਤੁਸੀਂ ਵਧੀਆ ਲੰਘਦਾ ਆ ਅਤੇ ਉੱਠ ਕੇ ਨਲਾ ਦੇਣਾ ਸਾਨੂੰ ਨਹਾਓ ਵੀ ਨਹਾਓ ਅਤੇ ਅਸੀਂ ਫਿਰ ਚਾਹ ਚਾਹ ਨਾਲ ਨਹਾਉਣਾ ਅਤੇ ਫਿਰ ਉਹਨਾਂ ਨੇ ਕਹਿਣਾ ਵੀ ਚਲੋ ਹੁਣ ਗੁਰਦੁਆਰੇ ਜਾਣਾ ਆ ਅਤੇ ਥਾਲੀ ਦੇ ਵਿੱਚ ਦਾਣੇ ਪਾਲਣੇ ਜਾਂ ਬੋਰੇ 'ਚ ਦਾਣੇ ਪਾ ਦੇਣੇ ਹੁਣ ਇਹ ਜਾ ਕੇ ਉੱਥੇ ਚੜ੍ਹਾਉਣੇ ਆ ਮੱਥਾ ਟੇਕਣਾ ਆ ਕਿਉਂਕਿ ਅਸੀਂ ਸਕੂਲੇ ਜਾਂਦੇ ਸੋ ਸਵੇਰੇ ਸਵੇਰੇ ਕਾਰਜ ਪਹਿਲਾਂ ਉਹਨਾਂ ਨੇ ਕਰਨੇ ਅਤੇ ਉਸ ਤੋਂ ਪਹਿਲਾਂ ਸਾਰੇ ਘਰ ਦੇ ਵਿੱਚ ਵੈਸੇ ਤਾਂ ਐਤਵਾਰ ਨੂੰ ਧੂਫ ਦਿੰਦੇ ਹੁੰਦੇ ਸੀ ਛੱਟਾ ਦਿੰਦੇ ਹੁੰਦੇ ਸੀ ਛੱਟਾ ਦਿੰਦੇ ਹੁੰਦੇ ਸੀ ਕੱਚੀ ਲੱਸੀ ਦਾ ਪਰ ਸੰਗਰਾਂਦ ਫਿਰ ਜਿਹੜੇ ਮਰਜ਼ੀ ਦਿਨ ਆ ਜਾਵੇ ਚਾਹੇ ਉਹ ਐਤਵਾਰ ਹੋਵੇ ਚਾਹੇ ਬੁੱਧਵਾਰ ਹੋਵੇ ਉੱਦਣ ਵੀ ਇਹ ਸਾਰਾ ਜਿਹੜਾ ਪ੍ਰੋਸੀਜਰ ਕਰਨਾ ਹੈ ਕਿ ਨਵੇਂ ਸਾਲ ਨਵੇਂ ਮਹੀਨੇ ਵਾਲੇ ਦਿਨ ਅਸੀਂ ਇਹ ਕਾਰਜ ਕਰਨੇ ਹਾਂ ਅਤੇ ਇਹ ਕਰਕੇ ਫਿਰ ਗੁਰੂ ਘਰ ਅਸੀਂ ਜਾਂਦੇ ਹੁੰਦੇ ਸੀ ਸਾਡੀ ਦਾਦੀ ਨੇ ਜਾਣਾ ਉੱਥੇ ਪਾਠ ਹੋਣੇ ਬਾਰਾਂਵਾਂ ਸੁਣਨਾ ਔਰ ਫਿਰ ਦੇਖੋ ਰੇਡੀਓ ਦੇ ਉੱਤੇ ਆਕਾਸ਼ਵਾਣੀ ਦੇ ਉੱਤੇ ਨਾ ਬਾਰਾਂਵਾਂ ਦਾ ਪਾਠ ਆਉਂਦਾ ਹੁੰਦਾ ਸੀ ਸ਼ਾਮ ਨੂੰ 6 ਵਜੇ ਔਰ ਉਹ ਜ਼ਰੂਰ ਸੁਣਨਾ ਸਾਡੇ ਤੋਂ ਲਵਾਉਣਾ ਉਹ ਰੇਡੀਓ ਦੇ ਉੱਤੇ ਔਰ ਉਹ ਸੁਣਨਾ ਅਤੇ ਫਿਰ ਸਾਡੇ ਪਿੰਡ ਦੇ ਵਿੱਚ ਇੱਕ ਸ਼ਹੀਦਾਂ ਦੀ ਜਗ੍ਹਾ ਹੁੰਦੀ ਸੀ ਅਤੇ ਉੱਥੇ ਜਾ ਕੇ ਫਿਰ ਉੱਥੇ ਦੀਵਾ ਕਰਨ ਦੀ ਰਵਾਇਤ ਸੀ ਸ਼ਹੀਦਾਂ ਦੀ ਯਾਦ ਦੇ ਵਿੱਚ ਅਤੇ ਉੱਥੇ ਜਾ ਕੇ ਦੀਵਾ ਕਰਕੇ ਆਉਣਾ ਇੰਨਾ ਚਾਓ ਸੀਗਾ ਇੰਨਾ ਮਨੌਤ ਸੀ ਉਸਨੂੰ ਇੰਨੇ ਨਵੇਂ ਤਰੀਕੇ ਨਾਲ ਦੇਖਿਆ ਜਾਂਦਾ ਸੀ ਅਤੇ ਇਹ ਜਿਹੜੇ ਜੈਸਚਰ ਹੈ ਇਹ ਤੁਹਾਨੂੰ ਪਰਮਾਤਮਾ ਦੇ ਨੇੜੇ ਲੈ ਜਾਂਦੇ ਨੇ ਤੁਹਾਡੀ ਆਤਮਾ ਦੇ ਪਹਿਲਾਂ ਤਾਂ ਨੇੜੇ ਲੈ ਕੇ ਜਾਂਦੇ ਨੇ ਜੀਵ ਨੂੰ ਆਪਣੀ ਆਤਮਾ ਦੇ ਨੇੜੇ ਲੈ ਕੇ ਜਾਂਦੇ ਨੇ ਔਰ ਜਿਹੜੇ ਕਾਰਜ ਹੈ ਫਿਰ ਉਸ ਦੇ ਭਾਣੇ ਦੇ ਵਿੱਚ ਜੇ ਚੱਲਦੇ ਨੇ ਅੱਜ ਸਵੇਰ ਦਾ ਇਹੀ ਗੱਲਬਾਤ ਚੱਲ ਰਹੀ ਹੈ ਤਾਂ ਉਹ ਚੰਗੇ ਲੱਗਦੇ ਨੇ ਫਿਰ ਜੇ ਦੁੱਖ ਵੀ ਆਉਂਦਾ ਤਾਂ ਵੀ ਉਹ ਝੱਲ ਹੋ ਜਾਂਦਾ ਆ ਦੁੱਖ ਨੂੰ ਝੱਲਣ ਦੇ ਲਈ ਭਾਣੇ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਅਗਲਾ ਅਸੀਂ ਭਾਣੇ 'ਚ ਨਹੀਂ ਹੈਗੇ ਤਾਂ ਸਾਨੂੰ ਬਹੁਤ ਦੁੱਖ ਲੱਗਦਾ ਜ਼ਿਆਦਾ ਔਰ ਅਸੀਂ ਪਰੇਸ਼ਾਨ ਹੁੰਦੇ ਹਾਂ ਇਹ ਕਿਸ ਤਰ੍ਹਾਂ ਹੋ ਗਿਆ ਉਹ ਕਿਸ ਤਰ੍ਹਾਂ ਹੋ ਗਿਆ ਸੋ ਸੰਗਰਾਂਦ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਔਰ ਕਈ ਥਾਂ ਸੰਗਰਾਂਦ ਨੂੰ ਵੱਡੇ ਮੇਲੇ ਵੀ ਲੱਗਦੇ ਨੇ ਹਰੇਕ ਸੰਗਰਾਂਦ ਦੀ ਸੰਗਰਾਂਦ ਅਤੇ ਕਈ ਵਾਰੀ ਸੋਚਣ ਵਾਲੀ ਗੱਲ ਇਹ ਹੈ ਵੀ ਕੀ ਇਹਨਾਂ ਦਾ ਕੋਈ ਮਤਲਬ ਨਹੀਂ ਜੀ ਸਿੱਖੀ ਦੇ ਵਿੱਚ ਜਾਂ ਕਿਸੇ ਧਰਮ ਦੇ ਜਿਹਨੂੰ ਕੋਈ ਮਤਲਬ ਨਹੀਂ ਵਾਕਿਆ ਕੋਈ ਮਤਲਬ ਨਹੀਂ ਹੈਗਾ ਪਰ ਜੇ ਇਸ ਦਿਨ ਕਿਸੇ ਵੀ ਦਿਨ ਨੂੰ ਮਿੱਥ ਕੇ ਪਰਮਾਤਮਾ ਨੂੰ ਚੇਤੇ ਕਰ ਲਿਆ ਜਾਵੇ ਤਾਂ ਇਹਦੇ 'ਚ ਹਰਜ ਵੀ ਕੀ ਆ? ਹੁਣ ਸ਼ਿਵਰਾਤਰੀ ਲੰਘ ਕੇ ਗਈ ਆ, ਸ਼ਿਵਰਾਤਰੀ 14ਵੇਂ ਦਿਨ ਆਉਂਦੀ ਆ ਮੱਸਿਆ ਤੋਂ ਇੱਕ ਦਿਨ ਪਹਿਲਾਂ। ਹੁਣ ਇਹਦੇ ਵਿੱਚ ਸਾਇੰਸ ਹੈ, ਇਹ ਮੌਸਮੀ ਤਿਉਹਾਰ ਹੈ, ਇਹ ਜਦੋਂ ਚੰਦਰਮਾ ਜਿਹੜਾ ਆ ਉਹ ਉੱਤੇ 4-5% ਰਹਿ ਜਾਂਦੀ ਹੈ, ਸਿਰਫ ਆਖਰੀ ਪੜਾਅ 'ਚ ਹੁੰਦਾ, ਸਿੰਗਲੈਰਿਟੀ 'ਚ ਆ ਜਾਂਦਾ, ਸਾਰੀ ਉਹਦੀ ਮਾਇਆ ਜਿਹੜੀ ਲਾਈਟ ਉਹ ਝੜ ਜਾਂਦੀ ਹੈ ਅਤੇ ਉਹ ਅਕਾਲ ਪੁਰਖ 'ਚ ਸਮਾਣ ਨੂੰ, ਕਹਿੰਦੇ ਹਨੇਰੇ 'ਚ ਸਮਾਣ ਨੂੰ ਤਿਆਰ ਹੁੰਦਾ ਹੈ। ਅਤੇ ਸ੍ਰਿਸ਼ਟੀ ਦੇ ਵਿੱਚ ਇਸ ਸਾਇੰਸ ਵੀ ਹੁਣ ਮੰਨਦੀ ਹੈ ਕਿ ਜਿੰਨੇ ਜਲ ਚੱਲ ਰਿਹਾ ਜੀਵਾਂ ਦੇ ਵਿੱਚ ਉਸ ਨੂੰ ਨਿਰਧਾਰਿਤ ਚੰਦਰਮਾ ਕਰਦਾ, ਚੰਦਰਮਾ ਦੀ ਜਿਹੜੀ ਗੁਰਤਾ ਖਿੱਚ ਹੈ ਟਾਈਡਲ ਹੈ, ਟਾਈਡਸ ਨੂੰ, ਜਵਾਰ ਭਾਟਾ ਸਮੁੰਦਰ ਨੂੰ ਉਹ ਰੈਗੂਲੇਟ ਧਰਤੀ ਦੇ ਉੱਤੇ ਪਾਣੀ ਨੂੰ ਕਰਦਾ ਆ ਚੰਦਰਮਾ। ਅਤੇ ਉਦੋਂ ਇਹ ਮਿਨੀਮਮ 'ਤੇ ਹੁੰਦਾ, ਸਿੰਗੂਲੈਰਿਟੀ 'ਚ ਹੁੰਦਾ, ਇਹਦੀ ਘੱਟ ਹੁੰਦੀ ਆ, ਕਹਿ ਲਓ ਕਿ ਸ੍ਰਿਸ਼ਟੀ ਸੁੱਤੀ ਪਈ ਹੁੰਦੀ ਆ। ਸੋ ਇਸੇ ਤਰ੍ਹਾਂ ਹੀ ਪਿਛਲੇ ਮਹੀਨੇ ਨੌਰਦਰਨ ਇੰਡੀਆ ਦੇ ਵਿੱਚ ਸਾਰੀ ਸ੍ਰਿਸ਼ਟੀ ਪੱਤੇ ਝੜੇ ਹੋਏ ਆ, ਦਰਖਤ ਐਨ ਸੁੰਨੇ ਖੜ੍ਹੇ ਆ, ਹੁਣ ਉਹ ਰੈਡੀ ਹੋ ਜਾਣੇ ਨੇ, ਚੇਤ ਦਾ ਮਹੀਨਾ ਸ਼ੁਰੂ ਹੋ ਗਿਆ। ਸੋ ਅਗਰ ਇਹ ਸ੍ਰਿਸ਼ਟੀ ਦੇ ਵਿੱਚ ਵਰਤਾਰਾ ਦੇਖ ਕੇ, ਆਹ ਸਾਰਾ ਕੁਝ ਦੇਖ ਕੇ ਵੀ ਇਸ ਤਰ੍ਹਾਂ ਚੱਲਦਾ ਆ, ਜੇ ਇਹਨਾਂ ਨੂੰ ਦੇਖ ਕੇ ਸਾਨੂੰ ਪਰਮਾਤਮਾ ਯਾਦ ਆ ਗਿਆ, ਰੱਬ ਦਾ ਚੇਤਾ ਆ ਗਿਆ, ਇਹਦੇ 'ਚ ਮਾੜੀ ਵੀ ਕੀ ਚੀਜ਼ ਆ? ਜਦੋਂ ਸੂਰਜ ਚੜ੍ਹਦਾ ਆ, ਜੇ ਸੂਰਜ ਨੂੰ ਚੜ੍ਹਦੇ ਨੂੰ ਦੇਖ ਕੇ ਅਸੀਂ ਨਮਸਕਾਰ ਕਰ ਦਿੱਤਾ, ਰੱਬ ਨੂੰ ਚੇਤਾ ਕਰ ਲਿਆ, ਤੇ ਇਹ 'ਚ ਮਾੜਾ ਵੀ ਕੀ ਹੈ? ਇਹ ਵਹਿਮ ਨਹੀਂ ਹੈਗਾ ਕੋਈ, ਇਹ 'ਤੇ ਬੜਾ ਕਿੰਤੂ ਪਰੰਤੂ ਹੁੰਦਾ ਵੀ ਸੂਰਜ ਨੂੰ ਚੜ੍ਹਦੇ ਨੂੰ ਪਾਣੀ ਦੇਈ ਜਾਂਦੇ ਆ, ਜੀ ਇਹ ਵਹਿਮ ਹੈ, ਜੀ ਉਹ ਹੈ। ਹੁਣ ਜਿਨ੍ਹਾਂ ਨੇ ਰਾਤ ਨੂੰ 12-1 ਵਜੇ ਸੌਣਾ ਆ, ਉਹਨਾਂ ਨੇ 8-9 ਵਜੇ ਤੋਂ ਪਹਿਲਾਂ ਉੱਠਣਾ ਨਹੀਂ। ਉਹਨਾਂ ਦਾ ਲੋਕਾਂ ਦਾ ਘਰ ਨੂੰ ਆਉਣ ਦਾ ਟਾਈਮ ਹੁੰਦਾ ਅਤੇ ਉਹਨਾਂ ਦੇ ਕੰਮ ਨੂੰ ਜਾਣ ਦਾ ਟਾਈਮ ਹੁੰਦਾ, ਜੇ ਉਹ ਕੰਮ ਕਰਦੇ ਹੋਣ। ਉਹ ਲੋਕ ਜ਼ਿਆਦਾ ਇੱਦਾਂ ਗੱਲਾਂ ਕਰਦੇ ਆ। ਪਰ ਜੇ ਕਿਸੇ ਸਿਆਣੇ ਬੰਦੇ ਨੇ ਦੱਸਤਾ ਵੀ ਭਾਈ ਚੜ੍ਹਦੇ ਸੂਰਜ ਨੂੰ ਪਾਣੀ ਦੇਣਾ ਆ, ਪਾਣੀ ਤਾਂ ਉੱਥੇ ਤੱਕ ਪਹੁੰਚਣਾ ਨਹੀਂ ਹੈਗਾ, ਪਰ ਤੁਹਾਡੀ ਬੋਡੀ ਨੂੰ ਪਾਣੀ ਲੱਗਣਾ, ਤੁਸੀਂ ਪਹਿਲਾਂ ਸੂਰਜ ਚੜ੍ਹਨ ਤੋਂ ਪਹਿਲਾਂ ਦੇਖੋਗੇ ਵੀ ਕਦੋਂ ਚੜ੍ਹਨਾ ਹੈ, ਕਿੰਨੇ ਕੁ ਵਜੇ ਚੜ੍ਹ, ਉਹ ਤੋਂ ਪਹਿਲਾਂ ਉੱਠੋਗੇ, ਅੱਧਾ ਘੰਟਾ ਹੱਥ ਮੂੰਹ ਧੋਵੋਗੇ, ਫਰੈਸ਼ ਹੋਊਗੇ, ਤੁਹਾਡੀ ਚੇਤਨਾ ਆਏਗੀ ਹਨੇਰੇ ਹਨੇਰੇ, ਫਿਰ ਤੁਸੀਂ ਪਾਣੀ ਲੈ ਕੇ ਸੂਰਜ ਵੱਲ ਨੂੰ ਕਰੋਗੇ। ਉਹ ਇੱਕ ਜੈਸਚਰ ਹੈ, ਉਹ ਇੱਕ ਪੁਆਇੰਟ ਹੈ। ਇਹਦੇ ਵਿੱਚ ਜਦ ਤੁਸੀਂ ਉੱਠ ਖੜੇ ਚੇਤੰਨ ਹੋ ਗਏ, ਫਿਰ ਤੁਹਾਡੇ ਕੋਲ ਕਿੰਨਾ ਟਾਈਮ ਆ, 2-3 ਘੰਟੇ ਆ, ਜਿਹਨੇ ਸੁੱਤੇ ਹੋਣਾ ਉਹਨੇ 8-9 ਵਜੇ ਤੋਂ ਤੁਸੀਂ 3 ਘੰਟੇ ਦਾ ਕੰਮ ਕਰ ਲੈਣਾ ਠੰਡੇ ਠੰਡੇ। ਪ੍ਰੋਡਕਟੀਵਿਟੀ ਤਾਂ ਵਧਣੀ ਹੈ, ਪ੍ਰਫੁੱਲਤਾ ਆਉਣੀ ਹੀ ਆਉਣੀ ਆ। ਹੁਣ ਇੱਕ ਬੰਦੇ ਕਹਿੰਦੇ ਆ ਵੀ ਮਾਨਸਿਕ ਪ੍ਰੋਬਲਮ ਹੈ, ਉਹਨੂੰ ਕੋਈ ਸਿਆਣਾ ਬੰਦਾ ਪੰਡਿਤ ਕੋਈ ਵੀ ਕਹਿ ਦਿੰਦਾ ਭਾਈ ਤੁਹਾਡੇ ਲਾਗੇ ਨਹਿਰ ਹੈਗੀ ਆ? ਹਾਂ ਕਹਿੰਦੇ ਹੈਗੀ ਆ। ਕਿੰਨੀ ਕੁ ਦੂਰ ਹੈ? ਅਬਾਜੀ 1 ਕਿਲੋਮੀਟਰ ਹੈ। ਤੂੰ ਇੱਦਾਂ ਕਰ, ਉੱਥੇ 1 ਮਹੀਨਾ ਨਾ ਮੱਛੀਆਂ ਨੂੰ ਆਟਾ ਪਾਉਣਾ ਆ, ਨੰਗੇ ਵਾਰੀ ਜਾਣਾ ਤੁਰ ਕੇ ਆ, ਹੁਣ ਅੱਜ ਕੱਲ੍ਹ ਤਾਂ ਕਈ ਸਕੂਟਰ ਕਾਰਾਂ 'ਤੇ ਵੀ ਜਾਂਦੇ ਨੇ, ਨਹੀਂ ਤੁਰ ਕੇ ਜਾਣਾ, ਵੱਧ ਤੋਂ ਵੱਧ ਤੂੰ ਸਾਈਕਲ ਲੈ ਜੀ, ਵੈਸੇ ਤੁਰ ਕੇ ਨੰਗੇ ਪੈਰੀਂ ਜਾਣਾ। ਹੁਣ ਉਹ ਕੀ ਹੁੰਦਾ ਕਿ ਡਿਪਰੈਸ਼ਨ ਜਿਹੜੀ ਹੁੰਦੀ ਆ ਜਾਂ ਬੰਦਾ ਲੋਅ ਫੀਲ ਕਰਦਾ, ਉਹ ਸਾਈਕਲ ਤੋੜਨਾ ਹੁੰਦਾ, ਉਹ ਘਟਨਾ ਚੱਕਰ ਜਿਹੜਾ ਚੱਕਰ ਤੋੜਨਾ ਹੁੰਦਾ ਆ ਸੋਚ ਦਾ। ਬੰਦਾ ਉੱਠੇਗਾ ਮੂੰਹ ਨੇਰੇ, ਉੱਠ ਕੇ ਜਾਏਗਾ, ਤੁਰੇਗਾ 1 ਕਿਲੋਮੀਟਰ, ਨੰਗੇ ਪੈਰੀਂ ਜਾਏਗਾ, ਉਸਦੇ ਪੈਰਾਂ ਨੂੰ ਤਰੇਲ ਵੀ ਲੱਗੇਗੀ, ਉਹ ਫਰੈਸ਼ ਹੋ ਜਾਏਗਾ। ਉੱਥੇ ਜਾ ਕੇ ਜਦੋਂ ਪਾਣੀ ਨੂੰ ਦੇਖੇਗਾ, ਉਹ ਪਾਣੀ ਨੂੰ ਦੇਖ ਕੇ ਹੀ ਕਈ ਠੀਕ ਹੋ ਜਾਂਦੇ ਨੇ, ਜਲ ਪਾਣੀ ਨਹੀਂ ਜਲ। ਫਿਰ ਮੱਛੀਆਂ ਨੂੰ ਆਟਾ ਪਾਏਗਾ, ਮੱਛੀਆਂ ਖਾਣ ਆਉਣਗੀਆਂ, ਉਹਨੂੰ ਚੰਗਾ ਲੱਗੇਗਾ, ਉਹਦਾ ਉਹਨੂੰ ਖੁਸ਼ੀ ਮਿਲੇਗੀ, 1 ਮਹੀਨਾ ਕਰਕੇ ਉਹ ਠੀਕ ਹੋ ਜਾਏਗਾ। ਇਹ ਡਿਪਰੈਸ਼ਨ ਦੀਆਂ ਗੋਲੀਆਂ ਖਾਣੇ ਨਾਲੋਂ ਇਹ ਤਰੀਕਾ ਨਹੀਂ ਵਧਿਆ ਜੀ? ਸੋ ਇਸੇ ਤਰ੍ਹਾਂ ਜਿਹੜੀ ਸੰਗਰਾਂਦ ਹੈ, ਮੱਸਿਆ ਆ, ਪੁੰਨਿਆ ਆ, ਇਹ ਰੱਬ ਦੇ ਬਣਾਏ ਹੋਏ ਕੁਦਰਤੀ ਟਾਈਮ ਸਾਈਕਲਸ ਆ ਜਿਹੜੇ ਕੁਦਰਤੀ ਤੌਰ 'ਤੇ ਸਾਨੂੰ ਦਿਖਦੇ ਆ। ਜੇ ਅਸੀਂ ਇਸ ਦਿਨ ਰੱਬ ਦਾ ਨਾਮ ਮੰਦਰ ਜਾ ਆਈਏ, ਮਸਜਿਦ ਨਮਾਜ਼ ਪੜ੍ਹ ਲਈਏ, ਈਦ ਵਾਲੇ ਦਿਨ ਜਾ ਆਈਏ, ਜਾਂ ਅਸੀਂ ਪਾਠ ਕਰ ਲਈਏ, ਵਟਸ ਰੋਂਗ ਇਨ ਦੈਟ? ਕੀ ਹੈ ਇਹਦੇ ਵਿੱਚ, ਗਲਤ ਕੀ ਹੈ? ਕੁਛ ਵੀ ਨਹੀਂ ਹੈਗਾ। ਸੋ ਆਪਾਂ ਇਹਨਾਂ ਚੱਕਰਾਂ 'ਚ ਨਾ ਪਈਏ, ਚਾਹੇ ਅੱਧੀ ਰਾਤ ਹੋਵੇ, ਅਸੀਂ ਅੱਧੀ ਰਾਤ ਮਨਾਉਣ ਲੱਗ ਪਈਏ ਨਾ ਪਰਮਾਤਮਾ ਦੇ ਨਾਮ 'ਤੇ, ਉਹ ਵੀ ਵਧੀਆ ਗੱਲ ਹੈ। ਦਿਨ ਚੜ੍ਹਦਾ ਮਨਾਉਣ ਲੱਗ ਪਈਏ, ਸੰਧਿਆ ਵੇਲੇ ਵੀ ਆਪਾਂ ਪਾਠ ਕਰਦੇ ਹਾਂ ਰਹਿ ਰਾਸਤਾ, ਸਵੇਰੇ ਵੇਲੇ ਵੀ ਕਰਦੇ ਹਾਂ। ਸੋ ਇਹਨਾਂ ਚੱਕਰਾਂ 'ਚ ਨਾ ਪਈਏ ਤਾਂ ਵਧੀਆ ਰਹੇਗਾ। ਅਤੇ ਆਓ ਆਪਾਂ ਪ੍ਰੋਗਰਾਮ ਦੇ ਵਿੱਚ ਬੱਬੂ ਮਾਨ ਦਾ ਗੀਤ ਸੁਣਦੇ ਹਾਂ। ਅੱਜ ਵੈਸੇ ਮੈਂ ਇਕੱਲਾ ਹੀ ਜੂਝ ਰਿਹਾ, ਮੈਂ ਆਪਣੀਆਂ ਦਿਲ ਵਾਲੀਆਂ ਗੱਲਾਂ ਕਰਨੀਆਂ। ਮੈਂ ਤੁਹਾਨੂੰ ਪਤਾ ਹੈ ਕਿ ਮੈਂ ਸੋਲੋ ਪ੍ਰੋਗਰਾਮ ਜ਼ਿਆਦਾ ਵਧੀਆ ਕਰ ਲੈਂਦਾ, ਮੈਨੂੰ ਬੜੀ ਤਸੱਲੀ ਹੁੰਦੀ ਹੈ, ਨਾਲੇ ਮੈਂ ਤੁਹਾਨੂੰ ਅੱਜ ਆਪਣੀ ਪਸੰਦ ਦੇ ਗੀਤ ਵੀ ਸੁਣਾਈ ਜਾਣੇ ਆ। ਪਰ ਜੇ ਤੁਹਾਡਾ ਦਿਲ ਕਰਦਾ ਨਾ ਆਪਣੀ ਕੋਈ ਸਾਂਝ ਪਾਉਣ ਨੂੰ ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਹਰਨੇਕ ਸਿੰਘ ਕਹਿ ਰਹੇ ਨੇ, ਕਹਿੰਦੇ ਹੈਰੀ ਹੋਣੀ, ਕਹਿੰਦੇ ਗੁਰਪ੍ਰੀਤ ਗਿੱਲ ਹੋਣਾ ਨੂੰ ਲਿਆਓ ਜੀ, ਹੁਣ ਇੰਨੀ ਸ਼ੋਰਟ ਨੋਟਿਸ 'ਤੇ ਨਹੀਂ ਆਉਂਦਾ। ਹਾਂਜੀ, ਗੁਰਪ੍ਰੀਤ ਗਿੱਲ ਹੋਣੀ ਅਗਰ ਸੁਣਦੇ ਹੋਣ ਤਾਂ ਮੈਨੂੰ ਜ਼ਰੂਰ ਕਾਲ ਕਰਨ। ਅਤੇ ਚਲੋ ਫਿਰ ਅੱਜ ਬੱਬੂ ਮਾਨ ਦਾ ਗੀਤ ਤੁਹਾਨੂੰ ਸੁਣਾਉਣੇ, ਸੰਗਰਾਂਦ। ਹਾਂਜੀ, ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਗੁਰੂ ਘਰ ਚੱਲੋ ਪਿਆਰੇ ਅੱਜ ਸੰਗਰਾਂਦ ਹੈ। ਸੋ ਗੀਤ ਆਪਾਂ ਕੰਟੀਨਿਊ ਰੱਖਾਂਗੇ ਥੋੜ੍ਹੀ ਦੇਰ ਬਾਅਦ, ਔਰ ਮੇਰੇ ਨਾਲ ਮੇਰੇ ਅਕਾਲਪਨ ਨੂੰ ਅਨੁਭਵ ਕਰਦੇ ਹੋਏ ਗੁਰਪ੍ਰੀਤ ਹੁਣੀ ਟਾਊਨਸਵਿਲ ਤੋਂ ਜੁੜੇ ਨੇ, ਅਤੇ ਮੈਂ ਉਹਨਾਂ ਦਾ ਬੜਾ ਤਹਿ ਦਿਲੋਂ ਧੰਨਵਾਦ ਕਰਦਾ। ਗੁਰਪ੍ਰੀਤ ਜੀ, ਜੀ ਆਇਆਂ ਨੂੰ ਪ੍ਰੋਗਰਾਮ 'ਚ ਸਵਾਗਤ ਹੈ। ਸਤਿ ਸ਼੍ਰੀ
ਅਕਾਲ ਭਾਈ, ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਵੀ। ਉਦਾਂ ਮੈਂ ਫੋਨ ਘੱਟ ਸੁਣਦੇ ਜ਼ਿਆਦਾ ਹੈ ਜੀ, ਸੁਣਦੇ ਹਮੇਸ਼ਾ, ਬਹੁਤ ਚਿਰ ਤੋਂ ਸੁਣ ਰਹੇ ਹਾਂ, ਬਹੁਤ ਜ਼ਿਆਦਾ ਟਾਈਮ ਤੋਂ।
ਠੀਕ ਹੈ, ਚਲੋ ਬਹੁਤ ਬਹੁਤ ਧੰਨਵਾਦ।
ਮੈਸੇਜ ਨਹੀਂ ਕਰੇ
ਕਿਤੇ ਜੀ ਆਇਆਂ ਨੂੰ, ਕੀ ਕਰ ਰਹੇ ਹੋ?
ਮੈਸੇਜ ਤੋਂ ਬਿਨਾਂ ਸਿੱਧਾ ਫੋਨ ਹੀ ਕੀਤਾ। ਹਾਂ,
ਪਾਣੀ ਦੀ ਆਵਾਜ਼ ਆ ਰਹੀ, ਕਿਤੇ ਤੁਸੀਂ ਵੀ ਮੱਛੀਆਂ ਨੂੰ ਆਟਾ ਤਾਂ ਨਹੀਂ ਪਾ ਰਹੇ?
ਨਾ ਜੀ ਨਾ, ਪਾਣੀ ਬੰਦ ਕਰਤਾ, ਮੈਂ ਕਾਰ ਧੋਂਦਾ ਸੀ।
ਅੱਛਾ ਅੱਛਾ,
ਕਾਰ ਧੋਣਾ, ਕਾਰ ਛੱਡੋ ਤੇ ਭਾਈ ਨਾਲ ਗੱਲ ਕਰੋ।
ਇਹ ਤਾਂ ਵੇ ਸੰਗਰਾਂਦ ਵਾਲੇ ਦਿਨ ਕਾਰ ਦੀ ਵੀ, ਫਿਰ ਅੱਜ ਸੰਗਰਾਂਦ ਹੀ ਹੋ ਗਏ, ਬਹੁਤ ਵਧੀਆ।
ਹਾਂਜੀ ਵਾਈਫ ਗਈ ਸੀ ਗੁਰਦੁਆਰੇ ਲੰਗਰ ਬਣਾਉਣ ਆਈ ਆ, ਹੁਣ ਜਾਵਾਂਗੇ 10 ਵਜੇ ਲੰਗਰ ਬਣਾ ਕੇ ਆ ਗਿਆ। ਸਾਡੇ ਸੰਗਤ ਸਾਡਾ ਸਿਸਟਮ ਥੋੜਾ ਜਿਹਾ ਡਿਫਰੈਂਟ ਹੈ ਜੀ ਇਸ ਸ਼ਹਿਰ ਦਾ।
ਹਾਂਜੀ ਉਹ ਪਿੰਡੂ ਜਿਦਾਂ ਇਲਾਕੇ ਆਪਣੇ ਬਲਗੁਲਗਾ ਮੁਲਿੰਬਾ ਆਪਣੇ ਇੱਧਰ ਸ਼ੈਪਟਨ ਗ੍ਰਿਫਿਥ ਵਲਗੁਲਗਾ ਟਾਊਨਸ ਵਿਲਕਿੰਸ ਸੰਗਰਾਂਦ ਵਾਲੇ ਦਿਨ ਜ਼ਿਆਦਾ ਹਨਾ ਆਪਣੇ ਮਨੌਤ ਹੁੰਦੀ ਹੈ ਨਾ ਇਲਾਕਿਆਂ ਦੇ ਵਿੱਚ।
ਹਾਂਜੀ ਨਿਆਣਿਆਂ ਨੂੰ ਉਹੀ ਦੱਸਿਆ ਹੁੰਦਾ ਵਾ ਸੰਗਰਾਂਦ ਵਾਲੇ ਦਿਨ ਪਹੁੰਚਣਾ ਜਿੱਦਾਂ ਮਰਜ਼ੀ ਪਹੁੰਚੋ।
ਠੀਕ ਹੈ ਜੀ। ਸੋ ਦੇਖੋ ਉਹ ਤੁਹਾਡੀ ਵਧੀਆ ਗੱਲ ਤੁਸੀਂ ਦੱਸਿਆ ਕਿ ਲੇਡੀਜ਼ ਜਿਹੜੀਆਂ ਸਵੇਰੇ ਉੱਠ ਕੇ ਗੁਰੂ ਘਰ ਜਾ ਕੇ ਸੇਵਾ ਕਰਦੀਆਂ ਨੇ, ਲੰਗਰ ਬਣਾਉਂਦੀਆਂ ਨੇ, ਸੰਗਰਾਂਦ ਨੂੰ ਪਹੁੰਚਣਾ ਹੁੰਦਾ ਖਾਸ ਕਰਕੇ ਐਤਵਾਰ ਵਾਲੇ ਦਿਨ। ਤੇ ਗੁਰਪ੍ਰੀਤ ਜੀ ਚਲੋ ਬਹੁਤ ਵਧੀਆ ਗੱਲ ਹੈ। ਤੇ ਆਪਣੇ ਪਿੱਛੇ ਜੇ ਮੀਂਹ ਬਹੁਤ ਪਏ ਆ, ਨੁਕਸਾਨ ਬਹੁਤ ਹੋਇਆ, ਬਚਾਅ ਹੋਇਆ ਆਪਣਾ, ਕੀ ਸਿਚੁਏਸ਼ਨ ਹੈ ਗਰਾਊਂਡ ਤੇ?
ਸਾਡੇ ਜੀ ਅਸੀਂ ਥੋੜੇ ਜਿਹੇ ਮੈਪ ਤੇ ਵੀ ਤੁਸੀਂ ਦੇਖੋਗੇ ਅਸੀਂ ਬਚ ਗਏ ਨੂੰ ਆ, ਸਾਡਾ ਤਾਂ ਬਹੁਤ ਰੀਅਰ ਕਿਤੇ ਭੁੱਲਿਆ ਪਟ ਕੇ ਆ ਜਾਂਦਾ ਸਾਡੇ ਕੋਲ ਮੀਂਹ।
ਅੱਛਾ
ਸਾਨੂੰ ਤਦੇ ਬ੍ਰੌਂਜ਼ ਵੈਲ ਕਹਿੰਦੇ ਆ ਬਈ ਮੀਂਹ ਬਹੁਤ ਘੱਟ ਪੈਂਦੇ ਆ।
ਅੱਛਾ
ਤਾਂ ਮੀਂਹ ਉਹ ਇੰਗਮ ਜਿੱਦਾਂ ਛੋਟਾ ਜਿਹਾ ਟਾਊਨ ਨੀ ਇੰਗਮ ਕੇਨ ਸਭ ਤੋਂ ਜ਼ਿਆਦਾ ਪੈਂਦਾ ਆ ਬਬਿੰਡਾ ਟੂ ਟਾਲੀ।
ਹਾਂਜੀ
ਉੱਥੇ ਬਹੁਤ ਜਿੱਦਾਂ ਸਾਲ ਦਾ ਦੋ ਦੋ ਤਿੰਨ ਤਿੰਨ ਮੀਟਰ ਚਾਰ ਚਾਰ ਮੀਟਰ ਪੈ ਜਾਂਦਾ, ਸਭ ਤੋਂ ਆਸਟ੍ਰੇਲੀਆ ਦਾ ਸਭ ਤੋਂ ਜ਼ਿਆਦਾ ਮੀਂਹ ਉੱਥੇ ਪੈਂਦਾ।
ਅੱਛਾ
ਤਾਂ ਸਾਡੇ ਅਸੀਂ ਮਿਸ ਹੋ ਜਾਈਦਾ ਹਮੇਸ਼ਾ।
ਚਲੋ
ਐਤਕੀ ਉਦਾਂ ਸੋਹਣਾ ਪੈ ਗਿਆ ਕਿ ਉਹ ਜਿੱਦਾਂ ਗਏ ਤੇ ਜਿਹੜਾ ਲਾਸਟ ਵਾਲਾ ਪਿਆ ਨੀਅਰਲੀ 200 ਮਿਲ ਹੋ ਗਿਆ ਤਿੰਨ ਚਾਰ ਦਿਨ ਚ।
ਠੀਕ ਹੈ।
ਯਾਨੀ ਕਿ ਸਾਡਾ ਡੈਮ ਨੀਅਰਲੀ ਹੈਗਾ ਆ 70-80% ਤੇ ਕੋਰ,
ਦੈਟਸ ਗੁੱਡ,
ਦੋ ਸਾਲ ਚਾਰ ਨਿਕਲ ਜਾਊਗੇ।
ਹਾਂਜੀ ਸੋ ਕੇਲੇ ਦੀ ਖੇਤੀ ਆ ਟਾਊਨਸਵਿਲ ਦੇ ਵਿੱਚ ਆਲੇ ਦੁਆਲੇ ਸਾਨੂੰ
ਸਟਾਰਟ ਹੁੰਦੀ ਆ ਆਫਟਰ ਇੰਗਮ।
ਅੱਛਾ
ਸਾਡੇ ਤਾਂ ਕੋਈ ਖੇਤੀ ਨੀ, ਸਾਡੇ ਨਾਲ ਏਅਰ ਆ ਜਿੱਦਾਂ ਜਿਹੜਾ ਪਰੇ 90 ਉਹ ਵੀ ਸਾਊਥ 90 ਕਿਲੋਮੀਟਰ ਉੱਥੇ ਥੋੜੀ ਜਿਹੀ ਹੁੰਦੀ ਆ ਜਿੱਦਾਂ ਗੰਨਾ ਤੇ ਬਾਜਪੇ ਬਾਵਨ ਆ ਜਾਂਦਾ ਵੈਜੀਟੇਬਲ ਚੋਲਦਾ।
ਤੇ ਫਿਰ ਇਹ ਅਦਾਨੀ ਦੀ ਮਾਈਨ ਫਿਰ ਤੁਹਾਡੇ ਇਲਾਕੇ ਚ ਲੱਗ ਰਹੀ ਹੈ ਖਾਨ?
ਹਾਂਜੀ ਉਹਦਾ ਵੱਡਾ ਆਫਿਸ ਸਾਡੇ ਆ ਜੀ, ਉਹਨੇ ਨਾਂ ਚੇਂਜ ਕਰਤਾ ਜੀ। ਹਾਂ
ਕੀ ਕਰਤਾ
ਨਾ ਉਹਨਾਂ ਦਾ ਐਡਰੈਸ ਕਰਕੇ ਕੁਛ ਇਦਾਂ, ਮੈਨੂੰ ਪੂਰਾ 100% ਸ਼ੋਰ ਨਹੀਂ, ਨੋਟ ਦੇ ਨੋਟ ਅਦਾਨੀ ਨਹੀਂ ਕਹਿੰਦੇ ਆਪਣੇ ਆਪ ਨੂੰ।
ਨਹੀਂ ਫਿਰ ਉਹ ਇੰਡੀਆ ਚ ਤਾਂ ਹਰੇਕ ਤਾਂ ਅਦਾਨੀ ਅੰਬਾਨੀ ਏਅਰਪੋਰਟਾਂ ਤੇ ਵੀ ਲਾਇਆ, ਉੱਥੇ ਵੀ ਕਰਾ ਦਿਓ ਚੇਂਜ ਫਿਰ ਕਹਿ ਕਹਾ ਕੇ। ਹਾਂ ਉਹ
ਉੱਥੇ ਵੀ ਕਹਿ ਕੇ, ਉੱਥੇ ਤਾਂ ਤੁਹਾਨੂੰ ਪਤਾ ਉੱਥੇ ਤਾਂ ਉੱਥੇ ਨਹੀਂ, ਉੱਥੇ ਹੋਣਾ ਤਾਂ ਬਹੁਤ ਵੱਡਾ ਕੰਮ ਆ।
ਠੀਕ ਹੈ ਠੀਕ,
ਇੱਥੇ ਤਾਂ ਹਰ ਚੀਜ਼ ਉਹ ਆਪੇ ਹੀ ਸਮਝਦਾਰ ਆ ਨਾ, ਜਦੋਂ ਥੋੜੇ ਜਿਹੇ ਪੰਗੇ ਚ ਪੈਂਦੇ ਆਪੇ ਉਹਨਾਂ ਨੂੰ ਪਤਾ ਇੱਥੇ ਪੈਸੇ ਦੇ ਕੇ ਕੰਮ ਨੀ ਹੋਣਾ, ਅੰਡਰ ਲੋਕਲ ਕੰਮ ਹੋਣਾ ਇੱਥੇ।
ਬਿਲਕੁਲ ਬਿਲਕੁਲ। ਤੇ ਵੈਸੇ ਵਿਰੋਧ ਘਟਿਆ, ਉਹ ਖਾਨ ਚੱਲਣੀ ਸ਼ੁਰੂ ਹੋਈ ਆ ਕਿਉਂਕਿ ਉਹਦੇ ਨਾਲ ਜੌਬਸ ਬੜੀਆਂ ਕ੍ਰੀਏਟ ਹੋਣੀਆਂ ਸੀ 4-5 ਹਜ਼ਾਰ ਦੇ ਕਰੀਬ।
ਸਾਡੇ ਲਈ ਤਾਂ ਬਹੁਤ ਵਧੀਆ ਚੀਜ਼ ਆ।
ਅੱਛਾ
ਸਾਡੇ ਲਈ ਤਾਂ ਬਹੁਤ ਟੌਪ ਵਧੀਆ ਚੀਜ਼ ਆ ਉਹ ਜੀ।
ਠੀਕ
ਹੈ। ਇਹ ਤਾਂ ਗ੍ਰੀਨ ਮੈਲਵਨ ਵਾਲੇ ਰੌਲਾ ਪਾਉਂਦੇ ਜਿਹਨਾਂ ਕੋਲ ਕੰਮ ਕੁੰਮ ਹੈਗਾ ਆ।
ਹਾਂਜੀ ਠੀਕ ਹੈ ਜੀ। ਬ੍ਰਿਸਬੇਨ ਜਾਣਾ ਪੈਂਦਾ ਸੀ ਕੰਮ ਕਰਨ ਵਾਸਤੇ, ਤੇ ਕਹਿੰਦੇ ਵੀ ਸਾਡੇ ਇਲਾਕੇ ਚ ਕੰਮ ਆ ਜਾਣਾ ਤੇ ਸਾਨੂੰ ਇੱਥੇ ਹੀ ਮਿਲ ਜਾਣਾ ਕੰਮ, ਜਿਹੜਾ ਕਿ ਵਧੀਆ ਸੀਗਾ ਉਹਨਾਂ ਲਈ।
ਸ਼ਹਿਰ ਦੇ ਜਿਹੜੀਆਂ ਵੱਡੀਆਂ ਕੰਪਨੀਆਂ ਹੈ ਜੀ ਉਹਨਾਂ ਦਾ ਬਹੁਤ ਖੁਸ਼ ਆ ਹੋ ਕੇ ਜਿਹਨਾਂ ਨੂੰ ਰੋਡ ਬਣਾ ਰਿਹਾ, ਜਿਹੜੇ ਹਜੇ ਤਾਂ ਸਟਾਰਟਿੰਗ ਚੱਲ ਰਿਹਾ ਨਾ ਰੋਡ ਬਣ ਰਿਹਾ ਜਿੱਦਾਂ।
ਹਾਂਜੀ ਹਾਂਜੀ।
ਤਾਂ ਬਾਅਦ ਤੇ ਹਜੇ ਬੰਦੇ ਨੀ ਲੇਬਰ ਨੀ ਹਜੇ ਜਾਣੀ ਸ਼ੁਰੂ ਹੋਈ।
ਠੀਕ ਹੈ।
ਪਰ ਫੇਰ ਵੀ ਕਾਫੀ ਪੈਸੇ ਆ ਰਹੇ ਉਹਨਾਂ ਦੇ ਰੈਸਟੋਰੈਂਟ ਚ।
ਚਲੋ ਬਹੁਤ ਵਧੀਆ ਗੱਲ ਹੈ। ਤੇ ਪੈਸੇ ਉਧਰੋਂ ਇੰਡੀਆ ਤੋਂ ਹੀ ਆਉਣੇ ਤੁਹਾਨੂੰ ਪਤਾ ਹੀ, ਉਹ ਵੀ ਆਪਣੇ ਹੀ ਹੋਣੇ ਆ, ਖਿਆਲ ਰੱਖਿਓ ਜਰਾ, ਧਿਆਨ ਨਾਲ ਖਰਚਿਓ।
ਮੈਂ ਸਾਡੇ ਤਾਂ ਨੀ ਜੀ ਹੁਣੇ, ਉਹ ਅਸੀਂ ਤਾਂ ਟੈਕਸ ਟੂਸ ਦਿੱਤਾ ਨੀ ਉੱਥੇ, ਇੱਥੇ ਹੀ ਦਿੱਤੇ ਅਸੀਂ, ਸਾਡੇ ਪੈਸੇ ਤਾਂ ਇੱਥੇ ਹੀ ਆ।
ਨਹੀਂ ਆਪਣੇ ਭਾਈ ਬੰਦਾਂ ਦੇ ਕਹਿਣ ਦਾ ਮਤਲਬ
ਹੋਊਗਾ ਜਿਹਨਾਂ ਨੇ ਟੈਕਸ ਦਿੱਤਾ ਆ। ਤਾਂ
ਠੀਕ
ਹੈ, ਅਸੀਂ ਟੈਕਸ ਨੀ ਨਾ ਦਿੱਤਾ, ਮੈਂ ਉਹ ਮੰਨਦਾ ਜੇ ਅਸੀਂ ਟੈਕਸ ਦਿੰਨੇ ਆ
ਫਿਰ
ਸਾਡਾ ਜਿਹੜਾ ਇੱਥੇ ਗਵਰਨਮੈਂਟ ਕੱਟਦੀ ਉਹ ਸਾਡੇ ਪੈਸੇ ਆ।
ਠੀਕ। ਤੇ ਗੁਰਪ੍ਰੀਤ ਜੀ ਕੋਈ ਕੋਈ ਹੋਰ ਗੱਲਬਾਤ ਆਪਣੇ ਇਲਾਕੇ ਤੁਸੀਂ ਸ਼ੇਅਰ ਕਰਨਾ ਚਾਹੋ ਜਾਂ ਤੁਸੀਂ ਆਪਣੇ ਦਿਲ ਵਾਲੀ ਕੋਈ ਗੱਲ ਸ਼ੇਅਰ ਕਰਨਾ ਚਾਹੋ?
ਤਕਰੀਬਨ ਜੀ ਤੁਹਾਡੀਆਂ ਦਿਲ ਵਾਲੀਆਂ ਸਾਡੀਆਂ ਹੀ ਹੁੰਦੀਆਂ ਤਕਰੀਬਨ, ਤਦੇ ਏਜ ਵੀ ਸਿਮਿਲਰ ਹੀ ਆ, ਮੈਂ ਵੀ ਜਲੰਧਰ ਤੋਂ ਆ।
ਅੱਛਾ।
ਪੌਣੀ ਦੇ ਨੇੜੇ ਤਾਂ।
ਠੀਕ ਠੀਕ ਠੀਕ।
ਤੁਸੀਂ 94 ਚ, ਮੈਂ 95 ਚ ਆਇਆ।
ਚਲੋ ਫਿਰ ਫਿਰ ਤਾਂ ਆਪਣਾ ਬਹੁਤ ਬਰਾਬਰ ਆ ਕੰਮ ਹੈ, ਸਿਮਿਲਰ ਹੀ ਆ, ਤੇ ਕੋਈ ਨੀ ਤੁਸੀਂ ਕਰਦੇ ਰਿਹਾ ਕਰੋ।
ਕੋਈ ਰੀਜ਼ਨ ਹੁੰਦਾ ਕਿਸੇ ਦਾ ਵੀ, ਜੇ ਥੋੜਾ ਜਿਹਾ ਵਿਚਾਰ ਮਿਲਦੇ ਹੋਣ ਫੇਰ ਹੀ ਕੋਈ ਸੁਣਦਾ।
ਹਾਂਜੀ ਹਾਂਜੀ ਬਿਲਕੁਲ, ਨਹੀਂ ਨਹੀਂ ਬਿਲਕੁਲ, ਤੁਸੀਂ ਜ਼ਰੂਰ ਸਾਂਝ ਪਾਇਆ ਕਰੋ, ਮਾੜੇ ਜਿਹੇ ਹੈਲੋ ਕਹਿ ਦਿਆ ਕਰੋ, ਮੈਸੇਜ ਪਾ ਦਿਆ ਕਰੋ ਤਾਂ ਚੰਗਾ ਲੱਗਦਾ। ਤੇ ਥੈਂਕ ਯੂ
ਮੈਸੇਜ ਤਾਂ ਜੀ, ਮੈਂ ਇੱਥੇ ਤਕਰੀਬਨ ਨੋਰਮਲ ਵੀ ਮੇਰੇ ਦੋਸਤ ਮੈਨੂੰ ਮੈਸੇਜ ਕਰਦੇ ਹਨ ਕੋਈ ਵੀ ਕੰਮ ਦਾ, ਉਹਨਾਂ ਨੂੰ ਪਤਾ ਇਹਦਾ ਆਉਣਾ ਨੀ ਵਾਪਸ, ਉਹਨਾਂ ਨੂੰ ਆਪੇ ਹੀ ਸਮਝ ਲੈਂਦੇ ਜੇ ਨਹੀਂ ਆਇਆ ਤਾਂ ਮਤਲਬ ਇਹਦੀ ਹਾਂ ਆ, ਜੇ ਮੈਂ ਨਾ ਕਰਨੀ ਹੋਵੇ ਫਿਰ ਮੈਸੇਜ
ਕਰਨਾ
ਵੀ ਸੋਰੀ ਆ ਮੈਂ ਪਹੁੰਚ ਨਹੀਂ ਸਕਦਾ।
ਉਹ ਗਿਆਨੀ ਸੰਤੋਖ ਸਿੰਘ ਜੀ ਹੁਣ ਮੰਗ ਰਹੇ ਪਈ, ਨੋ ਨਿਊਜ਼ ਇਜ਼ ਅ ਗੁੱਡ ਨਿਊਜ਼, ਮਤਲਬ ਇਹਦਾ ਮਤਲਬ ਕੋਈ ਖਬਰ ਨਹੀਂ।
ਮੇਰਾ ਮੈਸੇਜ ਆ, ਉਹਨਾਂ ਸਾਰਿਆਂ ਨੂੰ ਪਤਾ ਹੈ ਵੀ ਇਹ ਬੰਦੇ ਨੇ ਐਗਜ਼ਿਸਟ ਹੈ ਇਹਦੀ, ਕੋਈ ਵੀ ਹੋਰ ਜਿਹੜੇ ਸਾਡੇ ਗੋਰੇ ਵੀ ਆ ਜਿਹਦਾ ਗਰੁੱਪ ਆ ਅਸੀਂ ਬਣਾ ਦਿੱਤਾ ਕੋਈ ਵੀ।
ਹਾਂਜੀ ਹਾਂਜੀ ਹਾਂ, ਨਹੀਂ ਬਹੁਤ ਵਧੀਆ ਗੱਲ ਹੈ, ਤੇ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ, ਧੰਨਵਾਦ ਤੁਹਾਨੂੰ, ਤੁਸੀਂ ਯਾਦ ਕੀਤਾ ਤੇ ਸਾਡੀ ਇਨਸਾਨ ਜੀ
ਭਾਜੀ ਬੇਨਤੀ ਕਰੀ ਜਾਂਦੇ ਕੁਝ ਸੁਣਦਾ ਨਹੀਂ, ਮੈਂ ਤਾਂ ਬੋਲਣ ਵਾਲਾ, ਮੇਰਾ ਤਾਂ ਕੰਮ, ਮੈਂ ਪਹਿਲੀ ਵਾਰੀ ਤੁਹਾਨੂੰ ਬਹੁਤ ਚਿਰ ਹੋ ਗਿਆ, ਸਾਡੇ ਬਹੁਤ ਸੁਣਦੇ ਆ ਜੀ ਬੀਬੀਆਂ।
ਠੀਕ ਠੀਕ ਥੈਂਕ ਯੂ,
ਸਾਰੇ ਸਾਰੇ ਬਹੁਤ ਪੱਕਾ ਉਹ ਲਾ ਕੇ ਉਸ ਵੇਲੇ।
ਠੀਕ ਠੀਕ
ਬਹੁਤ,
ਚਲੋ ਸਾਰਿਆਂ ਨੂੰ ਫਤਿਹ ਬੁਲਾਇਓ ਜੀ, ਤੇ ਵੈਸੇ ਤਾਂ ਉਹ ਸੁਣਦੀਆਂ ਵੀ ਹੋਣਗੀਆਂ, ਪਰ
ਜੀ ਗੁਰਦੁਆਰੇ ਹੁਣ ਦੱਸਦਾ ਹੁਣ ਜਾ ਕੇ, ਮੈਂ ਕਹਿੰਦਾ ਜੀ ਮੈਨੂੰ ਕਰਤੀ ਆ
ਦਿਲ ਵਾਲੀ ਗੱਲ। ਠੀਕ ਹੈ ਜੀ ਠੀਕ ਹਾਂਜੀ 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 ਠੀਕ ਹੈ ਜੀ, ਥੈਂਕ ਯੂ ਜੀ ਬਹੁਤ ਬਹੁਤ, ਓਕੇ ਜੀ ਗੁਰਪ੍ਰੀਤ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਲਓ ਜੀ ਆਪਾਂ ਗੀਤ ਕੰਟੀਨਿਊ ਰੱਖਦੇ ਹਾਂ, ਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਆਪਣੀ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਸਾਂਝੀ ਕਰ ਸਕਦੇ ਹੋ।
ਰਵਿਦਾਸ ਜੀ ਸੁਣ ਕੇ ਸ਼ਲੋਕ ਮਿਟੇ ਆਤਮਾ ਦੀ ਪਿਆਸ ਜੀ, ਨਾਨਕ ਕਬੀਰ ਫਰੀਦ ਰਵਿਦਾਸ ਜੀ ਸੁਣ ਕੇ ਸ਼ਲੋਕ ਮਿਟੇ ਆਤਮਾ ਦੀ ਪਿਆਸ ਜੀ, ਸੀਨੇ ਨੂੰ ਠਾਰੇ ਨੇ ਅੱਜ ਸੰਗਰਾਂਦ, ਉੱਠੋ ਨਾਵੋ ਧੋਵੋ ਸਾਰੇ ਅੱਜ ਸੰਗਰਾਂਦ, ਗੁਰੂ ਕਰੇ ਚੱਲੋ ਪਿਆਰੇ ਅੱਜ ਸੰਗਰਾਂਦ, ਗੁਰੂ ਕਰੇ ਚੱਲੋ ਪਿਆਰੇ ਸੰਗਰਾਂਦ, ਉੱਠੋ ਨਾਵੋ ਧੋਵੋ ਸਾਰੇ ਅੱਜ ਸੰਗਰਾਂਦ, ਗੁਰੂ ਕਰੇ ਚੱਲੋ ਪਿਆਰੇ ਅੱਜ ਸੰਗਰਾਂਦ। ਵਕਾਰ ਨੇ ਬਖਸ਼ੀ ਹੈ ਮਤ ਬਸ ਗੁਰੂ ਦੇ ਪਿਆਰ ਨੇ, ਮਾਨ ਬੇਈਮਾਨ ਵਿੱਚ ਲੱਖਾਂ ਹੀ ਵਕਾਰ ਨੇ, ਬਖਸ਼ੀ ਹੈ ਮਤ ਬਸ ਗੁਰੂ ਦੇ ਪਿਆਰ ਨੇ, ਅੱਜ ਸੰਗਰਾਂਦ, ਉੱਠੋ ਨਾਵੋ ਧੋਵੋ ਸਾਰੇ ਅੱਜ ਸੰਗਰਾਂਦ, ਗੁਰੂ ਕਰੇ ਚੱਲੋ ਪਿਆਰੇ ਅੱਜ ਸੰਗਰਾਂਦ, ਗੁਰੂ ਕਰੇ ਚੱਲੋ ਪਿਆਰੇ ਅੱਜ ਸੰਗਰਾਂਦ, ਗੁਰੂ ਕਰੇ ਚੱਲੋ ਪਿਆਰੇ ਅੱਜ ਸੰਗਰਾਂਦ
ਜੀ, ਅੱਜ ਸੰਗਰਾਂਦ ਹੈ, ਗੁਰੂ ਕਰ ਚੱਲੋ ਪਿਆਰੇ ਅੱਜ ਸੰਗਰਾਂਦ ਹੈ। ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣ ਰਹੇ ਸੀ। ਸੋ ਪਿਆਰਿਓ, ਪ੍ਰੋਗਰਾਮ ਅੱਜ ਸੋਲੋ ਚੱਲ ਰਿਹਾ, ਅਤੇ ਮੇਰੀ ਹੁਣੇ ਹੀ ਟਿੰਡਸਾ ਭਾਜੀ ਨਾਲ ਗੱਲਬਾਤ ਹੋਈ ਆ, ਅਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ, ਤੇ ਗੁਰਿੰਦਰ ਸਿੰਘ ਹੁਣੀ ਵੀ ਵਰਜੀਨੀਆ ਤੋਂ ਸਾਡੇ ਨਾਲ ਜੁੜੇ ਨੇ, ਡਰਾਈਵ ਕਰ ਰਹੇ ਨੇ ਤੇ ਕਹਿੰਦੇ ਮੈਂ ਕਰਨਾ ਤਾਂ ਚਾਹੁੰਦਾ ਕਾਲ, ਪਰ ਮੈਨੂੰ $35 ਚਾਰਜ ਕੀਤਾ ਹੋਏ ਸੀਗੇ ਪਿਛਲੀ ਵਾਰੀ। ਕੋਈ ਗੱਲ ਨਹੀਂ, ਹੁਣ ਆਪਾਂ ਨਵਾਂ ਸਿਸਟਮ ਲਾਉਂਦੇ ਹਾਂ, ਕੋਈ ਵਟਸਐਪ ਦਾ ਜਗਾੜ ਵਗੈਰਾ ਬਣਾਉਂਦੇ ਹਾਂ ਅਤੇ ਉਹਦੇ ਰਾਹੀਂ ਫਿਰ ਆਪਾਂ ਗੱਲਬਾਤ ਕਰਿਆ ਕਰਾਂਗੇ। ਜਗਵੀਰ ਸਿੱਖੂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਕਹਿੰਦੇ ਨੇ ਕਿ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਸੋਹਣਾ ਚੱਲ ਰਿਹਾ ਮੈਲਬਨ ਤੋਂ। ਔਰ ਅਜਮੇਰ ਸਿੰਘ ਜੀ ਹੁਣੀ ਵੀ ਸਾਡੇ ਨਾਲ ਜੁੜਦੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਕਿ ਤੜਕਾ ਸਵੇਰ, ਬਾਪੂ ਕਿਹਾ ਕਰਦਾ ਸੀ ਕਿ ਤੜਕਾ ਕੰਮ ਨੂੰ ਲਾ ਲਓ ਦਾਲ ਵਾਂਗ ਸਵਾਦ ਹੋ ਜੂ। ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ। ਅਤੇ ਰਵਿੰਦਰ ਧਨੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਗੁਰਿੰਦਰ ਸਿੰਘ ਉਹਨਾਂ ਨੂੰ ਫੋਟੋ ਭੇਜੀ ਆ। ਰੁਪਿੰਦਰ ਸਿੰਘ ਕਾਲਕਲਾਂ ਵਾਲੇ ਵੀ ਆ ਗਏ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਅਤੇ ਮੇਰੇ ਨਾਲ ਗੁਰਮਿੰਦਰ ਸਿੰਘ ਸਿਡਨੀ ਤੋਂ ਜੁੜੇ ਨੇ, ਸ਼ਾਮਿਲ ਹੋਏ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਗੁਰਮਿੰਦਰ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ ਪਿਆਰੇ ਹੋ?
ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਮੈਂ ਗੁਰਮਿੰਦਰ ਸਿੰਘ ਜੀ ਐਸ ਚਾਲ ਬੋਲ ਰਿਹਾ।
ਹਾਂਜੀ ਹਾਂਜੀ, ਜੀ ਐਸ ਚਾਲ, ਠੀਕ ਹੈ, ਕਿਆ ਬਾਤ, ਮੈਂ ਇਹ ਨਾਂ ਲਿਖਦਾ ਤੁਹਾਡਾ, ਜੀ ਐਸ ਚਾਲ ਲਿਖਦਾ। ਹਾਂਜੀ ਹਾਂਜੀ, ਹੋਰ ਕੀ ਬਣ ਰਿਹਾ ਤੁਹਾਡੇ ਸਿਡਨੀ ਦੇ ਵਿੱਚ, ਕਹਿੰਦੇ ਮੀਂਹ ਪੈ ਰਿਹਾ।
ਹਾਂਜੀ ਭਾਜੀ, ਬਾਰਿਸ਼ ਹੋ ਰਹੀ ਹੈ ਜੀ, ਸਵੇਰ ਦੀ ਕਾਫੀ ਜ਼ਿਆਦਾ ਬਾਰਿਸ਼ ਹੋਈ ਹੈ।
ਅੱਛਾ,
ਮੀਂਹ ਪੈ ਰਿਹਾ ਜੀ।
ਅੱਛਾ ਅੱਛਾ,
ਹਾਂਜੀ
ਚਲੋ, ਇਹ ਵੀ ਵੈਸੇ ਹੁਣ ਬਰਸਾਤਾਂ ਆ ਅਫੀਸ਼ਲੀ ਤਾਂ ਆਸਟ੍ਰੇਲੀਆ ਦੇ ਵਿੱਚ। ਅਤੇ ਖੈਰ, ਤੁਸੀਂ ਖਬਰਾਂ ਦਾ ਬੜਾ ਖਿਆਲ ਰੱਖਦੇ ਹੋ ਅਤੇ ਅਪ ਟੂ ਡੇਟ ਰਹਿੰਦੇ ਹੋ, ਅਤੇ ਕੱਲ੍ਹ ਤੁਸੀਂ ਇੱਕ ਪਾਰਕਰਾਂ ਦੀ ਵੀ ਫੋਟੋ ਪਾਈ ਸੀਗੀ, ਅਤੇ ਉਹਦੇ ਬਾਰੇ ਦੱਸੋ ਕਿ ਤੁਸੀਂ ਇਕੱਲੇ ਜਾਂਦੇ ਹੋ ਜਾਂ ਹੋਰ ਵੀ ਆਪਣੇ ਭਾਈਚਾਰੇ 'ਚ ਹੁੰਦੇ ਨੇ ਉੱਥੇ ਦੌੜਨ ਵਾਸਤੇ?
ਹਾਂਜੀ ਭਾਜੀ, ਜਿੱਦਾਂ ਤੁਸੀਂ ਦੱਸਿਆ ਸੀ ਕੱਲ,
ਹਾਂਜੀ
ਉਹ ਸਾਰੇ ਜਿੱਦਾਂ ਆਪਣੇ ਭਾਈਚਾਰੇ ਦੇ ਲੋਕ ਹੁੰਦੇ ਆ ਜੀ ਕਾਫੀ, ਉਹ ਖੇੜਾ ਸਾਹਿਬ, ਬਾਜਵਾ ਸਾਹਿਬ, ਉਹੀ ਆਰਗੇਨਾਈਜ਼ਰ ਸੀਗੇ ਜੀ। ਸਾਡੀ ਐਜ ਏ ਵਲੰਟੀਅਰ ਲੱਗੀ ਹੋਈ ਸੀ ਜੀ ਜੋਬ, ਤੇ ਆਪਣੀ ਕਮਿਊਨਿਟੀ ਦੇ ਵੀ ਕਾਫੀ ਲੋਕ ਹੁੰਦੇ ਆ, ਤੇ ਲੋਕਲ ਕਮਿਊਨਿਟੀ ਦੇ ਦੂਜੇ ਗੋਰੇ ਵੀ ਕਾਫੀ ਹੁੰਦੇ ਆ। ਤੇ ਕੱਲ ਕੋਈ 150 ਜਾਣੇ ਹੈਗੇ ਸੀਗੇ ਜੀ।
ਠੀਕ ਹੈ,
ਤੇ ਉਹ 5 ਕਿਲੋਮੀਟਰ ਦਾ ਰਨ ਸੀਗਾ ਜਿੱਦਾਂ ਕਰਦੇ ਆ ਜੀ।
ਆਪਣੀਆਂ ਬੀਬੀਆਂ ਵੀ ਇੰਟਰਸਟਿਡ ਹੁੰਦੀਆਂ ਕਿ ਨਹੀਂ?
ਹਾਂਜੀ ਹਾਂਜੀ, ਕਾਫੀ ਕਾਫੀ ਹੈਗੀਆਂ ਜੀ ਬੀਬੀਆਂ, ਤੇ ਕੁਝ ਤੇ ਕਾਫੀ ਵਧੀਆ ਜਿੱਦਾਂ ਕਰ ਰਹੇ ਆ, ਜਿਹੜੇ ਕੰਟੀਨਿਊ ਕਰਦੇ ਆ। ਇਹਦਾ ਇਹ ਸੰਬੰਧ ਇਹੀ ਫਾਇਦਾ ਹੈ ਕਿ ਇਹ ਕੋਈ ਰੇਸ ਨਹੀਂ ਆ, ਜਿੱਦਾਂ ਜੇ ਤੁਸੀਂ ਵਾਕ ਕਰਨੀ ਚਾਹੋ ਤੇ ਵਾਕ ਕਰ ਸਕਦੇ ਆ, ਜੇ ਤੁਸੀਂ ਜੋਗਿੰਗ ਕਰਨੀ ਚਾਹੋ ਜੋਗ, ਤੇ ਜੇ ਤੁਸੀਂ ਰਨ ਕਰਨਾ ਚਾਹੁੰਦੇ ਤੇ ਰਨ ਕਰ ਲਓ।
ਅੱਛਾ ਜੀ, ਜਾਣੀ ਕਿ ਠੀਕ ਹੈ ਵੀ ਤੁਸੀਂ ਜਾਣਾ ਆ ਨੇਚਰ ਦੇ ਨਾਲ ਜੁੜਨਾ, ਥੋੜਾ ਨੱਠਣਾ ਭੱਜਣਾ ਕੁੱਦਣਾ ਆ, ਤੇ ਉਹਦੇ ਨਾਲ ਕੀ ਆ ਫੇਰ ਰੂਹ ਹੋਰ ਪਾਸੇ ਪੈ ਜਾਂਦੀ ਹੈ ਨਾ। ਤੇ
ਬਿਲਕੁਲ ਜੀ ਬਿਲਕੁਲ, ਇਹ ਬਹੁਤ ਵਧੀਆ ਗੈਟ ਟੂਗੈਦਰ ਪ੍ਰੋਗਰਾਮ ਹੀ ਹੈ ਜੀ। ਇੱਕ ਫਿਰ ਜਿੱਦਾਂ ਉਹ ਫਿਨਿਸ਼ ਹੋ ਜਾਂਦਾ ਤੇ ਉਹ ਬਾਅਦ ਚ ਲੋਕਲ ਕੈਫੇ ਚ ਜਾਂਦੇ ਆ, ਤੇ ਇੱਕ ਤੇ ਜਿੱਦਾਂ ਇੰਪਲੋਇਮੈਂਟ ਜਨਰੇਟ ਵਾਲਾ ਕੰਮ ਹੀ ਆ ਕਿ ਉਹ ਵੀ ਕਾਫੀ ਬਿਜ਼ੀ ਹੋ ਜਾਂਦੇ ਆ। ਇੱਕ ਆਪਣੇ ਬੰਦੇ ਆਪਸ ਚ ਗੱਲਬਾਤ ਕਰ ਲੈਂਦੇ ਸਾਰੇ ਵੀਕ ਦੀ ਜੀ,
ਕਿਸੇ
ਨਾ ਹੋਇਆ ਕਿ ਨਹੀਂ ਹੋਇਆ। ਹਾਂਜੀ,
ਤੇ ਜਿਹੜੀ ਗੱਲਬਾਤ ਦੇ ਵਿੱਚ ਮੁੱਦਾ ਕਿਸਾਨੀ ਮੁੱਦਾ ਚੱਲ ਰਿਹਾ ਜਾਂ ਕੋਈ ਹੋਰ ਮੁੱਦਾ ਚੱਲ ਰਿਹਾ, ਜਿਹੜੀਆਂ ਕਨਵਰਸੇਸ਼ਨ ਹੁੰਦੀਆਂ?
ਕਿਸਾਨੀ ਮੁੱਦਾ ਰਹਿੰਦਾ ਜੀ, ਕਿਸਾਨੀ ਮੁੱਦਾ ਤੇ ਜ਼ਰੂਰ ਰਹਿੰਦਾ ਵਾ। ਹੁਣ ਮੈਂ ਤੁਹਾਨੂੰ ਵੀ ਵੈਸੇ ਪੁੱਛਣਾ ਸੀਗਾ ਕਿ ਇਹ ਹੁਣ ਕੁਛ ਸਲੋ ਡਾਊਨ ਜਿਹਾ ਹੋਇਆ ਜੀ, ਨਿਊਜ਼ ਵੀ ਘੱਟ ਆਉਂਦੀ ਆ, ਕੋਈ ਉਹ ਪ੍ਰੋਗਰਾਮ ਵੀ ਜ਼ਿਆਦਾ ਉਹ ਨਹੀਂ ਉਹ ਲੀਕ ਰਹੇ, ਜਾਂ ਹੁਣ ਜਿਹੜੇ ਪ੍ਰੋਗਰਾਮ ਦਿੱਤੇ ਜਾ ਰਹੇ ਆ ਉਹਦੇ ਵਿੱਚ ਜਿੱਦਾਂ ਕਿਸੇ ਦਾ ਜਨਮ ਦਿਨ ਮਨਾਉਣ ਵਾਲੀ ਗੱਲ ਕਰ ਲੈਂਦੇ ਆ ਉੱਥੇ, ਜਾਂ ਉਹ ਕਰ ਲਈ, ਉਹਦੇ ਨਾਲ ਕੋਈ ਇਫੈਕਟ ਇਹਦੇ ਤੇ ਹੈ ਨਾ, ਪਏ ਗਏ ਮੁੱਦਿਆਂ ਤੋਂ ਭਟਕਣ ਵਾਲੀ ਗੱਲ ਲੱਗ ਰਹੀ ਹੈ ਜੀ।
ਨਹੀਂ, ਅੱਜ ਕੱਲ ਤਾਂ ਬੰਗਾਲ ਗਏ ਹੋਏ ਨੇ ਉੱਤੇ ਇਲੈਕਸ਼ਨ
ਹੋਣੀ ਹੋਣੀ, ਥੋੜਾ ਬੰਗਾਲ ਗਏ ਪਹਿਲਾਂ ਤੇ ਜਿਹੜਾ ਉਹਨਾਂ ਨੇ ਦਿੱਤਾ ਸੀ ਪ੍ਰੋਗਰਾਮ ਉਹਦੇ ਵਿੱਚ ਤੇ ਇੱਦਾਂ ਦਾ ਹੀ ਲੱਗ ਰਿਹਾ, ਤੇ ਹੁਣ ਤੇ ਇੱਦਾਂ ਲੱਗ ਰਿਹਾ ਕਿ ਜਿੱਦਾਂ ਇਹ ਜਿਹੜੇ ਗਾੜੀ ਲੱਗੇ ਹੋਏ ਬੰਦੇ ਆਪਣੀ ਜਾਨ ਛਡਾਉਂਦੇ ਫਿਰਦੇ ਆ ਜਿੱਦਾਂ, ਪਰ ਪਿੱਛੋਂ ਪ੍ਰੈਸ਼ਰ ਬਹੁਤ ਆ।
ਹਾਂ, ਹੁਣ ਉਹ ਗਾ ਹੈ ਵੀ ਪਿੱਛੇ ਨੂੰ ਮੁੜਨ ਦੀ ਬਜਾਏ ਹੁਣ ਬੰਗਾਲ ਵੱਲ ਨੂੰ ਹੋ ਗਿਆ ਵੀ ਉੱਧਰ ਜਾਈਏ ਭਰਾਵਾ, ਪੰਜਾਬ ਦੇ ਵਿੱਚ ਤਾਂ ਆਉਣ ਨਹੀਂ ਦੇਣਾ ਬਿਨਾਂ ਕੁਛ ਲਿਆ। ਸੋ ਇਹ ਇਲੈਕਸ਼ਨਾਂ ਕਰਾਉਣਗੇ ਜੀ ਕਈ ਸੂਬਿਆਂ ਦੇ ਵਿੱਚ, ਫਿਰ ਪੰਜਾਬ ਦੇ ਵਿੱਚ 2022 ਤੱਕ ਇਲੈਕਸ਼ਨ। ਮੈਂ ਇੱਕ ਅੱਜ ਸਵੇਰੇ ਪੜ੍ਹ ਵੀ ਰਿਹਾ ਸੀ, ਕਹਿੰਦੇ ਵੀ ਜਿਹੜੇ ਤਾਂ ਬਾਬੇ ਆ ਜਾਂ ਕਿਸਾਨ ਆ ਉਹ ਤਾਂ ਬੈਠੇ ਆ ਬਾਰਡਰਾਂ 'ਤੇ, ਤੇ ਜਿਹੜੇ ਕਹਿੰਦੇ ਲੀਡਰ ਨੇ ਉਹ ਪੰਜਾਬ ਦੇ ਵਿੱਚ ਜਾਂ ਹੋਰ ਚੁਟਕਲੇ ਸੁਣਾ ਸੁਣਾ ਕੇ ਲੋਕਾਂ ਤੋਂ ਤਾੜੀਆਂ ਵਜਵਾ ਰਹੇ ਨੇ, ਮਤਲਬ ਇਟਸ ਰੀਅਲੀ ਸੈਡ ਜੋ ਵਾਪਰ ਰਿਹਾ ਹੈ. ਮਤਲਬ ਜਿਹੜੇ ਯੂਥ ਹੈ ਉਹ ਟੋਟਲੀ ਡਿਸਓਰੀਐਂਟ ਕਰਤਾ ਹੈ ਲੀਡਰਾਂ ਨੇ, ਉਹਨਾਂ ਨੂੰ ਜਮਾਂ ਹੀ ਕੱਚੀ ਲਾ ਦਿੱਤਾ ਹੈ. ਅਤੇ ਹੁਣ ਯੂਥ ਤਾਂ ਰਿਹਾ ਹੀ ਨਹੀਂ ਨਾਲ, ਇਹ ਵੀ ਸੁਣਨ ਦੇ ਵਿੱਚ ਮਿਲਿਆ. ਉਹ ਚਾਓ ਜਿਹੜਾ ਖਤਮ ਹੋ ਗਿਆ, ਜਿਹੜਾ ਮਤਲਬ ਜਜ਼ਬਾ ਸੀ ਨਾ ਚੜ੍ਹਦੀ ਕਲਾ ਵਾਲਾ ਸੀ, ਉਹ ਨਹੀਂ ਰਿਹਾ. ਚਾਲ ਸਾਹਿਬ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ 'ਤੇ.
ਬਿਲਕੁਲ ਜੀ ਬਿਲਕੁਲ. ਤੇ ਨਾਲੇ ਤੁਹਾਨੂੰ ਨੀ ਲੱਗ ਰਿਹਾ ਕਿ ਦੋਵੇਂ ਧਿਰਾਂ ਬਹੁਤ ਜ਼ਿਆਦਾ ਸਟੈਬਨ ਜਾਂ ਜਿੱਦੀ ਹੋ ਗਈਆਂ ਵਾ ਕਿਸੇ ਕਾਮਨ ਗਰਾਊਂਡ ਤੇ ਆਉਣ ਦੀ ਬਜਾਏ? ਤੇ ਮਤਲਬ ਜੇ ਜੇ ਵਾਪਸ ਲੈਣ ਦੀ ਗੱਲ ਤੇ ਜਿੱਦਾਂ ਦੋਵੇਂ ਧਿਰਾਂ ਅੜ ਗਈਆਂ, ਉਹ ਲੈਣ ਲਈ ਰਾਜ਼ੀ ਨਹੀਂ ਆ. ਜੇ ਸਾਨੂੰ MSP ਐਜ਼ ਏ ਲਾਅ ਮਿਲ ਜੇ ਤੇ ਜੇ ਮੰਡੀਆਂ ਚੱਲੀਆਂ ਵੀ ਜਾਣਗੀਆਂ ਤੇ ਭਾਵੇਂ ਪ੍ਰਾਈਵੇਟ ਬਾਇਰ ਵੀ ਆ ਗਏ, ਜੇ MSP ਐਜ਼ ਏ ਲਾਅ ਆ ਤੇ ਪ੍ਰਾਈਵੇਟ ਬਾਇਰ ਵੀ ਉਹਦੇ ਤੋਂ ਘੱਟ ਨਾ ਖਰੀਦ ਸਕੇ ਤੇ ਉਹ ਵੀ ਇੱਕ ਸੋਲਿਊਸ਼ਨ ਹੋ ਸਕਦਾ.
ਨਹੀਂ ਇਹ ਦੇ ਰਹੇ ਨੇ ਉਹ ਸੋਲਿਊਸ਼ਨ, ਪ੍ਰੋਬਲਮ ਇਹ ਹੈ ਕਿ ਗਵਰਨਮੈਂਟ 2 ਸਾਲ ਦਾ ਸਸਪੈਂਸ਼ਨ ਪੀਰੀਅਡ ਦੇ ਰਹੀ ਹੈ, ਉਸ ਤੋਂ ਬਾਅਦ ਇਸ ਨੂੰ ਦਰੁਸਤ ਕਰਨ ਦੀਆਂ ਇਹ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਹੈ. ਪਰ ਗੱਲ ਤੇ ਉਹ ਮੰਨ ਕੇ ਫਿਰ 31-32 ਜਣੇ ਹੈਗੇ ਉਹ ਦੂਜੇ ਨਹੀਂ ਮੰਨਦੇ, ਉੱਥੇ ਪੋਲਿਟਿਕਸ ਚੱਲਦੀ ਹੈ ਨਾ. ਰੌਲਾ ਇਲੈਕਸ਼ਨਸ ਦਾ ਆ ਵੀ ਜਿਹੜੇ ਸੂਬਿਆਂ ਦੇ ਵਿੱਚ ਇਲੈਕਸ਼ਨ ਆਉਣੇ ਉਹ ਰੌਲਾ ਆ. ਰੌਲਾ ਕਿਸਾਨੀ ਨੂੰ ਤਾਂ ਹਾਈਜੈਕ ਟਾਈਪ ਕਰ ਲਿਆ ਆ. ਦੇਖੋ ਇਹਦੇ ਵਿੱਚ ਮੈਂ BJP ਨੂੰ ਬਹੁਤਾ ਦੋਸ਼ੀ ਨਹੀਂ ਮੰਨਦਾ, ਉਹਨਾਂ ਨੇ ਠੀਕ ਆ ਗਲਤ ਕੰਮ ਕੀਤਾ, ਸ਼ੁਰੂ 'ਚ ਕੰਸਲਟੇਸ਼ਨ ਨਹੀਂ ਕੀਤੀ, ਪਰ ਉਹ ਤੋਂ ਬਾਅਦ ਜਿਹੜੀ ਆ ਉਹ ਤੋਂ ਬਾਅਦ ਸਾਡੇ ਬੰਦੇ ਗਏ ਕੁਛ ਹੋਰ ਕਰਨ ਸੀ ਤੇ ਕਰ ਕੁਛ ਹੋਰ ਰਹੇ ਨੇ, ਇਹ ਸਮੱਸਿਆ ਆ ਰਹੀ ਆ. ਗੱਲ ਤਾਂ MSP ਨੂੰ ਕਰਵਾਉਣ ਗਏ ਸੀਗੇ ਤੇ ਉਹ ਹੁਣ ਉਹ ਤੋਂ ਬਾਅਦ ਜੀ ਉਹ ਹੋਰੇ ਪਾਸੇ ਨੂੰ ਤੁਰ ਪਏ ਆ, ਅਸੀਂ ਤਾਂ ਜੀ ਆਹ ਕਰਨਾ, ਅਸੀਂ ਤਾਂ ਉਹ ਕਰਨਾ, ਜਿਹੜੀਆਂ ਆਊਟ ਆਫ ਦਾ ਸਕੋਪ ਗੱਲਾਂ ਨੇ. ਉਹ
ਇਹਨਾਂ ਨੇ ਆਪ ਹੀ ਉਹਨਾਂ ਨੂੰ ਮੌਕਾ ਦਿੱਤਾ ਸੀ 26 ਜਨਵਰੀ ਵਾਲੇ ਦਿਨ, ਜਿੱਦਾਂ ਕਾਫੀ ਪ੍ਰੈਸ਼ਰਾਈਜ਼ ਬਣਾ ਲਿਆ ਉਹਨਾਂ ਤੇ, ਫਿਰ ਆਪ ਹੀ ਆਪਣੇ ਬੰਦਿਆਂ ਨੂੰ ਉਹ ਝੰਡੇ ਵਾਲੀ ਗੱਲ ਦੇ ਵਿੱਚ ਲੈ ਜਾਣਾ ਕਿ ਇਹਨਾਂ ਨੇ ਵੀ ਉੱਥੇ ਉਹ ਕਰਤਾ ਜੇ ਕਰਤਾ. ਗਵਰਨਮੈਂਟ ਨੂੰ ਉਹ ਮੌਕਾ ਦੇ ਦਿੱਤਾ ਤੇ ਉਹ ਉਲਝਾ ਤਾ ਸਾਰੇ ਮੁੱਦੇ ਦੇ ਉੱਤੇ.
ਹਾਂਜੀ ਉਹ ਵੀ ਰਲੀ ਮਿਲੀ ਤੁਹਾਨੂੰ ਪਤਾ ਹੀ ਹੈ ਸੀਗਾ. ਤੇ ਖੈਰ ਇਹਦੇ ਬਾਰੇ ਤਾਂ ਹੁਣ ਚਲੋ ਆਪਾਂ ਕੀ ਕਹਿ ਸਕਦੇ ਹਾਂ, ਕਿਉਂਕਿ ਹੁਣ ਲੀਡਰਾਂ ਨੇ ਕੀ ਕਰਨਾ ਆ, ਕੀ ਗੱਲਬਾਤ ਕਰਨੀ, ਕਿਉਂਕਿ ਉਹਨਾਂ ਨੇ ਜਿਹੜੇ ਇੰਡੀਪੈਂਡੈਂਟ ਵਿੱਚ ਸਰੋਤ ਸੀ ਜਿਸ ਤਰ੍ਹਾਂ ਲੱਖਾ ਸਿਧਾਣਾ ਸੀ, ਦੀਪ ਸਿੱਧੂ ਸੀ ਜਾਂ ਹੋਰ ਬੰਦੇ ਸੀ, ਉਹਨਾਂ ਨੂੰ ਤਾਂ ਮਾਈਨਸ ਕਰਕੇ ਉਹ ਤਾਂ ਅੰਦਰ ਬੈਠੇ ਨੇ ਜਾਂ ਰੂਪੋਸ਼ ਹੋਏ ਪਏ ਨੇ. ਹੁਣ ਇਹ ਆਪਣੀ ਮਰਜ਼ੀ ਕਰੀ ਜਾ ਰਹੇ ਨੇ, ਜਿੱਦਾਂ ਮਰਜ਼ੀ ਕਰਦੇ ਨੇ. ਉਹ ਹੁਣ ਚਲੋ ਰੱਬ ਭਲੇ ਹੀ ਕਰੇ, ਵੈਸੇ ਮੈਨੂੰ ਲੱਗਦਾ ਹੈ ਕਿ ਜਿਹੜੇ
ਆਮ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ. ਜਿਹੜੇ ਦੇਖੋ 300 ਬੰਦਾ ਮਰਵਾ ਵੀ ਲਿਆ ਅਸੀਂ ਨੀਲ ਦੀ, ਤੇ ਦੂਜੀ ਗੱਲ ਇੰਨਾ ਸਰਮਾਇਆ, ਇੰਨਾ ਡੀਜ਼ਲ, ਇੰਨਾ ਸਾਰਾ ਕੁਝ ਹੋ ਕੇ ਤੇ ਅਜੇ ਕੁਝ ਪ੍ਰਾਪਤੀ ਹੁੰਦੀ ਨੀ ਦੇਖ ਰਹੀ,
ਕਰੋੜਾਂ ਚ ਅਰਬਾਂ ਚ. ਸੋ ਇਸ ਕਰਕੇ ਹਾਂ ਜਾਨਾਂ ਵੀ ਗਈਆਂ ਨੇ. ਮੈਨੂੰ ਇਉਂ ਲੱਗਦਾ ਚਾਲ ਸਾਹਿਬ ਜਾਂਦੇ ਜਾਂਦੇ ਮੈਂ ਇਹ ਗੱਲ ਆਪਾਂ ਕਰ ਲੈਂਦੇ ਹਾਂ ਕਿ ਜਿਹੜੇ ਕਾਨੂੰਨ ਇਹਨਾਂ ਨੇ, ਮਤਲਬ BJP ਨਾ ਇਹਨਾਂ ਸਾਰਿਆਂ ਨੂੰ ਥੱਲੇ ਲਾਏਗੀ, ਕਿਉਂਕਿ ਯੂਥ ਨਹੀਂ ਰਿਹਾ, ਕਿਸਾਨ ਵੀ ਜਿਹੜੇ ਅੱਕੇ ਪਏ ਨੇ ਇਹਨਾਂ ਤੋਂ, ਲੀਡਰਾਂ ਤੋਂ ਹੀ. ਸੋ BJP ਆਪਣੇ ਆਪ ਹੀ ਇਹ ਕਾਨੂੰਨ ਜਿਹੜੇ ਵਾਪਸ ਲੈ ਕੇ ਨਾ ਇਹਨਾਂ ਤੋਂ ਬਿਨਾਂ ਹੀ 2 ਸਾਲ ਲਈ ਸਸਪੈਂਡ ਕਰਕੇ MSA ਆਪਣੇ ਆਪ ਹੀ ਲਾਗੂ ਕਰ ਦੇਗੇ. ਇਹਨਾਂ ਨੇ ਉੱਥੇ ਫਿਰ ਬੈਠੇ ਰਹਿਣਾ, ਇਹਨਾਂ ਨੂੰ ਫਿਰ ਨਿੰਮੋ ਝੂਣੇ ਹੋ ਕੇ ਆਉਣਾ ਪੈਣਾ ਆ, ਇਹਨਾਂ ਨਾਲ ਮੀਟਿੰਗ ਨਹੀਂ ਕਰਨੀ ਉਹਨਾਂ ਨੇ, ਗਰੰਟੀ ਆ. ਸੋ ਇਸ ਕਰਕੇ ਕਿਉਂਕਿ ਇਹ ਹੁਣ ਬੰਗਾਲ 'ਚ ਉਹਨਾਂ ਨੂੰ ਹੈਰਾਨ ਗਏ ਹੋਏ ਨੇ, ਕਦੇ ਕਿਤੇ ਗਏ ਨੇ, ਕਦੇ ਕੁਛ ਕਰਦੇ ਨੇ, ਕਦੇ ਕੁਛ ਕਰਦੇ ਨੇ. ਸੋ ਇਹ ਜਿਹੜੀਆਂ ਚੀਜ਼ਾਂ ਨਾ ਉਹ ਇਹ ਇਹਨਾਂ ਦੇ ਨੈਗੇਟਿਵ ਵੀ ਜਾ ਸਕਦੀਆਂ. ਖੈਰ ਬਹੁਤ ਬਹੁਤ ਧੰਨਵਾਦ ਚਾਲ ਸਾਹਿਬ ਤੇ ਥੈਂਕ ਯੂ ਫੋਰ
ਕਾਲਿੰਗ. ਜਾਂਦੇ ਜਾਂਦੇ ਚੁਟਕਲਾ ਸੁਣਾਉਣਾ ਸੀ ਜੇ ਤੁਸੀਂ ਕਹੋ.
ਹਾਂ ਲੈ ਦਿਲ ਵਾਲੀ ਗੱਲ ਹੈ ਫਿਰ ਆਪਾਂ, ਜੇ ਮੈਂ ਨਾ ਤੁਹਾਡਾ ਸੁਣਿਆ ਚੁਟਕਲਾ ਤੇ ਮੈਂ ਹੱਸ ਤੇ ਹੱਸਣ ਤੋਂ ਵਾਂਝੇ ਰਹਿ ਜਾਣਾ ਤੇ ਤੁਹਾਨੂੰ ਡਿਪਰੈਸ਼ਨ ਹੋ ਜਾਣੀ ਆ.
ਇੱਕ ਮਾਮੇ ਭਾਣਜੇ ਦਾ ਚੁਟਕਲਾ, ਮਾਮਾ ਜੀ ਜਿੱਦਾਂ ਸ਼ਹਿਰ ਚ ਰਹਿੰਦਾ ਹੁੰਦਾ,
ਅੱਛਾ,
ਭਾਣਜਾ ਪਿੰਡ ਚ ਰਹਿੰਦਾ ਹੁੰਦਾ ਤੇ ਉਹ ਭਾਣਜੇ ਦੀ ਮਤਲਬ ਜਿੱਦਾਂ ਆਇਲਸ ਕਰਨਾ ਹੁੰਦਾ ਤੇ ਉਹਦੇ ਰਿਲੇਟਡ ਉਹ ਸ਼ਹਿਰ ਤੇ ਚਲੇ ਜਾਂਦਾ. ਹੁਣ ਪਿੰਡਾਂ ਵਾਲਿਆਂ ਦਾ ਖਾਣਾ ਪਾਣੀ ਖੁੱਲਾ ਹੁੰਦਾ ਜੀ ਤੇ ਉਹ 2 ਕੁ ਮਹੀਨੇ ਉੱਥੇ ਲੱਗਣੇ ਹੁੰਦੇ ਤੇ ਮਾਮੇ ਹੋਣੀ ਉੱਥੇ ਪਿੰਡਾਂ ਕੰਮ, ਸ਼ਹਿਰੀ ਬੰਦੇ ਸ਼ਾਮਾਂ ਨੂੰ ਵੀ 2 ਰੋਟੀਆਂ, ਰਾਤ ਨੂੰ ਸਵੇਰੇ ਵੀ 2 ਰੋਟੀਆਂ, ਇੰਨਾ ਖਾਣਾ ਖਾਣਾ ਤੇ ਉਹ ਥੋੜਾ ਨਾ ਮੁੰਡਾ ਲਿੱਸਾ ਹੋ ਜਾਂਦਾ ਜੀ, ਬੜੀ ਉਹਦੀ ਸਿਹਤ ਘੱਟ ਜਾਂਦੀ. ਤੇ ਇੱਕ ਦਿਨ ਸ਼ਾਮ ਨੂੰ ਮਾਮਾ ਤੋਂ ਘਰੇ ਹੁੰਦੇ ਤੇ ਮਾਮਾ ਰੋਟੀ ਖਾ ਕੇ ਨੀ ਕਹਿੰਦਾ, ਕਹਿੰਦਾ ਆਜਾ ਆਪਾਂ ਨਾ ਸੈਰ ਕਰ ਆਉਂਦੇ ਹਾਂ. ਤੇ ਉਹ ਜੀ ਬਾਹਰ ਸੈਰ ਕਰਨ ਚਲ ਜਾਂਦੇ ਤੇ ਥੋੜੀ ਦੂਰ ਨਿਕਲ ਜਾਂਦੇ ਘਰ ਤੋਂ ਤੇ ਇੱਕ ਦੂਰ ਨਾ ਮਤਲਬ ਮਰਿਆਲ ਜਿਹਾ ਕੁੱਤਾ ਹੁੰਦਾ, ਮਾਮਾ ਉਹਨੂੰ ਕਹਿੰਦਾ ਕਹਿੰਦਾ ਉਹ ਵੇਖੋ ਕਿੰਨਾ ਮਰੀਅਲ ਜਿਹਾ ਕੁੱਤਾ ਵਾ।
ਅੱਛਾ।
ਤੇ ਭਾਣਜਾ ਭਾਣਜਾ ਮਾਮੇ ਨੂੰ ਕਹਿੰਦਾ ਜੀ ਲੱਗਦਾ ਇਹ ਵੀ ਮਾਮੇ ਪਿੰਡ ਆਇਆ
ਇਹ ਵੀ ਨਾਨਕੀ ਠੀਕ ਗਾਡ ਬਹੁਤ ਵਧੀਆ ਜੀ ਸ਼ੁਕਰੀਆ ਚਾਲ ਸਾਹਿਬ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਸੋ ਠੀਕ ਹੈ ਜੀ ਸੋ ਕੁੱਤਾ ਵੀ ਨਾਨਕੀ ਗਿਆ ਹੋਇਆ ਸੀ ਇਸ ਕਰਕੇ ਉਹ ਮਰੀਅਲ ਜਿਹਾ ਸੀਗਾ ਇਹ ਵੈਸੇ ਗੱਲਾਂ ਜਿਹੜੀਆਂ ਨੇ ਔਨ ਦਾ ਸਪੋਟ ਹਾਜ਼ਰ ਜਵਾਬੀ ਜਿਹੜੀ ਆ ਉਹ ਬੜੀ ਮਾਇਨੇ ਰੱਖਦੀ ਆ ਤੇ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਕਈ ਸ਼ਖਸੀਅਤਾਂ ਹੁੰਦੀਆਂ ਜਿਹੜੀਆਂ ਮਤਲਬ ਐਨ ਥਾਂ ਸਿਰ ਠਾ ਉਹੀ ਗੱਲ ਕਰਦੇ ਨੇ ਤੇ ਉਹ ਕਈ ਵਾਰੀ ਛੋਟੀ ਜਿਹੀ ਗੱਲ ਹੁੰਦੀ ਆ ਪਰ ਬਹੁਤ ਮਤਲਬ ਟਿਕਾਣੇ ਸਿਰ ਵੱਜਦੀ ਆ ਤੇ ਉਹ ਇੱਕ ਲੈਜੈਂਡ ਗੱਲ ਬਣ ਜਾਂਦੀ ਆ ਖੈਰ ਮੈਂ ਕੋਸ਼ਿਸ਼ ਕਰਦਾ ਕਿ ਟੀਂਡ ਸਾਹਿਬਾ ਜੀ ਉਹਨਾਂ ਦਾ ਅੱਜ ਪਤਾ ਨਹੀਂ ਕੀ ਗੱਲ ਨੰਬਰ ਨਹੀਂ ਲੱਗ ਰਿਹਾ ਮੈਨੂੰ ਲੱਗਦਾ ਸਰਕਾਰ ਦੀ ਚਾਲ ਹੈ ਇਹਦੇ 'ਚ ਕੋਈ ਅਤੇ ਮੈਂ ਹੁਣ ਫਿਰ ਟਰਾਈ ਕਰ ਰਿਹਾ ਅਗਰ ਉਹ ਮੇਰੇ ਨਾਲ ਸੰਪਰਕ ਕਾਇਮ ਹੋ ਜਾਵੇ ਉਹਨਾਂ ਦਾ ਅਤੇ ਪਿਆਰਿਓ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਅਤੇ ਨਰਿੰਦਰ ਜੌਲ ਹੁਣੀ ਸਾਡੇ ਨਾਲ ਜੁੜੇ ਨੇ ਅਤੇ ਉਹਨਾਂ ਨੇ ਵੀ ਸੁਨੇਹਾ ਭੇਜਿਆ ਕਿ ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਕੱਲ੍ਹ ਸੀ ਜੀ 13 ਮਾਰਚ ਹਾਂਜੀ ਤੁਹਾਡੇ ਨਹੀਂ ਨਹੀਂ ਤੁਸੀਂ ਤਾਂ ਬੈਰੀ ਨਿਊ ਸਾਊਥ ਵੇਲਸ ਸਾਊਥ ਆਸਟ੍ਰੇਲੀਆ ਤੋਂ ਹੀ ਆ ਨਰਿੰਦਰ ਜੌਲ ਜੀ ਕਹਿੰਦੇ ਐਨਵਰਸਰੀ ਹੈ ਜੀ ਊਧਮ ਸਿੰਘ ਟਰੈਵਲਿੰਗ ਟੂ ਲੰਡਨ ਟੂ ਅਸੈਸੀਨੇਟ ਮਾਈਕਲ ਅਡਵਾਇਰ ਕੁਡ ਯੂ ਪਲੀਜ਼ ਪਲੇ ਅ ਸੌਂਗ ਹਾਂਜੀ ਊਧਮ ਸਿੰਘ ਦਾ ਜੈਜ਼ੀ ਬਿਆਨ ਬਿਲਕੁਲ ਮੈਨੂੰ ਨਾ ਕੱਲ੍ਹ ਵੈਸੇ ਮੇਰੇ ਦਿਮਾਗ 'ਚ ਆਏ ਵੀ ਅੱਜ 13 ਮਾਰਚ ਆ ਕੋਈ ਦਿਹਾੜਾ ਆ ਮੈਨੂੰ ਪ੍ਰੋਗਰਾਮ 'ਚ ਯਾਦ ਵੀ ਆਇਆ ਪਰ ਮੈਨੂੰ ਇਹ ਨਹੀਂ ਸੀ ਯਾਦ ਆਉਂਦਾ ਕਿਹੜਾ ਹੈ ਪਰ ਉਹ ਤੋਂ ਬਾਅਦ ਚਲੋ ਮੈਂ ਫੇਸਬੁੱਕ 'ਤੇ ਦੇਖਿਆ ਅਤੇ ਦੇਖੋ ਬਹੁਤ ਵੱਡੀ ਕੁਰਬਾਨੀ ਇੰਨੀ ਲੰਬੀ ਕਮਿਟਮੈਂਟ ਫੋਕਸਡ ਜਿਹੜੀ ਬਹੁਤ ਜ਼ਿਆਦਾ ਊਧਮ ਸਿੰਘ ਉਹਨਾਂ ਦਾ ਅਤੇ ਕਿਹਨਾਂ ਕਿਹਨਾਂ ਕੰਟਰੀਆਂ ਤੋਂ ਜਾ ਕੇ ਕਿੱਦਾਂ ਕਿੱਦਾਂ ਟਰੈਕਿੰਗ ਕੀਤੀ ਕਿੱਥੇ ਪਹੁੰਚੇ ਔਰ ਫਿਰ ਪਲੈਨਿੰਗ ਕਿੱਦਾਂ ਕੀਤੀ ਇਹਨੂੰ ਸਬਰ ਅਤੇ ਸੰਤੋਖ ਅਤੇ ਸਹਿਜ ਇਹਨੂੰ ਕਹਿੰਦੇ ਆ ਸੋ ਇਹ ਇੰਸਪੀਰੇਸ਼ਨ ਹੈ ਕਿ ਜੇ ਆਪਾਂ ਕੋਈ ਵੀ ਕੰਮ ਕਰਨਾ ਹੈ ਤਾਂ ਇਸ ਕਮਿਟਮੈਂਟ ਨਾਲ ਕਰਨਾ ਅਤੇ ਕਾਮਯਾਬੀ ਫਿਰ ਮਿਲਣੀ ਆ ਅੱਧ ਪਛੱਧੇ ਕੰਮ ਜਿਹੜੇ ਨੇ ਉਹ ਪੂਰੇ ਨਹੀਂ ਸਿਰੇ ਚੜ੍ਹਦੇ ਹੁੰਦੇ ਜਿਸ ਤਰ੍ਹਾਂ ਸਾਡੇ ਨਾਲ ਅਜਮੇਰ ਸਿੰਘ ਜੀ ਹੁਣੇ ਜੁੜੇ ਸੀ ਕਿ ਉਹਨਾਂ ਨੇ ਤੜਕਾ ਦੀ ਸਵੇਰ ਦੀ ਜਾਣੀ ਕਿ ਪਰਿਭਾਸ਼ਾ ਦਿੱਤੀ ਸੀ ਕਿ ਬਾਪੂ ਕਿਹਾ ਕਰਦਾ ਸੀ ਕਿ ਤੜਕਾ ਕੰਮ ਨੂੰ ਲਾ ਦਿਓ ਅਤੇ ਦਾਲ ਵਾਂਗ ਸਵਾਦ ਹੋ ਜਾਊਗਾ ਸੋ ਜਿਹੜੀ ਕਮਿਟਮੈਂਟ ਹੈ ਇਹ ਜੋ ਫੋਕਸ ਹੈ ਇਹ ਤੁਹਾਡੇ ਕੰਮ ਨੂੰ ਤੁਹਾਡੇ ਕਾਰਜ ਨੂੰ ਮਹਾਨ ਬਣਾ ਦਿੰਦਾ ਹੈ ਇਹ ਇੰਸਪੀਰੇਸ਼ਨ ਆਪਾਂ ਲੈਣੀ ਹੈ ਅਤੇ ਸਾਡੇ ਨਾਲ ਹਾਂਜੀ ਗੁਰਿੰਦਰ ਸਿੰਘ ਜੀ ਕਰਦੇ ਹਾਂ ਜੀ ਟੈਲੀਗ੍ਰਾਮ ਦੇ ਫੋਨ ਦਾ ਜਗਾੜ ਕਰਦੇ ਹਾਂ ਕੋਈ ਨਾ ਕੋਈ ਅਤੇ ਰਵਿੰਦਰ ਸਿੰਘ ਧਨੀ ਵੀ ਕਹਿੰਦੇ ਮੈਂ ਕਾਲ ਕਰਦਾ ਜੀ ਹਾਂਜੀ ਕਰੋ ਜੀ ਕਾਲ ਅਗਰ ਤੁਸੀਂ ਕਰ ਸਕਦੇ ਹੋ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਅਜੇ ਹੈਗੇ ਨੇ 20 ਮਿੰਟ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਗੀਤ ਵੀ ਸੁਣਾਉਣਾ ਊਧਮ ਸਿੰਘ ਦਾ ਜਿਹੜਾ ਕਿ ਹੁਣੇ ਹੁਣੇ ਫਰਮਾਇਸ਼ ਪਹੁੰਚੀ ਹੈ ਸਾਡੇ ਕੋਲ ਅਤੇ ਕੱਲ੍ਹ ਆਪਾਂ ਗੱਲ ਕੀਤੀ ਸੀ ਪਰਿਵਾਰਾਂ ਦੀ ਇੱਥੇ ਜੋ ਆਪਾਂ ਲੇਟੈਸਟ ਫੈਮਿਲੀ ਆਈਆਂ ਹੋਈਆਂ ਨੇ ਲੇਟਲੀ ਆਈਆਂ ਹੋਈਆਂ ਨੇ ਜਾਂ ਯੰਗ ਫੈਮਿਲੀਆਂ ਨੇ ਮਾਂ ਬਾਪ ਉਹਨਾਂ ਦੇ ਨਹੀਂ ਹੈਗੇ ਉਹਨਾਂ ਨੂੰ ਦਰਪੇਸ਼ ਜਿਹੜੀਆਂ ਸਮੱਸਿਆਵਾਂ ਨੇ ਉਹ ਜਾਂ ਜਿਹੜੇ ਸਾਡੇ ਐਟੀਚਿਊਡ ਬਦਲ ਰਹੇ ਨੇ ਪਰਿਵਾਰਾਂ ਬਾਰੇ ਅਸੀਂ ਇਕੱਲੇ ਰਹਿਣਾ ਆ ਅਸੀਂ ਇੱਦਾਂ ਕਰਨਾ ਆ ਇਕੱਲੀਆਂ ਕੁੜੀਆਂ ਨਹੀਂ ਮੁੰਡੇ ਵੀ ਅਸੀਂ ਸਾਡੀ ਇੰਟਰਫੇਰੈਂਸ ਹੈ ਸਾਡਾ ਐ ਸਾਡਾ ਓ ਆ ਇਹ ਆਪਾਂ ਨੂੰ ਇੱਕ ਗੱਲ ਪੱਲੇ ਬੰਨ ਲੈਣੀ ਚਾਹੀਦੀ ਆ ਕਿ ਇਕੱਲੇ ਜੇ ਰੱਬ ਨੇ ਬਣਾਉਣੇ ਹੁੰਦੇ ਨਾ ਤਾਂ ਜਿਹੜਾ ਜੀਵ ਆਉਣਾ ਸੀ ਉਹਨੂੰ ਦੂਸਰੇ ਦੀ ਲੋੜ ਨਹੀਂ ਸੀ ਪੈਣੀ ਆਪਣੇ ਆਪ ਹੀ ਹੁਣ ਸਾਰਾ ਕੁਛ ਕਰਨਾ ਸੀ ਆਪਣੇ ਆਪ ਹੀ ਬੱਚੇ ਜੰਮਣੇ ਸੀ ਸਿੰਗੂਲਰ ਸੋ ਅਗਰ ਸਾਨੂੰ ਬੰਦੇ ਨੂੰ ਔਰਤ ਦੀ ਲੋੜ ਹੈ ਔਰਤ ਨੂੰ ਬੰਦੇ ਦੀ ਲੋੜ ਹੈ ਜਦੋਂ ਇਹਨਾਂ ਦਾ ਸੰਯੋਗ ਹੋਣਾ ਆ ਇਹ ਸ੍ਰਿਸ਼ਟੀ ਤਾਂ ਹੀ ਵਧਣੀ ਆ ਹੁਣ ਉਹਨੂੰ ਸਪੋਰਟ ਕਰਨ ਦੇ ਲਈ ਦੇਖੋ ਕਿੱਡਾ ਪਰਿਵਾਰ ਚਾਹੀਦਾ ਅੱਜ ਸਵੇਰੇ ਹੀ ਸ਼ਬਦ ਦੇ ਵਿੱਚ ਸੀ ਬੰਜਾਰਿਆਂ ਮਿੱਤਰਾਂ ਦੇ ਵਿੱਚ ਕਿ ਇਹ ਤੈਅ ਆ ਪਿਤਾ ਕੌਣ ਹੈ ਤੇਰਾ ਮਾਤਾ ਕੌਣ ਹੈ ਔਰ ਉਸ ਗਰਭ ਦੇ ਵਿੱਚੋਂ ਕਿਹੜੇ ਕਿਹੜੇ ਬੱਚਿਆਂ ਨੇ ਹੋਰ ਤੇਰੇ ਭੈਣ ਭਰਾਵਾਂ ਨੇ ਜਨਮ ਲੈਣਾ ਇਹ ਵੀ ਸਾਰਾ ਤੈਅ ਆ ਸੋ ਇੱਧਰ ਸਾਡੇ ਨਾਲ ਹਰਨੇਕ ਹੈਰੀ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲਈਏ, ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਹੈਰੀ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ?
ਬਸ ਵਧੀਆ ਭਾਈ, ਤੁਸੀਂ ਸੁਣਾਓ ਕੀ ਹਾਲ ਚਾਲ ਹੈ?
ਹਾਂ ਠੀਕ ਠਾਕ ਹੋ, ਤੇ ਕੰਮ ਤੇ ਹੋ ਜਾਂ ਅੱਜ ਛੁੱਟੀ ਆ?
ਟ੍ਰੇਨ ਚ ਕੰਮ ਤੇ ਜਾ ਰਿਹਾ, ਛੁੱਟੀ ਹੁਣ ਮੰਡੇ ਹੁੰਦੀ ਮੇਰੀ
ਟ੍ਰੇਨ ਚ। ਤੁਸੀਂ ਵੀ ਫਿਰ
ਛੁੱਟੀ ਮੰਡੇ ਹੋ ਗਈ ਭਾਈ ਸਾਡੇ ਤੇ?
ਜਿਦਾਂ ਮੈਂ ਸਿਡਨੀ ਜਾਣਾ ਹੋਵੇ ਜਾਂ ਕਿੱਦਾਂ, ਅਮਰੀਕ ਭਾਜੀ ਕਹਿੰਦੇ ਕਿਹੜੇ ਜਾ ਕਿੱਦਾਂ ਆ ਰਹੇ ਆ? ਮੈਂ ਕਿਹਾ ਭਾਜੀ ਮੈਂ 8 ਲੱਖ ਵਾਲੀ ਗੱਡੀ ਜਾ ਰਿਹਾ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਾਰ ਚ ਆ ਰਹੇ ਆ ਜਾਂ ਗੱਡੀ ਜਾ ਰਹੇ। ਫਿਰ ਜੇ ਮੈਂ ਟ੍ਰੇਨ ਚ ਜਾਂਦਾ ਵਾ, ਮੈਂ ਕਹਿੰਦਾ ਭਾਜੀ ਮੈਂ 8 ਕਰੋੜ ਵਾਲੀ ਗੱਡੀ ਜਾ ਰਿਹਾ। ਸੋ ਤੁਸੀਂ 8 ਕਰੋੜ ਵਾਲੀ ਚ ਜਾ ਰਹੇ ਹੋ ਜਾਂ 8 ਲੱਖ ਵਾਲੀ ਚ ਜਾ ਰਹੇ ਹੋ?
ਬੋਲਿਆ ਸੀ ਬਹੁਤ ਵਧੀਆ ਲੱਗਾ ਮੈਨੂੰ, ਇਵਨ ਕਿ ਮੈਂ ਸ਼ੇਅਰ ਵੀ ਕੀਤਾ 2-4।
ਕਤਲ ਹੋਇਆ ਓਹਦੇ ਸੰਬੰਧ ਵਿਚ ਜਿਹੜਾ ਪ੍ਰੋਟੈਸਟ ਕਰਨ ਦੀ ਸੋਚ ਰਹੇ ਸੀ, ਕੌਣ ਕਾਰ ਕੌਣ ਰਿਹਾ ਆ? ਮਤਲਬ ਕੋਈ ਸੋਸ਼ਲ ਮੀਡੀਆ ਤੇ ਗਰੁੱਪ ਬਣਿਆ ਹੋਇਆ ਜਾਂ ਕੋਈ ਸੰਸਥਾ ਆ? ਇਹਦੇ ਬਾਰੇ ਨਾ ਹਰਨੇਕ ਇਹਦੇ ਬਾਰੇ ਚਿੰਤਨ ਕਰਨਾ ਬਣਦਾ ਆ, ਕਿਉਂਕਿ ਦੇਖੋ ਬਹੁਤ ਭਾਈਚਾਰਿਆਂ ਦੇ ਵਿਚ ਨਾ ਪੁਲਿਸ ਨੂੰ ਵੈਸੇ ਹੀ ਸੱਦ ਲਿਆ ਜਾਂਦਾ ਆ ਗੁੱਸੇ ਹੋ ਕੇ, ਉਹ ਗੱਲ ਕੁਛ ਵੀ ਨਹੀਂ ਹੁੰਦੀ।
ਭਾਜੀ ਮੇਰੇ ਨਾਲ 2 ਵਾਰੀ ਘਰ ਰਹਿੰਦੇ ਸੀ ਜਵਾਕ, ਨਿਆਣੇ ਲੜ ਪਏ, ਨਿਆਣੇ ਸੀਗੇ, 2 ਵਾਰੀ ਪੁਲਿਸ ਆਈ ਘਰੇ, ਦੋਨੇ ਪੁਲਿਸ ਨੂੰ ਜਾਣਦੇ ਸੀ, ਉਹ ਲੜਨੇ ਸੀਗੇ।
ਅੱਛਾ।
ਮੇਰੇ ਬੌਸ ਨੂੰ ਜਾਣ ਤਾਂ ਕਰਕੇ ਮੈਨੂੰ ਜਾਣਦੇ ਸੀਗੇ, ਉਹ ਕਹਿੰਦੇ ਤੂੰ ਤਾਂ ਮੇਰੇ ਉਹਨਾਂ ਨਾਲ ਮਜ਼ਾਕ ਛਾਪ ਤੋਂ ਕਾਫੀ ਜ਼ਿਆਦਾ ਮੈਨੂੰ ਟੋਟ ਕਰਕੇ ਚਲੇ ਗਏ, ਪਰ ਗੱਲਾਂ ਬਾਅਦ ਚ ਗੱਲ ਹੋਈ ਮੈਨੂੰ ਉਹਨਾਂ ਦੀ ਆਫਟਰ ਦੈਟ, ਉਹਨਾਂ ਦੀ ਕੰਪਲੇਂਟ ਸੁਣਨ ਤੋਂ ਬਾਅਦ ਉਹਨਾਂ ਨੂੰ ਸਮਝਾ, ਕਹਿੰਦਾ ਪੁਲਿਸ ਇਸ ਕੰਮ ਲਈ ਨਹੀਂ ਸੀ, ਪੁਲਿਸ ਪਹਿਲਾਂ ਸੁਣਦੀ ਸੀਗੀ, ਕਹਿੰਦਾ ਹੁਣ ਪੁਲਿਸ ਚੇਂਜ ਹੋ ਗਈ, ਕਹਿੰਦਾ ਪੁਲਿਸ ਕੇਅਰ ਨਹੀਂ ਕਰਦੀ, ਕਹਿੰਦਾ ਪੁਲਿਸ ਕਹਿੰਦੀ ਹੈ ਕਿ ਜਾਂਚ ਕਰ, ਕਹਿੰਦਾ ਅਸੀਂ ਐਕਟਿਵ ਹੋ ਜਾਂਦੇ ਹੋਏ, ਕਹਿੰਦਾ
ਦੇਖੋ ਅਗਰ ਕਿਸੇ ਲੜਕੀ ਨੂੰ ਜਾਂ ਲੜਕੇ ਨੂੰ ਪ੍ਰੋਬਲਮ ਹੈ, ਉਹ ਜਾ ਕੇ ਪੁਲਿਸ ਦੇ ਵਿੱਚ ਕੰਪਲੇਂਟ ਕਰਦਾ ਹੈ, ਤੇ ਪੁਲਿਸ ਇਨਵੈਸਟੀਗੇਟ ਕਰਨ ਤੋਂ ਪਹਿਲਾਂ ਨਾ, ਅਸੀਂ ਮੈਂ ਖੁਦ ਮੇਰਾ ਆਪਣੇ ਐਕਸਪੀਰੀਅੰਸ ਹੈ, ਉਹ ਕਹਿੰਦੇ ਆ ਵੀ ਤੁਸੀਂ ਇਹਨੂੰ ਅਵੋਇਡ ਕਰ ਸਕਦੇ ਹੋ, ਇਹਨਾਂ ਚੀਜ਼ਾਂ ਨੂੰ ਅਵੋਇਡ ਕਰ ਸਕਦੇ ਹਾਂ, ਤੁਸੀਂ ਆਹ ਨਾ ਕਰੋ, ਤੁਸੀਂ ਆਹ ਨਾ ਕਰੋ। ਅਤੇ ਦੂਜਾ ਇਹ ਆ ਵੀ ਉਹ ਤਾਂ ਉਹ ਦੂਸਰੀ ਧਿਰ ਨੂੰ ਕੰਟੈਕਟ ਕਰਨਗੇ ਜੇ ਕੋਈ ਕ੍ਰਾਈਮ ਕਮਿਟ ਕੀਤਾ ਗਿਆ, ਜੇ ਪ੍ਰੋਬੇਬਿਲਿਟੀ ਆ ਵੀ ਉਹ ਐਂ ਕਰ ਸਕਦਾ ਹੈ ਜੀ, ਉਹਨੂੰ ਫੜ ਲਓ ਤੁਸੀਂ ਅੰਦਰ ਕਰ ਦਿਓ, ਉਹਨੂੰ ਮੈਨੂੰ ਐਂ ਕਰ ਦੇਣਾ, ਇੱਦਾਂ ਨਹੀਂ ਕੋਈ ਵੀ ਕਰਦਾ ਹੁੰਦਾ, ਇਹ ਕਿਤੇ ਵੀ ਇੰਡੀਆ 'ਚ ਕਰਦੇ ਆ ਪੈਸੇ ਲੈ ਕੇ, ਇੱਥੇ ਨਹੀਂ ਕਰਦੇ ਇਸ ਤਰ੍ਹਾਂ। ਸੋ ਮੋਸਟ ਲਾਈਕਲੀ ਜਿਹੜੀਆਂ ਕੁੜੀਆਂ ਦੀਆਂ ਖਾਸ ਕਰਕੇ ਕੰਪਲੇਂਟਾਂ ਹੁੰਦੀਆਂ ਵੀ ਇਹਨੇ ਮੈਨੂੰ ਮਾਰ ਦੇਣਾ ਜੀ, ਇਹਨੇ ਮੈਨੂੰ ਜੀ ਕੁੱਟਣਾ ਹੈ ਜੀ, ਉਹ ਕਹਿੰਦੇ ਜਦ ਤੱਕ ਇਹ ਤਾਂ ਤੇਰੀ ਹੋ ਸਕਦਾ 20 ਸਾਲ ਨਾ ਕੁੱਟੇ ਇਹਨੂੰ, ਹੁਣ 20 ਸਾਲ ਅਸੀਂ ਥਾਣੇ 'ਚ ਰੱਖੀਏ, ਹਨਾ। ਸੋ ਇਹ ਇਦਾਂ ਇਹ ਨਾ
ਲੋਕਾਂ ਨੂੰ ਫਰੀਡਮ ਦਾ ਸੱਚ ਮਤਲਬ ਪਤਾ ਲੱਗਾ ਆਪਣੇ ਬੱਚਿਆਂ ਨੂੰ ਕਿ ਫਰੀਡਮ ਕੀ ਆ। ਫਰੀਡਮ ਤੁਹਾਡੀ ਇਹ ਨਹੀਂ ਕਿ ਤੁਸੀਂ ਜੋ ਮਰਜ਼ੀ ਕਰ ਦੋ, ਫਰੀਡਮ ਇੱਥੇ ਲਾਅ ਪ੍ਰੋਸੀਜਰ ਆ, ਉਹ ਲਾਅ ਪ੍ਰੋਸੀਜਰ ਹੀ ਚੱਲਣਾ ਪਹਿਲਾਂ ਦਾ, ਸਾਡੇ ਕਹਿਣ ਤੇ ਉਹਨਾਂ ਦਾ ਲਾਅ ਪ੍ਰੋਸੀਜਰ ਚੇਂਜ ਨਹੀਂ ਕਰਨਾ ਹੈਗਾ। ਜੇ ਲਾਅ ਪ੍ਰੋਸੀਜਰ ਸਹੀ ਫੋਲੋ ਕਰਨ ਲੱਗ ਪਏ, ਉਹ ਸਭ ਤੋਂ ਜ਼ਿਆਦਾ ਪ੍ਰੋਬਲਮ ਇੰਟਰਨੈਸ਼ਨਲ ਸਟੂਡੈਂਟ ਨੂੰ ਹੀ ਆਉਣੀ ਹੈ।
ਜੀ
ਜਦੋਂ ਮਾੜੇ ਲਾਅ ਟਾਈਟ ਕਰਦੇ ਸਾਰੇ ਚੀਕਦੇ ਸੀ, ਆਪਣੇ ਬੱਚੇ ਆ ਗਏ ਸਮਝਦੇ ਸਮਝ ਆ ਗਈ ਪੁਲਿਸ ਜੋ ਮਰਜ਼ੀ ਕਹਿ ਦੋ ਪੁਲਿਸ ਨੂੰ ਕਹਿੰਦਾ ਪੁਲਿਸ ਇਜ਼ ਪੁਲਿਸ ਇੰਡੀਆ ਦੀ
ਨਾਰੇ ਮਜਾਰੇ ਕਰਨਾ ਮੈਲਬਨ ਚ ਅੱਗੇ ਕਰਕੇ ਦੇਖੇ ਲਏ ਕਿੰਨਾ ਨੁਕਸਾਨ ਅੱਧੇ ਮਗਰ ਲੱਗ ਜਾਣਗੇ ਅੱਧੇ ਗਾਲਾਂ ਕੱਢਣ ਲੱਗ ਜਾਣਗੇ ਤੇ ਉਹ ਮਸ਼ਹੂਰ ਹੋ ਜਾਣਾ
ਚੀਜ਼ ਨੂੰ ਕੁੜੀਆਂ ਪਸੰਦ ਕਰਦੇ ਸਾਡਾ ਮੁੰਡਾ ਕੁੜੀਆਂ ਲਈ ਕਹਿੰਦਾ ਕੁੜੀਆਂ ਸਾਡੀਆਂ ਤਿੰਨ ਫੋਲੋ ਮੰਨ ਜਾਣਗੀਆਂ ਆ ਜਨਤਾ ਨੂੰ ਫੈਨ ਫੋਲੋਇੰਗ ਨਹੀਂ ਮਰ ਦੇਣਾ ਕਿਸੇ ਦਾ ਇੱਥੇ ਪਰਵਾਹ ਨਾ ਕਰਿਓ ਆ ਜਨਤਾ ਨੂੰ ਫੈਨ ਫੋਲੋਇੰਗ ਲੈ ਕੇ ਰਹਿਣਾ ਇੱਥੇ ਕਿਉਂਕਿ ਟਿਕਟੋਕ ਜੇ ਕੱਲ ਟਿਕਟੋਕ ਬੰਦ ਹੋ ਗਈ ਫਿਰ ਕਰ ਲੋਗੇ
ਬੰਦ ਕਰੇ ਦਿੱਤੀ ਸੀਗੀ ਮੋਦੀ ਸਾਹਿਬ ਨੇ
ਉਹਦਾ ਬੰਦ ਰਹੀ ਆ ਇੱਥੇ ਵੀ ਨੀਅਰਲੀ
ਹਾਂ ਚਲੋ ਇਹ ਇਹ ਇਹ
ਟਿਕਟੋਕ ਇੱਥੇ ਬੰਦ ਹੋ ਜਾਣੀ
ਹਾਂ ਇਹ ਇਹ ਤਾਂ ਚਲੋ ਜਿਹੜੇ ਜੇ ਇਸ ਹਿਸਾਬ ਨਾਲ ਰਿਹਾ ਤਾਂ ਸਿਕੰਜਾ ਜਿਹੜਾ ਆ ਉਹ ਸਰਕਾਰ ਨੇ ਉਦਾਂ ਹੀ ਕੱਸ ਦੇਣਾ ਹੈ ਤੇ ਪਰ ਇਹਦੇ ਨਾਲ
ਗੱਲ ਹੋਈ ਸੀਗੀ
ਹਾਂਜੀ
ਭਾਜੀ ਨਾਲ ਗੱਲ ਹੋਈ ਸੀ ਮੇਰੀ ਭਾਜੀ ਨੇ ਕਹਿੰਦੇ ਜੇ ਬੋਲਣ ਵਾਲਾ ਮੁੱਦਾ ਹੁੰਦਾ ਨਾ ਅਸੀਂ ਪਹਿਲਾਂ ਬੋਲਦੇ ਹਾਂ ਕਹਿੰਦਾ ਮੈਂ ਨਹੀਂ ਬੋਲਦਾ ਪੋਸਟ ਪਾਈ ਕਰਤੀ ਹੈ ਵੇਟ ਐਂਡ ਵਾਚ
ਨਹੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਾ ਗੱਲ ਇਹ ਆ ਵੀ ਪੁਲਿਸ ਇਨਵੈਸਟੀਗੇਸ਼ਨ ਦੇਖੋ ਬਹੁਤ ਕਤਲ ਹੋਣਾ ਨਾ ਬਹੁਤ ਵੱਡੀ ਗੱਲ ਹੈ ਆਸਟ੍ਰੇਲੀਆ ਦੇ ਵਿੱਚ ਜਦੋਂ ਕਤਲ ਹੋ ਜਾਂਦਾ ਨਾ ਫਿਰ ਤਾਂ ਉਹ ਖੁਰਾ ਖੋਜ ਲੈਂਦੇ ਨੇ ਇੰਡੀਆ ਤੱਕ ਉਹਨੇ ਲੱਭ ਲੈਣਾ ਵੀ ਕੀ ਸਿਚੁਏਸ਼ਨ ਚੱਲ ਰਹੀ ਸੀ ਪਰ ਓਵਰਆਲ ਇੰਨੀ ਯੰਗ ਏਜ ਦੇ ਵਿੱਚ ਇਹ ਜਿਹੜੇ ਮੁੰਡਾ ਕੁੜੀ ਸੀ ਇੱਕ ਦੂਜੇ ਦੇ ਨਾਲ ਚਲੋ ਇਹਨਾਂ ਦਾ ਅਫੇਅਰ ਸ਼ਾਇਦ ਚੱਲ ਰਿਹਾ ਸੀਗਾ ਅਤੇ ਹੈਰੀ ਹੋਰ ਵੀ ਗੱਲਾਂ ਕਮਿਊਨਿਟੀ ਸੁਣਦੇ ਹਾਂ ਤੇ ਸੁਣਦੇ ਹਾਂ ਕਿ ਜੇ ਯੰਗ ਏਜ ਦੇ ਵਿੱਚ ਫੇਅਰ ਰੱਖਦੇ ਨੇ ਲਿਵਿੰਗ ਜਨਰੇਸ਼ਨ ਵਿੱਚ ਰਹਿੰਦੇ ਨੇ ਤੇ ਉਹ ਬਲੈਕਮੇਲਿੰਗ ਦਾ ਸ਼ਿਕਾਰ ਹੋ ਰਹੇ ਨੇ ਅੱਜ ਕੱਲ੍ਹ ਕੀ ਰਿਪੋਰਟ ਇੱਕ ਦੂਜੇ ਨੂੰ ਬਲੈਕਮੇਲ ਕਰਦੇ ਨੇ ਵੀਡੀਓ ਬਣਾ ਕੇ ਫੋਟੋਆਂ ਖਿੱਚ ਕੇ ਇੱਕ ਦੂਜੇ ਨੂੰ ਬਲੈਕਮੇਲਿੰਗ ਵੀ ਚੱਲਦੀ ਹੈ ਪੈਸੇ ਵੀ ਲਏ ਜਾਂਦੇ ਨੇ ਜਦੋਂ ਰਿਲੇਸ਼ਨ ਟੁੱਟ ਜਾਂਦਾ ਜਾਂ ਏਦਾਂ ਦੀਆਂ ਗੱਲਾਂ ਵੀ ਕਾਫੀ ਚੱਲ ਰਹੀਆਂ
ਭਾਜੀ ਇਹਨਾਂ ਨੇ ਇੱਕ ਭਾਜੀ ਨੇ ਟਿਕਟੋਕ ਤੇ ਵੀਡੀਓ ਪਾਈ ਤੁਸੀਂ ਕਹਿੰਦਾ ਜੇ ਹੁਣ ਹੀ ਨਹੀਂ ਕਹਿੰਦਾ ਰਹਿ ਸਕਦੇ ਡੇਲੀ ਜਿੱਤਕਾ ਨਾ ਹੁੰਦਾ ਅਲਟਾ ਵਿਆਹ ਹੋਣ ਤੋਂ ਬਾਅਦ ਆਟੇ ਤੇਲ ਦਾ ਭਾਅ ਪਤਾ ਲੱਗਾ ਸੀ ਉਹਨੂੰ ਕਿੰਨਾ ਰੋ ਜਾਂਦਾ ਤੁਸੀਂ ਕਹਿੰਦਾ ਗੋਰੀਆਂ ਵਾਂਗੂ ਸਟਰੋਂਗ ਨਹੀਂ ਬਣੇ ਨਾ ਗੋਰੀਆਂ ਵਾਂਗੂ ਸਟਰੋਂਗ ਨਾ ਗੋਰੀਆਂ ਵਾਂਗੂ ਯੂ ਹੈਵ ਟੂ ਸਟਰੋਂਗ ਕਹਿੰਦਾ ਫਸਟ ਕਹਿੰਦਾ ਸਟਰੋਂਗ ਹੋ ਕਹਿੰਦਾ ਤੁਸੀਂ ਇਸ ਗੇਮ ਜੋਬ ਕਰਕੇ ਕਿੰਨੇ ਸਟਰੋਂਗ ਆ ਤੁਸੀਂ ਕਹਿੰਦਾ ਉਹਨਾਂ ਦਾ ਕਲਚਰ ਵੀ ਪਾ ਸਕਦੇ ਆਪਣਾ ਕਲਚਰ ਦੀ ਗ੍ਰੇਟ ਆ ਉਹ ਆਪਣੇ ਕਲਚਰ ਸਿੱਖਦੇ ਆ ਆਪਾਂ ਉਹਨਾਂ ਨੂੰ ਕਹਿੰਦੇ ਉਹਨਾਂ ਦਾ ਕਲਚਰ ਵਧੀਆ ਜੇ ਉਹਨਾਂ ਦਾ ਕਲਚਰ ਵਧੀਆ ਸੀ ਇੰਨੀ ਏਜ ਕਿਉਂ ਬਣ ਗਏ ਕਹਿੰਦਾ ਕਹਿੰਦਾ ਇੱਥੇ ਹੀ ਲੈਣ ਖਤਮ ਹੋ ਜਾਂਦੀ ਆ ਤੁਸੀਂ ਕਹਿੰਦਾ ਇੱਥੇ ਹੀ ਆਇਓ ਆਪਦੀ ਆਜ਼ਾਦੀ ਨੂੰ ਜੀਓ ਆਜ਼ਾਦੀ ਨਾਲ ਤਰੀਕੇ ਨਾਲ ਜੀਓ ਇੰਨਾ ਅੱਗੇ ਨਿਕਲ ਜਾਓ ਲੋਕਾਂ ਨੂੰ ਸਲਾਮ ਕਰਨ ਪਰ ਐਂ ਨਾ ਹੋ ਕਿ ਆਜ਼ਾਦੀ ਨੂੰ ਮਿਸ ਯੂਜ਼ ਕਰ ਦਿਓ ਆਪਣੇ ਬੱਚਿਆਂ ਨੂੰ ਦੱਸੋ ਜਿਹਨੂੰ ਕੋਈ ਵੀ ਅਗਲਾ ਆਪਣੇ ਕੰਨੀ ਉਂਗਲ ਚੱਕਣੀ ਇਸ ਲਈ ਮੈਂ ਬੋਲਦਾ ਹੀ ਨੀ ਗਾ ਮੈਨੂੰ ਬਹੁਤ ਚੀਜ਼ਾਂ ਪਤਾ ਹੁੰਦਾ ਮੁੰਡੇ ਕਹਿੰਦੇ ਕੰਨੀ ਵਿੱਚ ਨੌਲੇਜ ਹੈਗੀ ਆ ਮੈਂ ਪੂਰਾ ਨੌਲੇਜ ਕਈ ਵਾਰੀ ਕਲੇਸ਼ ਪਾ ਜਾਂਦਾ
ਨੌਲੇਜ ਕਈ ਵਾਰੀ ਪੁੱਟੀ ਵੀ ਬਹਿ ਜਾਂਦੀ ਹੈ ਬਹੁਤਾ ਗਿਆਨ ਖੈਰ ਹੈਰੀ ਜੀ ਤੁਸੀਂ ਤੁਸੀਂ ਮਾਣੋ ਆਨੰਦ 8 ਕਰੋੜੀ ਗੱਡੀ ਦਾ ਤੇ ਪਹੁੰਚੋ ਕੰਮ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਦਿਲੋਂ ਗੱਲਾਂ ਕੀਤੀਆਂ ਹੈਰੀ ਉਹਨਾਂ ਨੇ ਬੜੀ ਸਾਂਝ ਪਾਉਂਦੇ ਨੇ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਤੇ ਇੱਕ ਕਾਲ ਆਪਾਂ ਹੋਰ ਲੈ ਸਕਦੇ ਹਾਂ ਟਾਈਮ ਇੰਨਾ ਕੁ ਹੈਗਾ ਅਗਰ ਤਨੀ ਜੀ ਤੁਸੀਂ ਕਰਨਾ ਚਾਹੋ ਤੇ ਅਰਸ਼ ਮੱਲੀ ਹੁਣੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਖਬਰ ਭੇਜੀ ਹੈ ਕਹਿੰਦੇ ਬਠਿੰਡਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਵਿਆਹਾਂ ਵਿੱਚ ਸਭ ਤੋਂ ਵੱਧ ਪਰਾਉਣੇ ਕਿਉਂ ਰੁੱਸਦੇ ਹਨ ਠੀਕ ਹੈ ਜੀ ਤੇ ਇੱਕ ਤਾਂ ਕਾਰਨ ਕਹਿੰਦੇ ਵੀ ਆਮ ਜ਼ਿਲ੍ਹਿਆਂ ਨਾਲੋਂ ਇਹਨਾਂ ਜ਼ਿਲ੍ਹਿਆਂ ਵਿੱਚ ਸ਼ਰਾਬ ਦੀ ਵਰਤੋਂ ਵਿਆਹਾਂ ਵਿੱਚ ਜ਼ਿਆਦਾ ਹੁੰਦੀ ਹੈ ਸੂਫੀ ਪਰਾਉਣੇ ਘੱਟ ਰੁੱਸਦੇ ਹਨ ਪੈਗ ਲਾਉਣ ਤੋਂ ਬਾਅਦ ਇਹ ਪਰਾਉਣੇ ਰੁੱਸਦੇ ਹਨ ਇਹ ਇੱਕ ਕਾਰਨ ਹੈ ਪਰਾਉਣੇ ਰੁੱਸਣ ਦਾ ਤੇ ਕਹਿੰਦੇ ਇਹਨਾਂ ਦੀਆਂ ਘਰ ਵਾਲੀਆਂ ਸੱਸਾਂ ਸਾਲੀਆਂ ਇਹਨਾਂ ਨੂੰ ਲੋੜ ਤੋਂ ਵੱਧ ਸਰਕਾਰ ਦਿੰਦੀਆਂ ਹਨ, ਪ੍ਰਾਹੁਣਾ ਹੋਰ ਲੋੜ ਤੋਂ ਵੱਧ ਖਾਤਰਦਾਰੀ ਕਰਾਉਣ ਲਈ ਬਿਨਾਂ ਵਜ੍ਹਾ ਕੋਈ ਨਾ ਕੋਈ ਬਹਾਨਾ ਲਾ ਕੇ ਰੁੱਸ ਜਾਂਦਾ ਹੈ ਤੇ ਕਹਿਣ ਲੱਗ ਜਾਂਦਾ ਮੈਂ ਨਹੀਂ ਰਹਿੰਦਾ ਤੁਹਾਡੇ ਵਿਆਹ 'ਚ, ਚੱਲ ਸ਼ਿੰਦਰੇ ਚੱਕ ਬੈਗ ਚੱਲੀਏ। ਸੱਸਾਂ ਵਿਚਾਰੀਆਂ ਚੀਕਦੀਆਂ ਹਨ, ਰੋਕੋ ਨਹੀਂ ਨਾਜਰ ਸਿੰਘ ਨੂੰ ਰੁੱਸ ਕੇ ਜਾਂਦਾ ਹੈ, ਉਹ ਹੋਰ ਡਰਾਮੇ ਕਰੀ ਜਾਂਦਾ ਹੈ, ਛੇਤੀ ਰਾਸ ਨਹੀਂ ਆਉਂਦਾ, ਕਈ ਥਾਵਾਂ 'ਤੇ ਪ੍ਰਾਹੁਣਾ ਕੁੱਟ ਵੀ ਖਾ ਲੈਂਦਾ। ਇਹਨਾਂ ਜ਼ਿਲ੍ਹਿਆਂ ਦੇ ਇੱਕ ਗਾਇਕ ਨੇ ਗੀਤ ਗਾਇਆ, ਕਹਿੰਦੇ ਰੁੱਸ ਗਿਆ ਪ੍ਰਾਹੁਣਾ ਸਾਡੇ ਸਾਰੇ ਪਿੰਡ ਤੋਂ ਲੋਟ ਨਹੀਂ ਆਉਣਾ। ਸੋ ਇਸ ਕਰਕੇ ਇਹ ਦੋ ਜ਼ਿਲ੍ਹਿਆਂ ਦੇ ਜਿਹੜੇ ਪ੍ਰਾਹੁਣੇ ਨੇ ਨਾ, ਕਹਿੰਦੇ ਤਾਂ ਜ਼ਿਆਦਾ ਰੁੱਸਦੇ ਨੇ। ਸੋ ਬਹੁਤ ਵਧੀਆ ਰਿਪੋਰਟ ਭੇਜੀ ਆ ਜੀ ਤਸਮਾਨਪੁਰੀ ਵਾਲਿਓ। ਅਤੇ ਇੱਧਰ ਆਪਣੇ ਧਨੀ ਜੀ ਸਿਡਨੀ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਕੀ ਹਾਲ ਹੈ ਪਿਆਰੇ ਹੋ, ਠੀਕ ਠਾਕ ਹੋ?
ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ ਜੀ?
ਬਹੁਤ ਵਧੀਆ, ਤੁਸੀਂ ਸੁਣਾਓ?
ਬਸ ਠੀਕ ਠਾਕ ਜੀ, ਆਪਾਂ ਤੇ ਗਿੱਲੇ ਗਿੱਲੇ ਹੋਏ ਪਏ ਆ ਜੀ ਦਰਬਾਰੇ।
ਆਹੋ ਸਲਾਬ ਜ਼ਿਆਦਾ ਚੜ ਗਈ ਹੁਣ ਤੁਹਾਨੂੰ ਸਿਡਨੀ ਦੇ ਵਿੱਚ, ਮੀਂਹ ਬਹੁਤ ਪੈ ਗਿਆ।
ਘਾਹ ਤਾਂ ਚੜੀ ਜਾਂਦੇ ਜੀ, ਉਹ ਮੱਝਾਂ ਲੱਗਦੀ ਸਿਡਨੀਆਂ ਪੈਣੀਆਂ ਇੱਥੇ ਹੁਣ।
ਉਹ ਸਾਡੇ ਵੀ ਇਹੀ ਹਾਲ ਹੋਇਆ, ਉਹ ਤਾਂ ਬਸ ਹੁਣ ਤੁਸੀਂ ਪੰਡ ਬੰਨ ਕੇ ਵੇਚਣ ਲੱਗ ਪਓ ਪੱਠੇ ਗਾਈਆਂ ਨੂੰ, ਫਿਰ ਉਹ ਤੋਂ ਬਾਅਦ।
ਬਿਲਕੁਲ ਬਿਲਕੁਲ ਜੀ,
ਹਾਂਜੀ।
ਨਾਲੇ ਸੰਗਰਾਂਦ ਆ ਜੀ, ਅੱਜ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੰਗਰਾਂਦ ਦੀਆਂ।
ਹਾਂਜੀ ਸੰਗਰਾਂਦ ਵੀ ਆ, ਨਵਾਂ ਸਾਲ ਵੀ ਅੱਜ, ਨਵਾਂ ਸਾਲ ਚੜਿਆ ਅੱਜ।
ਹਾਂਜੀ ਹਾਂਜੀ, ਉਹ ਦੇਸੀ
ਚੇਤ ਮਹੀਨੇ ਤੋਂ ਸ਼ੁਰੂ ਹੁੰਦਾ ਨਵਾਂ ਸਾਲ। ਸੋ
ਹਾਂਜੀ ਹਾਂਜੀ ਨਵਾਂ ਸਾਲ,
ਹਾਂਜੀ
ਹਾਂਜੀ।
ਹੋਰ ਫਿਰ
ਮੈਂ ਤੁਹਾਨੂੰ ਦੱਸਣ ਲੱਗਾ ਸੀ ਜਦੋਂ, ਹਾਂਜੀ ਬਹੁਤ ਵਧੀਆ ਭਾਜੀ, ਜਦੋਂ ਅਸੀਂ ਜਦੋਂ ਪਿੰਡ ਹੁੰਦੇ ਸੀ ਨਿੱਕੇ ਨਿੱਕੇ, ਜਦੋਂ ਆਪਾਂ ਸਕੂਲ ਮਤਲਬ ਵੀ ਉਹ ਜਦੋਂ ਪਿੰਡ ਹੁੰਦੇ ਸੀ ਤੇ ਜਦੋਂ ਸੰਗਰਾਂਦ ਹੋਣੀ ਤੇ ਘਰਦੇ ਨੇ ਸਵੇਰੇ ਸਵੇਰੇ ਹੁਣ ਤੜਕੇ ਤੜਕੇ ਠਾਲ ਲੈਣਾ ਵੀ ਉੱਠੋ ਵੀ ਅੱਜ ਸੰਗਰਾਂਦ ਹੈਗੀ, ਨਹਾਲੋ। ਜਿਹੜੇ ਬੰਦੇ ਨੇ ਅੱਗ ਨੀ ਨਹਾਤਾ ਸੀ ਉਹਨੇ ਪੂਰਾ ਮਹੀਨਾ ਨੀ ਨਹਾਉਣਾ।
ਆਹੋ ਇਹ ਵੀ ਗੱਲ ਚੱਲੀ ਸੀ ਉਦੋਂ ਤਾਂ, ਅਸੀਂ ਕਹਿੰਦੇ ਹੁੰਦੇ ਸੀ ਕਿ ਬੀਬੀ ਲੋਕ ਪਤਾ ਨੀ ਕਿੱਦਾਂ ਨੀ ਮਹੀਨਾ ਮਹੀਨਾ ਨਹਾਉਂਦੇ, ਵੀ ਸਾਡੇ ਤੇ ਮੇਰੇ ਤਾਂ ਠਾਈਆਂ ਦਿਨ ਹੀ ਖਾਜ ਹੋਣ ਲੱਗ ਪੈਂਦੀ।
ਤੜਕੇ ਤੜਕੇ ਉਹ ਭਾਜੀ ਹੁਣ ਸਵੇਰੇ ਸਵੇਰੇ ਉੱਠਣ ਨੂੰ ਵੈਸੇ ਵੀ ਦਿਲ ਨੀ ਕਰਦਾ, ਤੇ ਘਰ ਦੇ ਮੰਮੀ ਡੈਡੀ ਨੂੰ ਇਹ ਹੁੰਦਾ ਸੀ ਕਿ ਜੇ ਇੱਕ ਵਾਰੀ ਦੋ ਵਾਰੀ ਡੈਡੀ ਨੇ ਕਹਿ ਤਾ ਜੇ ਨਾ ਉੱਠੇ ਡੈਡੀ ਨੇ ਜੂੜੇ ਤੋਂ ਫੜ ਲੈਣਾ, ਨਾ ਜੂੜੇ ਫੜ ਕੇ ਜਲ ਪੁੱਤਰ ਆ ਜਾ ਕਿੱਥੇ, ਨਹੀਂ ਤੇ ਚੱਤਰ ਬੜੇ ਵੱਜਣੇ।
ਆ ਫਿਰ ਬਹੁਤਾਂ ਦਾ ਕਸੂਰ ਸਾਡੇ ਘਰਦਿਆਂ ਦਾ ਹੀ ਆ ਸਿੱਖੀ ਤੋਂ ਦੂਰ ਕਰਨ ਦਾ, ਕਿਉਂਕਿ ਇੱਕ ਤਾਂ ਸੰਗਰਾਂਦ ਵਾਲੇ ਦਿਨ ਤੜਕੇ ਠਾਲ ਲੈਣਾ, ਫਿਰ ਜਿਹੜੇ ਜੂੜੇ ਦੀ ਵਰਤੋਂ ਦੁਰਵਰਤੋਂ ਕਰਨੀ, ਜੂੜਾ ਰੱਖਿਆ ਹੀ ਖਿੱਚਣ ਨੂੰ ਹੁੰਦਾ ਸੀਗਾ ਬਾਪੂ ਨੇ, ਹੱਥ ਜੂੜੇ ਨੂੰ ਪੈਣਾ, ਜਦ ਮਾਂ ਦਾ ਪੈਣਾ ਉਹਦਾ ਵੀ ਜੂੜੇ ਨੂੰ ਪੈਣਾ, ਉੱਧਰ ਜੇ ਕੁੜੀਆਂ ਹੋਣੀਆਂ ਉਹਨਾਂ ਦੀ ਗੁੱਤ ਪੱਟ ਹੋਣੀ, ਉਹ ਫਿਰ ਜਦੋਂ ਆਜ਼ਾਦ ਹੋਣ ਦਾ ਤੁਸੀਂ ਕਾਲਜ ਜਾਣਾ ਪਹਿਲਾਂ ਕੰਮ ਜੂੜੇ ਦਾ ਹੀ ਕਰਨਾ, ਫਿਰ ਜਾ ਕੇ ਨਾਈ ਦੇ, ਤਾਂ ਹੀ ਸਿੱਖੀ ਘਟੀ ਆ।
ਫਰਕ ਤਾਂ ਪੈਂਦਾ ਹੀ ਆ ਭਾਜੀ, ਕੋਈ ਨੀ, ਬਾਕੀ ਹੌਲੀ ਹੌਲੀ ਸਿੱਖੀ ਜਾ ਹੀ ਜਾਣਾ, ਸਾਰਿਆਂ ਨੇ ਆ ਜਾਣਾ ਜਿਨ੍ਹਾਂ ਨੇ ਗਲਤੀਆਂ ਕੀਤੀਆਂ, ਹੌਲੀ ਹੌਲੀ ਸਾਰੇ ਸਿੱਖੀ ਜਾ ਜਾਣੇ।
ਹਾਂਜੀ ਹਾਂਜੀ, ਉਹ ਤਾਂ ਫਿਰ ਉਹ ਮੁੜ ਕੇ ਆਉਣਾ ਪੈਂਦਾ ਨਾ, ਪਹਿਲਾਂ ਤਾਂ ਮਨੋਂ ਲਾ ਦਿੰਦੇ ਆ ਨਾ ਘਰ ਦੇ ਪੁੱਟ ਪੱਟ ਕੇ ਜੂੜਾ ਸਾਰਾ ਹੀ ਗੁੱਤਾਂ।
ਮੈਂ ਭਾਜੀ ਜਦੋਂ ਵਾਲ ਕਟਵਾਏ ਨਾ ਮੈਂ ਫਸਟ ਈਅਰ ਦੇ ਵਿੱਚ, ਤੇ ਮੈਂ ਪੱਗ ਬੰਨ ਕੇ ਜਾਂਦਾ ਰਿਹਾ ਕਾਲਜ ਤੇ, ਜਦੋਂ ਓਦਾਂ ਹੀ ਮੁੜਿਆ ਮਗਰ ਲੱਗ ਕੇ ਨਾ, ਮਤਲਬ ਵਾਲ ਕਟਵਾ ਲਏ, ਮੈਂ ਬਾਹਰ ਆਉਣਾ ਸੀ ਉਦੋਂ, ਤੇ ਮੈਂ ਵਾਲ ਕਟਵਾ ਲਏ ਤੇ ਜਦੋਂ ਮੈਂ ਘਰ ਪਹੁੰਚਿਆ, ਡੈਡੀ ਮੇਰਾ ਹੁਣ ਤੁਹਾਨੂੰ ਪਤਾ ਵੀ ਗੁਰਸਿੱਖ ਸਿੱਖ ਦਾ ਸਰਦਾਰ ਪੂਰਾ ਨਾ, ਤੇ ਡੈਡੀ ਨੇ ਮੈਨੂੰ ਬਹੁਤ ਗਾਲਾਂ ਕੱਢੀਆਂ, ਉਹਨੇ ਜਿਹੜਾ ਘਰ ਆਏ ਉਹਨਾਂ ਸਾਹਮਣੇ ਕੁੱਤੇ ਖਾਣੀ।
ਉਹ ਨਹੀਂ, ਇੱਕ ਗੱਲ ਤੋਂ ਤਾਂ ਬਚ ਗਿਆ, ਫਿਰ ਜੂੜਾ ਪੱਟਣ ਨੂੰ ਉਹਨਾਂ ਨੂੰ ਲੱਭਿਆ ਨੀ, ਇਸ ਕਰਕੇ ਜੂੜਾ ਨੀ ਫੜਿਆ ਉਹਨੇ ਤੁਹਾਡੇ।
ਭਾਜੀ ਮੈਨੂੰ ਸ਼ਰਮ ਆਉਣੀ ਸ਼ੁਰੂ ਹੋ ਗਈ ਕਿ ਮੇਰਾ ਡੈਡੀ ਮੈਨੂੰ ਕੀ ਕਰਦਾ ਪਿਆ, ਕਿ ਮੈਂ ਇਹਦਾ ਮੁੰਡਾ ਹੈ ਨੀ, ਹੈ ਕਿ ਨਹੀਂ ਹੈਗਾ।
ਨਹੀਂ ਨਹੀਂ, ਗੱਲ ਤਾਂ ਏਦਾਂ ਹੀ ਹੁੰਦੀ ਆ, ਘਰੋਂ ਕੱਢਣ ਨੂੰ ਦਿਲ ਕਰਦਾ ਹੁੰਦਾ ਜਦੋਂ ਏਦਾਂ ਦਾ ਕੰਮ ਕੋਈ ਕਰਕੇ ਆਵੇ।
ਇੱਕ ਸਾਲ ਮੇਰੀ ਉਹ ਕੁੱਤੇ ਹਾਲੀ ਕੀਤੀ ਘਰਦਿਆਂ ਨੇ ਵੀ, ਮੈਨੂੰ ਅੱਜ ਵੀ ਯਾਦ ਹੈ ਕਿ ਮੇਰਾ ਡੈਡੀ ਮੈਨੂੰ ਕੀ ਗੱਲਾਂ ਕਰਦਾ ਹੁੰਦਾ ਸੀ।
ਚਲੋ ਇਹ ਵੀ ਦਿਲ ਵਾਲੀ ਗੱਲ ਹੈ,
ਸਮਝ ਲੱਗਦੇ ਆ। ਤੇ ਉਹ ਭਾਜੀ ਅਸੀਂ ਸਾਨੂੰ ਘਰਦਿਆਂ ਨੇ ਠਾਲ ਦੇਣਾ, ਮੰਮੀ ਨੇ ਠਾਲ ਦੇਣਾ ਸਵੇਰੇ ਸਵੇਰੇ ਵੀ ਜਾਓ ਗੁਰਦੁਆਰੇ ਜਾਓ ਅੱਜ, ਤੇ ਮੈਨੂੰ ਵੀ ਬੜਾ ਚਾਅ ਹੁੰਦਾ ਸੀ ਗੁਰਦੁਆਰੇ ਚਲੇ ਜਾਣਾ, ਤੇ ਉੱਥੇ ਤੁਹਾਨੂੰ ਪਤਾ ਗੁਰਦੁਆਰੇ ਭਾਈ ਜਿਹੜਾ ਹੁੰਦਾ ਸੀ ਗੁਰਦੁਆਰੇ ਵਾਲਾ, ਤੇ ਉਹ ਯੰਗ ਹੁੰਦਾ ਸੀ ਸਾਡੇ ਤੋਂ ਸੱਤ ਅੱਠ ਦਸ ਸਾਲ ਵੱਡਾ ਹੁੰਦਾ ਸੀ ਮੁੰਡਾ।
ਅੱਛਾ।
ਤੇ ਉਹ ਉਹਨੇ ਬੜਾ ਕਰਨਾ, ਮਤਲਬ ਵੀ ਉਹਨੇ ਕਹਿਣਾ ਹਾਂਜੀ ਮੁੜੇ ਆ ਗਏ, ਚਲੋ ਜੀ ਚਾਹ ਬਣਾਓ। ਉਹ ਗੁਰਦੁਆਰੇ ਤੁਹਾਨੂੰ ਪਤਾ ਚਾਹਾਂ ਚੋਹਾਂ ਦੇ ਚਾਹ ਤੇ ਆਪ ਹੀ ਬਣਾਉਣੀ ਪੈਂਦੀ ਸੀ ਨਾ।
ਹਾਂਜੀ ਹਾਂਜੀ।
ਤੇ ਉਹਦੇ ਵਿੱਚ ਲਾਚੀਆਂ ਲੂਚੀਆਂ ਪਾ ਕੇ ਤੇ ਅਸੀਂ ਚਾਹ ਪੀ ਜਾਂਦੇ ਫਿਰ ਚਾਹ ਨਾਲ ਹੀ, ਤੇ ਉਸ ਤੋਂ ਬਾਅਦ ਉਹ ਆਸਾ ਜੀਵਾਰ ਸ਼ੁਰੂ ਹੋਏ ਨੀ, ਤੇ ਉਹ ਬਾਬਾ ਜੀ ਦੇ ਲੱਗ ਜਾਣਾ ਆਸਾ ਜੀਵਾਰ ਕਰਨ ਵਾਸਤੇ, ਤੇ ਮਤਲਬ ਵੀ ਅਸੀਂ ਸਾਨੂੰ ਮਤਲਬ ਇੰਨਾ ਹੁੰਦਾ ਸੀ ਕਿ ਅਸੀਂ ਆਸਾ ਜੀਵਾਰ ਸਿੱਖਣੀ ਆ ਜੀ, ਸਿੱਖਣੀ ਆ, ਤੇ ਮਤਲਬ ਵੀ ਗੁਰੂ ਵਾਲਿਆਂ ਦਾ ਇੰਨਾ ਪਿਆਰ ਹੁੰਦਾ ਜੀ ਸ਼ੁਰੂ ਸ਼ੁਰੂ ਦੇ ਵਿੱਚ, ਬਾਕੀ ਹੌਲੀ ਹੌਲੀ ਫਿਰ ਤੁਹਾਨੂੰ ਪਤਾ ਜਿੱਦਾਂ ਦੀ ਬੰਦਾ ਸੰਗਤ ਵਿੱਚ ਪੈ ਜਾਂਦਾ, ਫਿਰ ਉਹ ਹੌਲੀ ਹੌਲੀ ਬੰਦੇ ਦਾ ਉਹ ਥੋੜ੍ਹਾ ਜਿਹਾ
ਬਿਲਕੁਲ ਬਿਲਕੁਲ ਹੁਣ ਏਦਾਂ ਆ ਵੀ ਜਦੋਂ ਫਿਰ ਦੁਨੀਆਂ ਵੀ ਪਿਆਰ ਟੁੱਟਣਾ ਆ ਮੋਹ ਟੁੱਟਣੇ ਨੇ ਫਿਰ ਗੁਰੂ ਨਾਲ ਪ੍ਰੇਮ ਪੈਣਾ ਤੁਹਾਡਾ ਸਾਰਿਆਂ ਦਾ ਹੀ ਤੇ
ਬਿਲਕੁਲ ਜੀ
ਚਲੋ ਚਲੋ ਅਰਦਾਸ ਕਰਦੇ ਆ ਕਿ ਇੱਧਰ ਨੂੰ ਚੱਲ ਪਵੇ ਕੰਮ ਤਾਂ ਵਧੀਆ ਹੀ ਆ
ਨਹੀਂ ਚੱਲ ਪਏਗਾ ਜੀ ਚੱਲ ਪਏ ਸਾਡਾ ਇੱਕ ਬੰਦਾ ਬਣ ਗਿਆ ਸਰਦਾਰ ਦੂਸਰਾ ਜਿਹੜਾ ਦਸਵੇਂ ਵਾਲਾ ਸੀਗੇ ਉਹ ਚਾਹੀਦਾ ਆਪਣਾ ਵੀ ਨੰਬਰ ਛੇਤੀ ਲੱਗ ਜੇ
ਨਹੀਂ ਲੱਗ ਜਾਣਾ ਲਵਾ ਦੇਣਾ ਤੁਹਾਡਾ ਹੁਣ ਤਾਂ ਧੱਕੇ ਨਾਲ ਲਵਾਉਣਾ ਨਾਲੇ ਦੇਖੋ ਸਰਪ੍ਰਾਈਜ਼ ਦਿਓ ਆਪਣੇ ਫਾਦਰ ਸਾਹਿਬ ਨੂੰ ਜਾ ਕੇ ਨਾ ਫੇ ਉਹ ਬੜੇ ਖੁਸ਼ ਹੋਣਗੇ
ਨਹੀਂ ਮੈਂ ਵੈਸੇ ਕਦੀ ਕਦੀ ਪੱਗ ਬੰਨ ਕੇ ਡੈਡੀ ਨਾਲ ਫੇਸਬੁੱਕ ਤੇ ਜਾਂ ਵਟਸਐਪ ਤੇ ਮੈਂ ਡੈਡੀ ਨਾਲ ਲਾਈ ਹੁੰਦਾ ਡੈਡੀ ਕਹਿੰਦਾ ਲੈ ਅੱਜ ਬੜਾ ਸੋਹਣਾ ਲੱਗਦਾ ਡੈਡੀ ਪੰਪ ਨਾ ਦੇ
ਪੰਪ ਨਾ ਨਹੀਂ 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 ਹੁਣ ਸਰਪ੍ਰਾਈਜ਼ ਦਿਓ ਕਿਤੇ ਸਰਪ੍ਰਾਈਜ਼ ਦਿਓ ਉਹਨਾਂ ਨੂੰ ਕਿਤੇ ਚਲੋ ਠੀਕ ਹੈ ਧਨੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦਿਲ ਵਾਲੀ ਗੱਲ ਸਾਂਝੀ ਕਰਨ ਦਾ ਤੇ ਸ਼ੁਕਰਾਨਾ ਤੁਹਾਡਾ
ਥੈਂਕ ਯੂ
ਜੀ ਸੋ ਪਿਆਰੇ ਕੋਲਾਂ ਅੱਜ ਆਪਾਂ ਇੰਨੀਆਂ ਹੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਸਾਡੇ ਨਾਲ ਜੁੜਦੇ ਹੋ ਔਰ ਸਾਂਝ ਪਾਈ ਹੈ ਅਤੇ ਚੰਗਾ ਲੱਗਿਆ ਕਿਉਂਕਿ ਅੱਜ ਮੈਂ ਇਕੱਲਾ ਰਹਿ ਗਿਆ ਸੀ ਅਤੇ ਇਸ ਕਰਕੇ ਕੁਦਰਤੀ ਤੌਰ 'ਤੇ ਲਿੰਕ ਨਹੀਂ ਲੱਗੇ ਕੁਦਰਤੀ ਤੌਰ 'ਤੇ ਢੀਂਡਸਾ ਬਾਈ ਦਾ ਮੈਨੂੰ ਫੋਨ ਆਈ ਜਾਂਦਾ ਪਰ ਉਹਨਾਂ ਦੀ ਕਾਲ ਨਹੀਂ ਲੱਗ ਰਹੀ ਸ਼ਾਇਦ ਨੈਟਵਰਕ ਪ੍ਰੋਬਲਮ ਚੱਲਦੀ ਬਿੱਟਾ ਸਾਹਿਬ ਦੀ ਨਹੀਂ ਕਾਲ ਲੱਗ ਰਹੀ ਲਿੰਕ ਵੀ ਨਹੀਂ ਲੱਗ ਰਿਹਾ ਸੋ ਕੋਈ ਗੱਲ ਨਹੀਂ ਆਪਾਂ ਰਲ ਮਿਲ ਕੇ ਦਿਲ ਵਾਲੀਆਂ ਗੱਲਾਂ ਕੀਤੀਆਂ ਅਤੇ ਇਹ ਪ੍ਰੋਗਰਾਮ ਆਪਾਂ ਪੋਡਕਾਸਟ ਦੇ ਵਿੱਚ ਸੁਣ ਸਕਦੇ ਹਾਂ ਥੋੜ੍ਹੀ ਦੇਰ ਬਾਅਦ ਆਪਾਂ ਚੜ੍ਹਾ ਦਈਦਾ ਹੁੰਦਾ ਅਤੇ ਸੁਨੇਹਾ ਪਰਮਜੀਤ ਸਿੰਘ ਧਾਲੀਵਾਲ ਦਾ ਆਇਆ ਕਹਿੰਦੇ ਵੀ ਧਨੀ ਸਾਹਿਬ ਜੀ ਘਾਹ ਕੱਟ ਕੇ ਲੈ ਜਾਓ ਘੋੜਿਆਂ ਦੀ ਮੰਡੀ 'ਚ ਅਤੇ ਬਾਕੀ ਅੱਛਾ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਮੈਂ ਵੀ ਦੁਬਾਰਾ ਕੇਸ ਰੱਖ ਲਿਆ ਬਹੁਤ ਵਧੀਆ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਤੁਹਾਡੇ 'ਤੇ ਕਿਰਪਾ ਤਾਂ ਹੋ ਰਹੀ ਹੈ ਅਸੀਂ ਹੋਣੀ ਨਹੀਂ ਸੀ ਦਿੰਦੇ ਹੁੰਦੇ ਅਸੀਂ ਕੱਟੀ ਜਾਂਦੇ ਹੁੰਦੇ ਸੀ ਸੋ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ ਅਤੇ ਸਾਰੇ ਸੱਜਣਾ ਮਿੱਤਰਾਂ ਦਾ ਅਤੇ ਨਰਿੰਦਰ ਚੌਲ ਜੀ ਤੁਹਾਡਾ ਗੀਤ ਜਾਂਦੇ ਜਾਂਦੇ ਸੁਣਾਉਣਾ ਆ ਜੈਜ਼ੀ ਬੀ ਦੀ ਆਵਾਜ਼ ਦੇ ਵਿੱਚ ਫਿਲਮ ਆਈ ਸੀ ਸ਼ਹੀਦ ਊਧਮ ਸਿੰਘ ਅਤੇ ਉਸ ਫਿਲਮ ਦੇ ਵਿੱਚ ਇਹ ਗੀਤ ਜਿਹੜਾ ਆ ਇਹ ਗਾਇਆ ਸੀਗਾ ਇਹ ਸੰਨ 2000 'ਚ ਫਿਲਮ ਆਈ ਸੀ ਸੁਖਚਿੰਦਰ ਸ਼ਿੰਦੇ ਦਾ ਮਿਊਜ਼ਿਕ ਸੀਗਾ ਅਤੇ ਲਓ ਉਹ ਗੀਤ ਸੁਣਦੇ ਹਾਂ ਅਤੇ ਗੀਤ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ ਤੁਸੀਂ ਹਰਮਨ ਰੇਡੀਓ ਨਾਲ ਜੁੜੇ ਰਹੋ ਆਪਣੀ ਫੀਡਬੈਕ ਆਪਣੇ ਪੋਡਕਾਸਟ ਦੇ ਰਾਹੀਂ ਸੁਣ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਰੱਖਿਓ ਖਿਆਲ ਰੱਬ ਰਾਖਾ
ਵਿੱਚ ਲਾਇਆ ਚਿੱਟੇ ਦਿਨ ਹੋ ਗਿਆ ਕਾਰਾ ਫਾਂਸੀ ਦਾ ਹੁਕਮ ਸੁਣਾਇਆ ਹੱਸਦਿਆਂ ਗਲ ਪਾ ਕੇ ਰੱਸਾ ਮੈਂ ਖਿਲਾਰ ਗਿਆ ਤੋਂ ਬਾਹਰ ਗਿਆ ਦੇਸ਼ ਤੋਂ